ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬਿਸਵੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਹਰਮ ਰੇਡੀਓ ਦੇ ਨਾਲ। ਤੁਸੀਂ ਸਾਂਝ ਬਣਾਈ ਹੋਈ ਹੈ ਤੇ ਆਸ ਇਹੀ ਕਰਦਾ ਕਿ ਤੁਹਾਡੀ ਸਿਹਤ ਜਿਹੜੀ ਆ ਉਹ ਤੰਦਰੁਸਤ ਹੋਵੇਗੀ ਤੇ ਤੁਸੀਂ ਬਹੁਤ ਵਧੀਆ ਹਾਲਾਤਾਂ ਦੇ ਵਿੱਚ ਰਹਿ ਰਹੇ ਹੋਵੋਗੇ। ਤੇ ਅੱਜ ਦੋਸਤੋ 18 ਜੇਠ ਹੋ ਚੁੱਕਾ, ਨਾਨਕ ਸ਼ਾਹੀ ਸੰਮਤ 550 ਦਾ ਦਿਨ ਤੇ 18 ਜੇਠ ਬਿਕਰਮੀ ਸੰਮਤ 2075 ਦਾ ਅੱਜ ਦਿਨ ਹੈਗਾ। ਤੇ ਅੱਜ ਆਪਾਂ ਤਰੀਕ ਦੀ ਗੱਲ ਕਰੀਏ ਤੇ ਅੱਜ ਅਖੀਰ ਦਾ ਦਿਨ ਆ ਮਈ ਮਹੀਨੇ ਦਾ, 31 ਮਈ 2018 ਤੇ ਵੀਰਵਾਰ ਦਾ ਦਿਹਾੜਾ ਅੱਜ। ਤੇ ਇਸ ਪ੍ਰੋਗਰਾਮ ਦੇ ਵਿੱਚ ਦੋਸਤੋ ਤੁਸੀਂ ਵੀ ਸਾਂਝ ਬਣਾ ਸਕਦੇ ਆ, ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਆ ਇਸ ਪ੍ਰੋਗਰਾਮ ਦੇ ਵਿੱਚ ਤੇ ਵਿਚਾਰ ਜਿਹੜੇ ਆ ਤੁਸੀਂ ਆਪਣੇ ਉਹ ਦੇ ਸਕਦੇ ਆ। ਕੋਈ ਖਬਰ ਸਾਂਝੀ ਕਰਨੀ ਆ ਉਹ ਵੀ ਤੁਸੀਂ ਕਰ ਸਕਦੇ ਆ, ਜੇ ਕੋਈ ਗੀਤ ਸੰਗੀਤ ਸੁਣਨਾ ਉਹ ਵੀ ਤੁਸੀਂ ਸੁਣ ਸਕਦੇ ਆ। ਤੇ ਇਦੋਂ ਇਲਾਵਾ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਮੌਸਮ ਦੇ ਉੱਤੇ ਵੀ ਝਾਤ ਆਪਾਂ ਮਾਰਨੀ ਆ ਇਸ ਪ੍ਰੋਗਰਾਮ ਦੇ ਵਿੱਚ। ਤੇ ਖਬਰਾਂ ਜਿਹੜੀਆਂ ਆ ਜਿਹੜੀਆਂ ਅੱਜ ਸਾਨੂੰ ਤੁਹਾਨੂੰ ਜਾਂ ਸਮਾਜ ਨੂੰ ਪ੍ਰਭਾਵਿਤ ਕਰਦੀਆਂ ਉਹਨਾਂ ਦੇ ਬਾਬਤ ਵੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਤੇ ਸਭ ਤੋਂ ਪਹਿਲਾਂ ਆਪਾਂ ਮੌਸਮ ਦੇ ਬਾਰੇ ਗੱਲਬਾਤ ਕਰ ਲੈਂਦੇ ਹਾਂ। ਤੇ ਅੱਜ ਦਾ ਜਿਹੜਾ ਮੌਸਮ ਆ ਬ੍ਰਿਸਬੇਨ ਦੇ ਵਿੱਚ ਕਾਫੀ ਅੱਜ ਠੰਡ ਹੈਗੀ ਆ ਤੇ ਇਸ ਵੇਲੇ 12.1 ਡਿਗਰੀ ਦਾ ਟੈਂਪਰੇਚਰ ਹੈਗਾ। ਵੈਸੇ ਬ੍ਰਿਸਬੇਨ ਕਿਉਂਕਿ ਥੋੜਾ ਜਿਹਾ ਗਰਮ ਰਹਿੰਦਾ ਆ, ਅੱਜ ਥੋੜੀ ਜਿਹੀ ਜ਼ਿਆਦਾ ਠੰਡ ਲੱਗ ਰਹੀ ਆ ਤੇ ਮਿਨੀਮਮ 10 ਡਿਗਰੀ ਤੱਕ ਟੈਂਪਰੇਚਰ ਰਿਹਾ ਸੀ ਤੇ 23 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈਗੀ ਆ। ਪਰ ਇੱਥੇ ਇਹ ਬਹੁਤ ਵਧੀਆ ਹੈਗਾ ਕਿ ਧੁੱਪ ਬਹੁਤ ਵਧੀਆ ਨਿਕਲਦੀ ਆ ਹਮੇਸ਼ਾ ਹੀ, ਧੁੰਦ ਵਗੈਰਾ ਜਾਂ ਕੋਰੇ ਵਗੈਰਾ ਦਾ ਬਹੁਤ ਚੱਕਰ ਇੱਥੇ ਬ੍ਰਿਸਬੇਨ ਦੇ ਵਿੱਚ ਪੈਂਦਾ ਨੀ। ਜਦਕਿ ਸਿਡਨੀ ਦੇ ਵਿੱਚ 10.7 ਡਿਗਰੀ ਟੈਂਪਰੇਚਰ ਹੈਗਾ, ਠੰਡ ਆ ਤੇ ਘੱਟ ਤੋਂ ਘੱਟ ਅੱਜ 9 ਡਿਗਰੀ ਟੈਂਪਰੇਚਰ ਰਿਹਾ ਰਾਤ ਦੇ ਵੇਲੇ ਤੇ 19 ਡਿਗਰੀ ਤੱਕ ਟੈਂਪਰੇਚਰ ਦਿਨ ਵੇਲੇ ਜਾਣਾ। ਮੈਲਬੋਰਨ ਦੇ ਵਿੱਚ 11.7 ਡਿਗਰੀ ਟੈਂਪਰੇਚਰ ਆ ਤੇ ਉੱਥੇ ਵੀ ਅੱਜ 9 ਡਿਗਰੀ ਟੈਂਪਰੇਚਰ ਸੀ ਰਾਤ ਦੇ ਟਾਈਮ ਤੇ ਅੱਜ ਦੁਪਹਿਰ ਤੱਕ 15 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈਗੀ ਆ। ਤੇ ਜੇ ਪਰਥ ਵੱਲ ਨੂੰ ਆਪਾਂ ਚੱਲੀਏ ਉੱਥੇ ਵੀ 11.5 ਡਿਗਰੀ ਟੈਂਪਰੇਚਰ ਹੈਗਾ, 9 ਡਿਗਰੀ ਰਾਤ ਦਾ ਟੈਂਪਰੇਚਰ ਸੀ ਤੇ 21 ਡਿਗਰੀ ਦੁਪਹਿਰ ਤੱਕ ਹੋਣਾ। ਤੇ ਐਡੀਲੇਡ ਇਸ ਵੇਲੇ 11 ਡਿਗਰੀ ਦਾ ਟੈਂਪਰੇਚਰ ਹੈਗਾ ਤੇ ਉੱਥੇ ਵੀ ਅੱਜ 18 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈਗੀ ਆ। ਹੋਬਾਰਟ ਹੋਰ ਵੀ ਜ਼ਿਆਦਾ ਠੰਡਾ ਹੈਗਾ, 7.8 ਡਿਗਰੀ ਟੈਂਪਰੇਚਰ ਉੱਥੇ ਹੈਗਾ ਤੇ 12 ਡਿਗਰੀ ਤੱਕ ਅੱਜ ਜਾਣ ਦੀ ਸੰਭਾਵਨਾ ਹੈਗੀ ਆ। ਕੈਨਬਰਾ ਦੇ ਵਿੱਚ ਬਹੁਤ ਜ਼ਿਆਦਾ ਠੰਡ ਆ, ਰਾਤ ਦੇ ਟਾਈਮ 1 ਡਿਗਰੀ ਟੈਂਪਰੇਚਰ ਸੀ, ਜਾਣੀ ਜਮਾ ਦੇਣ ਵਾਲੀ ਠੰਡ ਆ ਉੱਥੇ ਤੇ 4.2 ਡਿਗਰੀ ਜਿਹੜਾ ਹੋਣ ਦਾ ਟੈਂਪਰੇਚਰ ਹੈਗਾ। ਦੁਪਹਿਰ ਤੱਕ 13 ਡਿਗਰੀ ਤੱਕ ਜਾਣਾ ਆ। ਤੇ ਡਾਰਵਿਨ ਦੇ ਵਿੱਚ ਅਜੇ ਥੋੜੀ ਜਿਹੀ ਗਰਮੀ ਹੈਗੀ ਆ, ਥੋੜੀ ਨੀ ਬਹੁਤ ਹੀ ਗਰਮੀ ਆ, 22.9 ਡਿਗਰੀ ਟੈਂਪਰੇਚਰ ਅਜੇ ਵੀ ਚੱਲ ਰਿਹਾ ਆ ਤੇ 32 ਡਿਗਰੀ ਤੱਕ ਦੁਪਹਿਰ ਤੱਕ ਟੈਂਪਰੇਚਰ ਜਿਹੜਾ ਰਹਿਣਾ ਆ, ਜਾਣੀ ਪੂਰੀ ਗਰਮੀ ਆ ਉੱਥੇ ਅਜੇ। ਤੇ ਦੋਸਤੋ ਜਿੱਥੇ ਜਿੱਥੇ ਠੰਡ ਹੈਗੀ ਆ ਜਾਂ ਜਿੱਥੇ ਜਿੱਥੇ ਗਰਮੀ ਆ ਤੁਸੀਂ ਆਪਣਾ ਖਿਆਲ ਜ਼ਰੂਰ ਰੱਖਿਓ। ਖਾਸ ਤੌਰ ਤੇ ਪੋਡਕਾਸਟ ਦੇ ਵਿੱਚ ਵੀ ਆਪਣੇ ਪ੍ਰੋਗਰਾਮ ਸੁਣੇ ਜਾਂਦੇ ਆ ਪੰਜਾਬ ਵਾਸੀਆਂ ਦੇ ਵੱਲੋਂ ਤੇ ਉਹ ਵੀ ਫਿਰ ਬਾਅਦ ਵਿੱਚ ਮੈਸੇਜ ਕਰਦੇ ਆ ਵੀ ਕਾਫੀ ਗਰਮੀ ਜਿਹੜੀ ਉੱਥੇ ਹੋ ਚੁੱਕੀ ਆ ਤੇ 45 ਤੋਂ ਤਾਂ ਰੋਜ਼ ਹੀ ਟੈਂਪਰੇਚਰ ਉੱਥੇ ਵਧਿਆ ਹੁੰਦਾ। ਆਪਾਂ ਵੀ ਜੁੜੇ ਹੋਏ ਆ ਕਿਉਂਕਿ ਆਪਣੇ ਜਿਹੜੇ ਫੈਮਿਲੀ ਮੈਂਬਰ ਉੱਥੇ ਰਹਿੰਦੇ ਆ, ਦੋਸਤ ਮਿੱਤਰ ਰਿਸ਼ਤੇਦਾਰੀ ਸੁਨੇਹੀ ਉੱਥੇ ਰਹਿੰਦੇ ਆ ਤੇ ਉਹਨਾਂ ਦੇ ਬਾਰੇ ਉਹਨਾਂ ਤੋਂ ਗੱਲਾਂ ਵੀ ਆਪਾਂ ਸੁਣੀ ਦੀਆਂ ਤੇ ਕਈ ਵਾਰੀ ਕਾਫੀ ਟੈਨਸ਼ਨ ਦੇ ਵਿੱਚ ਹੁੰਦੇ ਆ, ਇੰਨਾ ਜਿਹੜਾ ਜ਼ਿਆਦਾ ਜਿਹੜਾ ਟੈਂਪਰੇਚਰ ਆ ਉੱਥੇ ਜ਼ਿਆਦਾ ਵੱਧਦਾ ਜਾ ਰਿਹਾ ਆ। ਮੌਸਮ ਵੈਸੇ ਤਾਂ ਗਰਮੀਆਂ ਦੇ ਵਿੱਚ ਗਰਮੀਆਂ ਵੈਸੇ ਹੋਣੀਆਂ ਹੀ ਹੁੰਦੀਆਂ, ਪਰ ਕਈ ਵਾਰੀ ਕੀ ਹੁੰਦਾ ਕਿ ਉਸ ਗਰਮੀਆਂ ਦੇ ਨਾਲ ਸਹਿਣਾ ਥੋੜਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਹੁਣ ਆਪਾਂ ਸਹੂਲਤਾਂ ਵੀ ਆਪਣੇ ਕੋਲ ਹੈਗੀਆਂ, ਚਾਹੇ ਉਹ ਏਸੀ ਦੀ ਆਪਾਂ ਗੱਲ ਕਰ ਲਈਏ, ਪੱਖਿਆਂ ਦੀ ਗੱਲ ਕਰ ਲਈਏ, ਇਲੈਕਟ੍ਰੋਨਿਕ ਹੋਰ ਮੀਡੀਆ ਰੱਖ ਲਈਏ ਆਪਾਂ, ਜਿਹਦੇ ਰਾਹੀਂ ਆਪਾਂ ਦੁਪਹਿਰ ਵੇਲੇ ਵੀ ਘਰ ਬੈਠੇ ਵੀ ਜਾਣੀ ਬੋਰ ਨਹੀਂ ਹੁੰਦੇ, ਜਾਂ ਇੱਦਾਂ ਦੀ ਗਰਮੀਆਂ ਵੇਲੇ ਜਾਣੀ ਆਪਣੇ ਕੋਲ ਬਹੁਤ ਸਾਰੀਆਂ ਸਹੂਲਤਾਂ ਹੁੰਦੀਆਂ, ਪਰ ਜੇ ਲਾਈਟ ਚਲੇ ਜਾਵੇ ਤਾਂ ਇਹ ਸਾਰੀਆਂ ਜਿਹੜੀਆਂ ਸਹੂਲਤਾਂ ਆ ਉਹ ਵੀ ਜ਼ੀਰੋ ਹੋ ਜਾਂਦੀਆਂ ਆ, ਫਿਰ ਸ਼ਾਇਦ ਜ਼ਿਆਦਾ ਲੱਗਦੀ ਆ। ਜਾਂ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਣਾ ਹੋਵੇ, ਜਿਹਨਾਂ ਦੇ ਹੁਣ ਬਾਹਰ ਕੰਮ ਆ ਉਹਨਾਂ ਦਾ ਵੀ ਜ਼ਿਆਦਾ ਕੰਮ ਜਿਹੜਾ ਖਰਾਬ ਫਿਰ ਗਰਮੀ ਦੇ ਵਿੱਚ ਹੁੰਦਾ, ਤੇ ਉਹਨਾਂ ਬਾਰੇ ਵੀ ਆਪਾਂ ਇਹੀ ਕਹਾਂਗੇ ਵੀ ਤੁਸੀਂ ਥੋੜਾ ਜਿਹਾ ਆਪਣਾ ਖਿਆਲ ਰੱਖੋ, ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ, ਤੇ ਜਿਹੜੇ ਠੰਡ ਦੇ ਵਿੱਚ ਹੈਗੇ ਆ ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ, ਤੇ ਉਹ ਵੀ ਆਪਣਾ ਥੋੜਾ ਜਿਹਾ ਖਿਆਲ ਰੱਖਣ, ਤੇ ਠੰਡ ਲੱਗਣ ਦੇ ਬੜੇ ਚਾਂਸਿਸ ਹੁੰਦੇ ਆ, ਇਸ ਕਰਕੇ ਤੁਸੀਂ ਥੋੜਾ ਜਿਹਾ ਗਰਮ ਪਾਣੀ ਪੀਆ ਕਰੋ, ਹਨਾ, ਕੋਸਾ ਜਿਹਾ ਕਰਕੇ ਜਿੱਦਾਂ, ਤੇ ਆਪਣੇ ਅਜੇਪਾਲ ਸਾਹਿਬ ਬੈਲ ਸਾਹਿਬ ਦੱਸਦੇ ਹੁੰਦੇ ਆ ਕੇ ਇਹ ਜਿਹੜਾ ਗਲਾ ਜਦੋਂ ਫੜ ਹੋ ਗਿਆ ਹਨਾ, ਫੇਰ ਬੁਖਾਰ ਚੜਦਾ ਹੀ ਚੜਦਾ ਆ, ਇਸ ਕਰਕੇ ਗਲੇ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਆ। ਤੇ ਖੈਰ ਆਪਾਂ ਇੱਕ ਗਾਣੇ ਦੀ ਸਾਂਝ ਬਣਾਉਂਦੇ ਆ, ਤੇ ਉਦੋਂ ਬਾਅਦ ਦੇ ਵਿੱਚ ਆਪਾਂ ਤੁਹਾਡੇ ਮੈਸੇਜ ਵੀ ਲੈਣੇ ਆ, ਤੇ ਮਿਲਦੇ ਹਾਂ ਜੀ ਇਸ ਗਾਣੇ ਤੋਂ ਬਾਅਦ।
ਸੁਪਨਿਆਂ ਤੂੰ ਸੁਲਤਾਨ ਹੈ ਤੇ ਉੱਤਮ ਤੇਰੀ ਜਾਤ, ਸੈਵਰਿਆਂ ਦੇ ਵਿਛੜੇ ਸੁਪਨਾ ਸੀ ਆਇਆ ਬੈਕਣੀ ਦੀਦੀਆਂ ਲਹਿਰਾ ਮੈਂ ਪੰਜਾਬ ਘੁੰਮ ਆਇਆ, ਸੋਹਣੇ ਬਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਬੈਕਣੀ ਦੀਦੀਆਂ ਲਹਿਰਾ ਮੈਂ ਪੰਜਾਬ ਘੁੰਮ ਆਇਆ, ਸੋਹਣੇ ਬਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ। ਲਾਡ ਲੈ ਦੇ ਬਾਪੂ ਰੋਇਆ ਪੁੱਟ ਪੁੱਟ, ਭੈਣਾਂ ਮੇਰੀਆਂ ਦੇ ਕੋਲੋਂ ਨਾ ਸੀ ਹੰਝੂ ਗੈ ਸੰਭਾਲੇ, ਪਰ ਦੇਸੀ ਵੀਰ ਤਾਹੀ ਮਿਲੇ ਵੀਰ ਪਾਕਾਂ ਵਾਲੇ, ਪਰਿਵਾਰ ਵਿੱਚ ਬਹਿ ਕੇ ਪਰਿਵਾਰ ਵਿੱਚ ਬਹਿ ਕੇ ਨਾ ਮੈਂ ਭੁੱਲਿਆ ਸਮਾਇਆ, ਸੋਹਣੇ ਬਤਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ। ਰਾਤੀ ਵੇੜੇ ਵਾਲੀ ਕਿੱਕਰ ਦੀ ਦੱਸਣ ਮੈਂ ਕਰੀ, ਮਨ ਖਿੜ ਗਿਆ ਦੇਖੀ ਜਦੋਂ ਪੈਰੀ ਹਰੀ ਭਰੀ, ਪਾਣੀ ਰੱਜ ਰੱਜ ਤੂਤਾ ਵਾਲੇ ਖੂਹ ਦਾ ਮੈਂ ਪੀਤਾ, ਕਿਸੇ ਦਿਨ ਜਿੱਥੇ ਸਦਾ ਹੁੰਦੀ ਰਹੀ ਸੀ ਜੀਤਾ ਜੀਤਾ, ਬਹਿ ਕੇ ਆੜ ਵਿੱਚ ਮੈਂ ਤਾਂ ਬਹਿ ਕੇ ਆੜ ਵਿੱਚ ਮੈਂ ਤਾਂ ਰੱਜ ਰੱਜ ਸੀ ਨਾਇਆ, ਸੋਹਣੇ ਬਤਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ। ਪੁੱਛਿਆ ਕਿ ਪੁੱਤ ਮੇਰੀ ਨਾਂ ਦਾ ਕੀ ਹਾਲ, ਦੱਸੀ ਮਾਂ ਨੂੰ ਮਜਬੂਰੀ ਮੈਂ ਤਾਂ ਟੁੱਟੇ ਦਿਲ ਨਾਲ, ਛੱਡ ਵਤਨ ਸਹੇੜੇ ਮਾਏ ਪੈਸੇ ਦੇ ਚਮੇਲੇ, ਤੇਰੀ ਨਾਂ ਨਾਲ ਹੁੰਦੇ ਐਤਵਾਰ ਨੂੰ ਹੀ ਮਿਲੇ, ਝੂਠੇ ਦੇ ਕੇ ਦਿਲਾਸੇ ਝੂਠੇ ਦੇ ਕੇ ਦਿਲਾਸੇ ਉਹਦਾ ਦਿਲ ਮੈਂ ਟਿਕਾਇਆ, ਸੋਹਣੇ ਬਤਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ। ਪਿੰਦਾ ਭੋਲਾ ਮੇਰੂ ਸ਼ੇਰੂ ਬੇਲੀ ਬੈਠ ਗਏ ਚੁਫੇਰੇ, ਵਾਂਗੂ ਕੈਦੀਆਂ ਦੇ ਉੱਤੇ ਪੈਸੀ ਸਭਨਾ ਦੇ ਚਿਹਰੇ ਕਹਿੰਦੇ ਜਦੋਂ ਦਾ ਤੂੰ ਯਾਰਾ ਤੁਰ ਗਿਆ ਪਰਦੇਸ ਬਣ ਗਿਆ ਜੰਗੀ ਖਾੜਾ ਤੇਰਾ ਰੰਗ ਲਾਏ ਦੇਸ ਰੂਹ ਕੰਬ ਗਈ ਮੇਰੀ ਰੂਹ ਕੰਬ ਗਈ ਮੇਰੀ ਉਹਨਾਂ ਹਾਲ ਜਾਗਣਾ ਸੋਹਣੇ ਵਤਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਚੱਪਾ ਚੱਪਾ ਸਿਵੀਆਂ ਲਹੂ ਨਾ ਭਿੱਜਾ ਪਿਆ ਰੱਬ ਕੋਲੋਂ ਮੈਂ ਪੰਜਾਬ ਦੀਆਂ ਮੰਗੀਆਂ ਸੀ ਖੈਰਾਂ ਮੇਰੇ ਬੱਤੀ ਨੱਚ ਕਰ ਦੇ ਦੁਬਾਰਾ ਲਹਿਰਾਂ ਬਹਿਰਾਂ ਖੁੱਲੀ ਅੱਖ ਮਲਕੀ ਖੁੱਲੀ ਅੱਖ ਮਲਕੀ ਮੁੜ ਚੁੱਕੇ ਚੁੱਪ ਜਾਇਆ ਸੋਹਣੇ ਵਤਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਬਹਿ ਕੇ ਨੀਂਦ ਦੀਆਂ ਲਹਿਰਾਂ ਮੈਂ ਪੰਜਾਬ ਘੁੰਮ ਆਇਆ ਸੋਹਣੇ ਵਤਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਸੋਹਣੇ ਵਤਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਸੋਹਣੇ ਵਤਨਾ ਦਾ ਰਾਤੀ
ਮੈਨੂੰ ਸੁਪਨਾ ਮਨਜੀਤ ਸਿੰਘ ਉਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ 1996 ਦੇ ਵਿੱਚ ਇਹ ਐਲਬਮ ਉਹਨਾਂ ਦੀ ਆਈ ਸੀ ਕਾਫੀ ਪੁਰਾਣਾ ਸੀ ਪਰ ਅੱਜ ਦੀ ਜਿੱਦਾਂ ਕਹਿੰਦੇ ਹੁੰਦੇ ਵੀ ਕੁਛ ਗੀਤ ਜਿਹੜੇ ਆ ਉਹ ਕਦੀ ਵੀ ਨਹੀਂ ਪੁਰਾਣੇ ਹੁੰਦੇ ਕਿਉਂ ਨਹੀਂ ਪੁਰਾਣੇ ਹੁੰਦੇ ਕਿਉਂਕਿ ਉਹ ਸਾਡੇ ਜਿਹੜੇ ਸਾਡੀ ਜ਼ਿੰਦਗੀ ਦੇ ਨਾਲ ਹੀ ਏਦਾਂ ਜੁੜੇ ਹੁੰਦੇ ਆ ਤੇ ਉਹ ਜ਼ਿੰਦਗੀ ਦੇ ਨਾਲ ਏਦਾਂ ਜੁੜੇ ਹੁੰਦੇ ਆ ਕਿ ਉਹ ਸਾਨੂੰ ਪੁਰਾਣੇ ਕਦੀ ਲੱਗਦੇ ਨਹੀਂ ਸਾਨੂੰ ਏਦਾਂ ਲੱਗਦਾ ਵੀ ਹੁਣ ਦੀਆਂ ਗੱਲਾਂ ਆ ਸਾਡੀਆਂ ਗੱਲਾਂ ਆ ਤੇ ਖੈਰ ਆਪਾਂ ਪਹਿਲਾਂ ਮੈਸੇਜ ਜਿਹੜੇ ਆ ਦੋਸਤਾਂ ਦੇ ਉਹ ਜ਼ਰੂਰ ਲੈ ਲਈਏ ਕਾਫੀ ਮੈਸੇਜ ਜਿਹੜੇ ਆ ਚੁੱਕੇ ਆ ਆਪਣੇ ਦੋਸਤਾਂ ਦੇ ਰਣਜੀਤ ਸੈਂਖੋ ਸਾਹਿਬ ਮੁੰਦਕੀ ਵਾਲੇ ਉਹ ਵੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹ ਕਹਿੰਦੇ ਵੀ ਸਵੇਰੇ ਸਵੇਰੇ ਗੁਰਬਾਣੀ ਦੇ ਪ੍ਰੋਗਰਾਮ ਦੇ ਦੌਰਾਨ ਕੋਈ ਗੜਬੜ ਹੋ ਗਈ ਸੀ ਜਿਸ ਵਿੱਚ ਸਹੀ ਤਰ੍ਹਾਂ ਸ਼ਬਦ ਦੇ ਦੌਰਾਨ ਆਵਾਜ਼ ਵਿੱਚ ਗੜਬੜ ਹੋ ਰਹੀ ਸੀ ਇੰਪਰੂਵ ਕਰੋ ਧੰਨਵਾਦ ਸਹਿਤ ਬਹੁਤ ਬਹੁਤ ਧੰਨਵਾਦ ਤੁਹਾਡਾ ਰਣਜੀਤ ਸੇਖੋ ਮੁੱਦਕੀ ਜੀ ਅਸਲ ਦੇ ਵਿੱਚ ਹੁਣ ਜਿਹੜੇ ਕੰਪਿਊਟਰ ਆ ਥੋੜੀ ਜਿਹਾ ਪੁਰਾਣੇ ਹੋ ਗਏ ਆ ਤੇ ਉਹ ਮਿਕਸਰ ਵਗੈਰਾ ਸਾਰੇ ਚੇਂਜ ਕੀਤੇ ਜਾ ਰਹੇ ਆ ਉਹਦੇ ਕਰਕੇ ਥੋੜੀ ਜਿਹਾ ਟੈਕਨੀਕਲ ਥੋੜੀ ਪ੍ਰੋਬਲਮ ਚੱਲ ਰਹੀ ਹੈ ਕਿਉਂਕਿ ਉਸ ਵੇਲੇ ਲਾਈਵ ਨੀ ਕੁਛ ਹੁੰਦਾ ਇਸ ਕਰਕੇ ਬੂਟਿੰਗ ਵਗੈਰਾ ਦੇ ਵਿੱਚ ਟਾਈਮ ਲੱਗ ਜਾਂਦਾ ਤੇ ਫਿਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਥੋੜੇ ਦਿਨਾਂ ਤੱਕ ਹੋ ਜਾਣਾ ਆ ਸਾਰਾ ਕੁਛ ਸਹੀ ਥੈਂਕਸ ਤੁਹਾਡਾ ਰਾਜਮਿੰਦਰ ਸਿੰਘ ਜੀ ਵੀ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਤਿ ਸ੍ਰੀ ਅਕਾਲ ਭਾਜੀ ਸਾਨੂੰ ਵੀ ਰਾਜਮਿੰਦਰ ਸਿੰਘ ਜੀ ਤੇ ਉਹਨਾਂ ਨੇ ਇੱਕ ਫੋਟੋ ਵੀ ਭੇਜੀ ਆ ਤੇ ਉਹਦੇ ਉਹ ਫੋਟੋ ਤਿੰਨ ਫੋਟੋਆਂ ਸੈਕਸ਼ਨ ਦੇ ਵਿੱਚ ਹੈਗੀਆਂ ਆ ਤੇ ਉਹਦੇ ਵਿੱਚ ਬਹੁਤ ਵਧੀਆ ਇੱਕ ਜੇ ਕਹਿ ਲਈਏ ਰੰਗਾਂ ਦੇ ਦੁਆਰਾ ਦੱਸਿਆ ਗਿਆ ਉਹ ਕਹਿੰਦੇ ਵੀ ਡੋਨੇਟ ਰੈਡ ਸਪਰੈਡ ਗ੍ਰੀਨ ਸੇ ਬਲੂ ਜਾਣੀ ਵੀ ਰੈਡ ਡੋਨੇਟ ਕਰੋ ਜਾਣੀ ਦਾਨ ਕਰੋ ਰੈਡ ਦਾ ਮਤਲਬ ਇੱਥੇ ਖੂਨ ਆ ਵੀ ਖੂਨ ਨੂੰ ਡੋਨੇਟ ਕਰੋ ਸਪਰੈਡ ਗ੍ਰੀਨ ਗ੍ਰੀਨ ਜਿਹੜਾ ਆ ਉਹ ਫਲਾਓ ਜ਼ਿਆਦਾ ਤੋਂ ਜ਼ਿਆਦਾ ਗ੍ਰੀਨਰੀ ਸਾਨੂੰ ਦਰਖਤ ਜਿਹੜੇ ਆ ਜ਼ਿਆਦਾ ਤੋਂ ਜ਼ਿਆਦਾ ਉਗਾਉਣੇ ਚਾਹੀਦੇ ਆ ਸੇ ਬਲੂ ਬਲੂ ਇੱਥੇ ਪਾਣੀ ਤੋਂ ਹੈਗਾ ਜਾਣੀ ਜਿਹੜੇ ਇੱਥੇ ਰੰਗਾਂ ਨੂੰ ਇੱਕ ਚਿਨਾਤਮਕ ਤੌਰ ਤੇ ਉਹਨਾਂ ਨੇ ਲਿਆ ਜਿਹਨੂੰ ਆਪਾਂ ਸਿੰਬਲਸ ਵੀ ਕਹਿ ਦਿੰਦੇ ਆ ਆਇਰਨੀ ਤੁਸੀਂ ਕਹਿ ਦੋ ਕਿ ਉਹਨਾਂ ਦੇ ਤੌਰ ਤੇ ਲਿਆ ਵੀ ਸਾਨੂੰ ਜਿਹੜਾ ਆ ਖੂਨਦਾਨ ਜਿਹੜਾ ਆ ਮਹਾਂਦਾਨ ਆ ਨਾਲ ਦੀ ਨਾਲ ਸਾਨੂੰ ਹੁਣ ਹਰਿਆਲੀ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿੱਦਾਂ ਘਟਦੀ ਜਾ ਰਹੀ ਆ ਉਹਨੂੰ ਜ਼ਰੂਰ ਵਧਾਉਣਾ ਚਾਹੀਦਾ ਆ ਤੇ ਪਾਣੀ ਵੀ ਜਿਹੜਾ ਸ਼ਾਇਦ ਉੱਥੇ ਧਿਆਨ ਚ ਰੱਖ ਕੇ ਰੱਖਿਆ ਉਹਨਾਂ ਨੇ ਵੀ ਸਾਨੂੰ ਜਿਹੜਾ ਪਾਣੀ ਆ ਉਹ ਵੀ ਬਚਾ ਕੇ ਰੱਖਣਾ ਚਾਹੀਦਾ ਅਮਰਪ੍ਰੀਤ ਸਿੰਘ ਜੀ ਜੁੜੇ ਆ ਤੇ ਉਹਨਾਂ ਨੇ ਵੀ ਸਾਨੂੰ ਗੁੱਡ ਮਾਰਨਿੰਗ ਕਿਹਾ ਸਾਨੂੰ ਵੀ ਭਾਜੀ ਸ਼ੁਭ ਸਵੇਰ ਆ ਅਮਰਪ੍ਰੀਤ ਜੀ ਤੇ ਅਮਰ ਸਿੰਘ ਸ਼ੈਫਟਨ ਤੋਂ ਸਾਡੇ ਨਾਲ ਜੁੜੇ ਆ ਤੇ ਸ਼ੈਫਟਨ ਤੁਹਾਨੂੰ ਵੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਉਹ ਵੀ ਅਮਰ ਸਿੰਘ ਜੀ ਤੇ ਆਸ ਕਰਦੇ ਆ ਕਿ ਤੁਹਾਡੇ ਵੀ ਉੱਥੇ ਬਹੁਤ ਵਧੀਆ ਵੈਦਰ ਹੋਵੇਗਾ ਬਿੱਟੂ ਮਡੂਰਾ ਜੀ ਰੋਜ਼ਾਨਾ ਦੀ ਤਰ੍ਹਾਂ ਜਿਹੜਾ ਆਪਣਾ ਵੈਦਰ ਫੋਰਕਾਸਟ ਜਿਹੜਾ ਭੇਜਦੇ ਆ ਤੇ ਉੱਤੇ ਮਡੂਰਾ ਦੇ ਵਿੱਚ 6.8 ਡਿਗਰੀ ਸੈਲਸੀਅਸ ਟੈਂਪਰੇਚਰ ਚੱਲਦਾ ਠੰਡ ਆ ਉੱਤੇ ਵੀ ਵੈਸੇ ਦੁਪਹਿਰ ਤੱਕ 17 ਡਿਗਰੀ ਟੈਂਪਰੇਚਰ ਉੱਥੇ ਹੋ ਜਾਣਾ ਆ ਤੇ ਖਾਸ ਤੌਰ ਤੇ ਮਡੂਰਾ ਹੋਇਆ ਜਾਂ ਸ਼ੈਫਟਨ ਹੋਇਆ ਕਿਉਂਕਿ ਪੇਂਡੂ ਇਲਾਕੇ ਹੈਗੇ ਆ ਖੇਤੀਬਾੜੀ ਦੇ ਕੰਮ ਹੈਗੇ ਆ ਵੈਸੇ ਤਾਂ ਮਜ਼ਾ ਵੀ ਆਉਂਦਾ ਆ ਇਹਨਾਂ ਦਿਨਾਂ ਦੇ ਵਿੱਚ ਕੰਮ ਕਰਨ ਦਾ ਖੇਤਾਂ ਦੇ ਵਿੱਚ ਤੁਸੀਂ ਦੱਸਿਓ ਸੀ ਕਿੱਦਾਂ ਦਾ ਆ ਕਿਉਂਕਿ ਜਦੋਂ ਤੁਸੀਂ ਕੰਮ ਦਿਖਾ ਸਕਦੇ ਦੁਪਹਿਰਾ ਜਿੱਦਾਂ ਜਿੱਦਾਂ ਆਉਂਦਾ ਆ ਹਨਾ ਦੁਪਹਿਰ ਦੀ ਰੋਟੀ ਖਾਣ ਦਾ ਨਜ਼ਾਰਾ ਜਿਹੜਾ ਵੱਖਰਾ ਹੁੰਦਾ ਆ ਖਾਸ ਤੌਰ ਤੇ ਬੱਟਾਂ ਦੇ ਉੱਤੇ ਬਹਿ ਕੇ ਤੇ ਨਾਲ ਜੇ ਦੋ ਤਿੰਨ ਹੋਰ ਵੀ ਆਪਣੇ ਸੱਜਣ ਵੇਲੇ ਹੋਣ ਫੇਰ ਤਾਂ ਮੈਨੂੰ ਲੱਗਦਾ ਵੀ ਫਾਈਵ ਸਟਾਰ ਜਿਹੜੇ ਹੋਟਲ ਹੈ ਉਹ ਵੀ ਕੀ ਚੀਜ਼ਾਂ ਹੈ ਹਨਾ ਉਹਦੇ ਅੱਗੇ ਤੁਸੀਂ ਵੀ ਆਪਣਾ ਐਕਸਪੀਰੀਅੰਸ ਇੱਦਾਂ ਦਾ ਦੱਸ ਸਕਦੇ ਆ ਇਸ ਮਾਮਲੇ ਦੇ ਵਿੱਚ ਕਿਉਂਕਿ ਖੇਤੀਬਾੜੀ ਦੇ ਨਾਲ ਤੁਸੀਂ ਜੁੜੇ ਹੋਏ ਆ ਇੱਕ ਤਰ੍ਹਾਂ ਦੇ ਨਾਲ ਤੁਸੀਂ ਆਪਣੀਆਂ ਜੜ੍ਹਾਂ ਦੇ ਨਾਲ ਹੀ ਆ ਕਿਉਂਕਿ ਪੰਜਾਬ ਤੋਂ ਆਪਾਂ ਆਏ ਹਾਂ ਤੇ ਮੁੱਖ ਪੇਸ਼ਾ ਉੱਥੇ ਵੀ ਆਪਣਾ ਖੇਤੀਬਾੜੀ ਰਿਹਾ ਦਲਜੀਤ ਸਿੰਘ ਢਿੱਲੋਂ ਜੀ ਆਪਣੇ ਨਾਲ ਜੁੜੇ ਆ ਤੇ ਭਾਜੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਨੂੰ ਵੀ ਸਤਿ ਸ੍ਰੀ ਅਕਾਲ ਭਾਜੀ ਤੇ ਉਹਨਾਂ ਨੇ ਮੈਸੇਜ ਭੇਜਿਆ ਉਹ ਕਹਿੰਦੇ ਵੀ ਆਕੜ ਤਾਂ ਸਭ ਵਿੱਚ ਹੁੰਦੀ ਹੈ ਪਰ ਝੁਕਦਾ ਉਹੀ ਹੈ ਜਿਸ ਨੂੰ ਰਿਸ਼ਤਿਆਂ ਦੀ ਫਿਕਰ ਹੁੰਦੀ ਹੈ ਬਿਲਕੁਲ ਜੀ ਤੇ ਆਕੜ ਦੇ ਨਾਲ ਤਾਂ ਭਾਜੀ ਰਿਸ਼ਤੇ ਚੱਲਦੇ ਹੀ ਨੀ ਹਨਾ ਕਈ ਵਾਰੀ ਬਹੁਤ ਛੋਟੀਆਂ ਛੋਟੀਆਂ ਗੱਲਾਂ ਤੋਂ ਆਪਣੇ ਸੱਜਣ ਮਿੱਤਰ ਨਾਰਾਜ਼ ਹੋ ਜਾਂਦੇ ਆ ਜੇ ਆਪਾਂ ਹੁਣ ਝਾਤ ਮਾਰੀਏ ਆਪਣੇ ਪਿਛੋਕੜ ਵੱਲ ਜੇ ਆਪਾਂ ਪ੍ਰਾਇਮਰੀ ਸਕੂਲ ਤੋਂ ਆਪਾਂ ਸ਼ੁਰੂ ਕਰ ਲਈਏ ਆਪਣੇ ਜਿਹੜੇ ਮਿੱਤਰ ਸੱਜਣ ਆ ਉਹ ਵੀ ਬਦਲਦੇ ਗਏ ਪ੍ਰਾਇਮਰੀ ਸਕੂਲ ਚ ਹੋਰ ਸੀ ਹਾਈ ਸਕੂਲ ਵਿੱਚ ਹੋਰ ਸੀ ਤੇ ਸੈਕੰਡਰੀ ਸਕੂਲ ਚ ਹੋਰ ਸੀ ਫਿਰ ਕਾਲਜ ਟਾਈਮ ਦੇ ਵਿੱਚ ਹੋਰ ਸੀ ਯੂਨੀਵਰਸਿਟੀਆਂ ਜਾਂ ਹੋਰ ਕਾਲਜ ਚੇਂਜ ਕੀਤਾ ਉਹਨਾਂ ਚ ਹੋਰ ਸੀ ਆਸਟ੍ਰੇਲੀਆ ਦੇ ਕੁਛ ਹੋਰ ਸੀ ਪਿੰਡ ਦੇ ਕੁਛ ਹੋਰ ਸੀ ਤੇ ਉਹਨਾਂ ਵਿੱਚੋਂ ਕਾਫੀ ਜਿਹੜੇ ਸੱਜਣ ਮਿੱਤਰ ਆ ਉਹ ਤੁਸੀਂ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਬਈ ਉਹ ਜੱਜੀ ਵੀ ਉਹਨਾਂ ਦਾ ਗੀਤ ਆ ਬਈ ਹੋ ਕੇ ਸੱਜਣਾ ਤੋਂ ਦੂਰ ਫਰਕ ਤਾਂ ਪੈ ਹੀ ਜਾਂਦਾ ਹੋ ਕੇ ਸੱਜਣਾ ਤੋਂ ਦੂਰ ਮਤਲਬ ਇਹ ਆ ਵੀ ਕਮਿਊਨੀਕੇਸ਼ਨ ਗੈਪ ਜਦੋਂ ਪੈ ਜਾਂਦਾ ਤੇ ਖਾਸ ਤੌਰ ਤੇ ਹੁਣ ਕਮਿਊਨੀਕੇਸ਼ਨ ਗੈਪ ਮੈਨੂੰ ਲੱਗਦਾ ਬਹਾਨਾ ਜਿਹੜਾ ਬਣਦਾ ਨੀ ਕਿਉਂਕਿ ਪਹਿਲਾਂ ਜਿਹੜੀਆਂ ਚਿੱਠੀਆਂ ਵਗੈਰਾ ਵਿਚਾਰੀਆਂ ਪਤਾ ਨੀ 25-25 26-26 ਦਿਨ ਲੱਗ ਜਾਂਦੇ ਹੁੰਦੇ ਸੀ ਪਰ ਹੁਣ ਜਿਹੜੇ ਆ ਹੁਣ ਤਾਂ ਬੜੇ ਸਾਧਨ ਆ ਗਏ ਆਪਾਂ ਨੂੰ ਹੁਣ ਤਾਂ ਲਾਈਵ ਚੈਟ ਵੀ ਹੋ ਜਾਂਦੀ ਆ ਇਸ ਕਰਕੇ ਜਿਹੜੇ ਸੱਜਣ ਵੇਲੀ ਆ ਉਹ ਜਿਹੜੇ ਆ ਨਹੀਂ ਗਵਾਉਣੇ ਚਾਹੀਦੇ ਹੁਣ ਜਿੱਦਾਂ ਭਾਜੀ ਉਹਨਾਂ ਨੇ ਗੱਲ ਕੀਤੀ ਆਕੜ ਦੀ ਆਕੜ ਏਦਾਂ ਆ ਜਾਂਦੀ ਆ ਵੀ ਹੁਣ ਅੱਗੇ ਪਹਿਲਾਂ ਕਹਿੰਦੇ ਹੁੰਦੇ ਸੀ ਜੀ ਬਾਹਰਲਾ ਸਾਨੂੰ ਫੋਨ ਨੀ ਕਰਦਾ ਹਨਾ ਤੇ ਹੁਣ ਬਾਹਰਲੇ ਵੀ ਕਹਿ ਦਿੰਦੇ ਆ ਉਹਨਾਂ ਨੂੰ ਵੀ ਤਾਂ ਨੈਟ ਫ੍ਰੀ ਆ ਹੋਰ ਬਥੇਰਾ ਕੁਛ ਕਰਦੇ ਆ ਸਾਨੂੰ ਮਿਸ ਕਾਲ ਦੇ ਦਿਆ ਕਰਨ ਹਨਾ ਤੇ ਇਸ ਕਰਕੇ ਆਕੜ ਹੀ ਇੱਕ ਤਰ੍ਹਾਂ ਦੀ ਹੁੰਦੀ ਆ ਦੋਨੇ ਪਾਸੇ ਤੋਂ ਜਦੋਂ ਅਸੀਂ ਝੁਕਣੋ ਬੰਦ ਹੋ ਜਾਂਦੇ ਆ ਜਦੋਂ ਅਸੀਂ ਇਹ ਕਹਿ ਦਿੰਦੇ ਆ ਵੀ ਨਹੀਂ ਉਹੀ ਕਰੇ ਫੋਨ ਹਨਾ ਜਾਂ ਉਹੀ ਏਦਾਂ ਕਰੇ ਮੈਂ ਨੀ ਕੁਛ ਕਰਦਾ ਜਾਂ ਉਹੀ ਪਹਿਲ ਕਰੇ ਉਹਦੇ ਨਾਲ ਫਿਰ ਰਿਸ਼ਤਾ ਜਿਹੜਾ ਆ ਉਹ ਖਰਾਬ ਹੋਈ ਜਾਂਦਾ ਪਰ ਜਿਹੜੇ ਬੰਦੇ ਤੋੜਨਾ ਨਹੀਂ ਚਾਹੁੰਦੇ ਹੁੰਦੇ ਫਿਰ ਉਹ ਚੁੱਕਦੇ ਆ ਉਹ ਵੀ ਆਪਣੇ ਆਪ ਨੂੰ ਅਗਲੇ ਦੀ ਸਹਿਮਤੀ ਦੇ ਨਾਲ ਜਿਹੜਾ ਆ ਜਿਹੜਾ ਬੁਲਾ ਲੈਂਦੇ ਆ ਚਾਲ ਭਾਜੀ ਹੁਣੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਰੋਜ਼ਾਨਾ ਦੀ ਤਰ੍ਹਾਂ ਬਹੁਤ ਸਾਰੀਆਂ ਖਬਰਾਂ ਆਪਣੇ ਨਾਲ ਸਾਂਝੀਆਂ ਕੀਤੀਆਂ ਤੇ ਉਹ ਵੀ ਆਪਾਂ ਟਾਈਮ ਟੂ ਟਾਈਮ ਜਿਹੜਾ ਆ ਸ਼ੇਅਰ ਜ਼ਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਭਾਜੀ ਹੁਣਾਂ ਦਾ ਕਿ ਕਾਫੀ ਉਹ ਖਬਰਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਜਿਹੜੀਆਂ ਕਰਦੇ ਆ ਤੇ ਉਹਨਾਂ ਨੇ ਜਿਹੜੀ ਹੁਣ ਦੀ ਦੱਸੀ ਆ ਵੀ ਸਿਡਨੀ ਸੀਬੀਡੀ ਜਾਣੀ ਸਿਟੀ ਦੇ ਵਿੱਚ ਸਿਡਨੀ ਦੇ ਵਿੱਚ ਉੱਥੇ ਇੱਕ ਕੰਸਟਰਕਸ਼ਨ ਦੀ ਬਿਲਡਿੰਗ ਹੈਗੀ ਉੱਥੇ ਅੱਗ ਲੱਗ ਚੁੱਕੀ ਆ ਤੇ ਮੁਕੈਰੀ ਸਟਰੀਟ ਇਹ ਹੈਗੀ ਆ ਤੇ ਉੱਥੇ ਟ੍ਰੈਫਿਕ ਡਿਲੇ ਦੀ ਐਕਸਪੈਕਟੇਸ਼ਨ ਹੈਗੀ ਆ ਤੇ ਤੁਸੀਂ ਜੇ ਉਸ ਇਲਾਕੇ ਦੇ ਵਿੱਚ ਹੈਗੇ ਆ ਤਾਂ ਤੁਸੀਂ ਜ਼ਰੂਰ ਧਿਆਨ ਰੱਖੋ ਆਪਣਾ ਤੇ ਟ੍ਰੈਫਿਕ ਜਿਹੜਾ ਆ ਉੱਧਰ ਜ਼ਿਆਦਾ ਆ ਤੇ ਤੁਸੀਂ ਹੋਰ ਜਿਹੜੇ ਆ ਡੀ ਟੂਰ ਕਰ ਸਕਦੇ ਆ ਬਹੁਤ ਬਹੁਤ ਥੈਂਕਸ ਤੁਹਾਡਾ ਚਾਲ ਜੀ ਤੇ ਬਚਿੱਤਰ ਸਿੰਘ ਜੀ ਆਪਣੇ ਨਾਲ ਜੁੜੇ ਆ ਬਚਿੱਤਰ ਸਿੰਘ ਮੌੜ ਤੇ ਫਿਰੋਜ਼ਪੁਰ ਵਾਲੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਉਹ ਕਹਿੰਦੇ ਵੀ ਸਾਰੇ ਹਰਮਨ ਪਰਿਵਾਰ ਨੂੰ ਬਾਕੀ ਭਾਜੀ ਰੇਡੀਓ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਿਆ ਕਰੋ ਅਸੀਂ ਤਾਂ ਹਮੇਸ਼ਾ ਹੀ ਬਚਿੱਤਰ ਸਿੰਘ ਜੀ ਦੱਸਦੇ ਆ ਕਿ ਦਰਖਤ ਜ਼ਰੂਰ ਲਾਏ ਜਾਣ ਇੱਕ ਤਾਂ ਹੁੰਦੀ ਆ ਗੱਲ ਕਿ ਸਿਰਫ ਬੋਲਣਾ ਹੀ ਹਨਾ ਇੱਕ ਤਾਂ ਸਿਰਫ ਬੋਲਿਆ ਹੀ ਜਾਂਦਾ ਤੇ ਸਾਡੇ ਤੁਸੀਂ ਦੇਖ ਲਿਓ ਵੀ ਮੈਨੂੰ ਲੱਗਦਾ ਵੀ ਅਸੀਂ ਆਪਣੇ ਜਾਂ ਘਰ ਦੇ ਵਿੱਚ ਜਿੱਥੇ ਵੀ ਥਾਂ ਲੱਗਾ ਸਾਨੂੰ ਵੀ ਹਨਾ ਖਾਲੀ ਆ ਉੱਥੇ ਤਾਂ ਅਸੀਂ ਦਰਖਤ ਬੀਜੇ ਆ ਜਾਣੀ ਹੋਰਾਂ ਦੀ ਤਾਂ ਆਪਾਂ ਕੋਈ ਦੂਜੀ ਗੱਲ ਨੀ ਕਰਦੇ ਹਨਾ ਈਵਨ ਕਿ ਅਸੀਂ ਦਰਖਤ ਜਿਹੜੇ ਖਾਸ ਤੌਰ ਤੇ ਚਾਹੇ ਪਾਪੂਲਰ ਵੀ ਹੈਗੇ ਆ ਅਸੀਂ ਆਲੇ ਦੁਆਲੇ ਖੇਤਾਂ ਦੇ ਲਾਉਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਕਿ ਘੱਟੋ ਘੱਟ ਤੁਸੀਂ ਇੱਕ ਮਿਸਾਲ ਵੀ ਗੱਲ ਆਪਾਂ ਤਾਂ ਹੀ ਕਰਾਂਗੇ ਦਰਖਤਾਂ ਦੀ ਹਨਾ ਬਈ ਜੇ ਆਪਾਂ ਵੀ ਲਾਉਂਦੇ ਆ ਤੇ ਕੋਸ਼ਿਸ਼ ਬਹੁਤ ਕਰਦਾ ਇਧਰੋਂ ਮੈਂ ਕਹਿੰਦਾ ਰਹਿੰਦਾ ਆ ਦੋਸਤਾਂ ਮਿੱਤਰਾਂ ਨੂੰ ਵੀ ਤੁਸੀਂ ਸਕੂਲ ਦੇ ਵਿੱਚ ਲਾਓ ਸਕੂਲ ਦੇ ਟੀਚਰਸ ਨਾਲ ਮੇਰੇ ਬਹੁਤ ਸਕੂਲਾਂ ਦੇ ਵਿੱਚ ਸੰਬੰਧ ਹੈਗੇ ਉਹਨਾਂ ਨੂੰ ਵੀ ਮੈਂ ਟੀਚਰਸ ਨੂੰ ਵੀ ਇਹੀ ਗੱਲ ਕਹਿੰਦਾ ਹੁੰਦਾ ਵੀ ਸਕੂਲਾਂ ਦੇ ਵਿੱਚ ਘੱਟੋ ਘੱਟ ਤੁਸੀਂ ਜ਼ਰੂਰ ਲਾਓ ਸ਼ਮਸ਼ਾਨ ਘਾਟ ਹੈਗੇ ਆ ਉਹਨਾਂ ਵਿੱਚ ਦਰਖਤ ਜਿਹੜੇ ਆ ਜ਼ਰੂਰ ਲਾਏ ਹੋਣੇ ਚਾਹੀਦੇ ਆ ਤੇ ਵੈਸੇ ਆਪਾਂ ਭੰਡੀ ਦਾ ਆ ਸਿਰਸੇ ਵਾਲੇ ਬਹੁਤ ਜ਼ਿਆਦਾ ਚਲੋ ਉਹ ਵੱਖਰੀ ਗੱਲ ਹੈ ਕਿ ਆਪਾਂ ਭੰਡਦੇ ਹਾਂ ਪਰ ਉਹਨਾਂ ਨੇ ਦਰਖਤ ਜਿਹੜੇ ਆ ਜ਼ਿਆਦਾ ਲਵਾਏ ਆ ਆਪਣੇ ਹੋਰ ਉਪਰਾਲੇ ਦੇ ਨਾਲ ਤੁਸੀਂ ਦੇਖ ਲਓ ਜਿੰਨੇ ਵੀ ਸ਼ਮਸ਼ਾਨ ਘਾਟ ਹੈਗੇ ਆ ਉਹਨਾਂ ਨੇ ਬਹੁਤ ਸਾਰੇ ਬੂਟੇ ਜਿਹੜੇ ਆ ਭੇਜੇ ਆ ਉਹਨਾਂ ਦਿਨਾਂ ਦੇ ਵਿੱਚ ਵੈਸੇ ਇੱਕ ਨਿਊਜ਼ ਪੇਪਰ ਨੇ ਵੀ ਇੱਕ ਲਹਿਰ ਚਲਾਈ ਸੀ ਪਰ ਉਹਦਾ ਕੋਈ ਬਹੁਤਾ ਫਰਕ ਪਿਆ ਨੀ ਲੱਗਦਾ ਵੀ ਜੇ ਹਿਸਾਬ ਨਾਲ ਲੱਗੇ ਆ ਬੂਟੇ ਉਹਨਾਂ ਦੇ ਰਿਕਾਰਡ ਦੇ ਅਨੁਸਾਰ ਵੀ ਜਾਂ ਤਾਂ ਬਾਅਦ ਦੇ ਵਿੱਚ ਸਾਂਭੇ ਨੀ ਕਿਉਂਕਿ ਜਿਹੜੇ ਬੂਟੇ ਲਾਉਣੇ ਕੋਈ ਬਹੁਤੀ ਵੱਡੀ ਗੱਲ ਨੀ ਗੱਲ ਹੈਗੀ ਆ ਵੀ ਬੂਟੇ ਨੂੰ ਪਾਲਣਾ ਜੇ ਤੁਸੀਂ ਲਾ ਦਿੰਦੇ ਆ ਮੁੜ ਕੇ ਪਾਣੀ ਨੀ ਪਾਉਣਾ ਉਹ ਤਾਂ ਇੱਕ ਤਰ੍ਹਾਂ ਦਾ ਤੁਸੀਂ ਬੂਟੇ ਦੀ ਜਾਣੀ ਬੇਕਦਰੀ ਕਰ ਦਿੱਤੀ ਬੇਸਟ ਉਹਦੀ ਤਾਂ ਬੇਇੱਜ਼ਤੀ ਕਰਕੇ ਰੱਖ ਦਿੱਤੀ ਬੂਟਾ ਚਾਹੇ ਇੱਕ ਲਾਓ ਹਨਾ ਕੋਈ ਇਹ ਨੀ ਹੈਗਾ ਕਿ ਤੁਸੀਂ 100 ਲਾਉਣੇ ਆ ਜਾਂ 200 ਲਾਉਣੇ ਚਾਹੇ ਫੈਮਿਲੀ ਵਾਲੇ ਇੱਕ ਲਾਵੇ ਸਾਰੀ ਫੈਮਿਲੀ ਇੱਕ ਲਾ ਲਵੇ ਹਨਾ ਪਰ ਉਹਦੀ ਟੇਕ ਕੇਅਰ ਜ਼ਰੂਰੀ ਬਣ ਜਾਂਦੀ ਆ ਹੁਣ ਅੱਗੇ ਬਚਿੱਤਰ ਜੀ ਮੈਨੂੰ ਹੁਣ ਤੁਹਾਡਾ ਪਤਾ ਨੀ ਵੀ ਤੁਸੀਂ ਸ਼ਾਇਦ ਦੇਖਿਆ ਹੋਵੇ ਜਦੋਂ ਅਸੀਂ ਛੋਟੇ ਛੋਟੇ ਬੱਚੇ ਹੁੰਦੇ ਸੀ ਉਸ ਵੇਲੇ ਬੜਾ ਰਿਵਾਜ਼ ਹੁੰਦਾ ਸੀ ਵੀ ਘਰਾਂ ਦੇ ਵਿੱਚ ਗਮਲੇ ਲਾਉਣ ਦਾ ਅਸੀਂ ਤਾਂ ਹੁਣ ਇੰਨੇ ਜ਼ਿਆਦਾ ਪਛੜ ਗਏ ਕਿ ਅਸੀਂ ਪੰਜਾਬੀ ਹੁਣ ਗਮਲਿਆਂ ਦੇ ਵਿੱਚ ਬੂਟੇ ਵੀ ਨਹੀਂ ਲਾਉਂਦੇ, ਹਨਾ, ਇੰਨੇ ਜ਼ਿਆਦਾ ਖਰਾਬ ਹੋ ਗਿਆ ਕੰਮ ਆਪਣਾ, ਹਨਾ। ਤੇ ਉਸ ਵੇਲੇ ਮਨੀ ਪਲਾਟ ਦੀ ਬੇਲ ਘਰ ਘਰ ਹੁੰਦੀ ਸੀ, ਤੇ ਜਿਨ੍ਹਾਂ ਦੇ ਜ਼ਿਆਦਾ ਜਿਹੜੀ ਮਨੀ ਪਲਾਟ ਵਧੀ ਹੋਣੀ ਤਾਂ ਬੜੇ ਮਾਣ ਨਾਲ ਉਹਨਾਂ ਨੇ ਦੱਸਣਾ, ਤੇ ਕਿਉਂਕਿ ਇਹ ਬਰਾਂਡੇ ਵਗੈਰਾ ਦੇ ਵਿੱਚ ਇਹ ਹੋ ਜਾਂਦੀ, ਬਹੁਤੀ ਇਹਨੂੰ ਲਾਈਟ ਦੀ ਲੋੜ ਨਹੀਂ ਹੁੰਦੀ ਮਨੀ ਪਲਾਟ ਦੀ ਬੇਲ ਨੂੰ। ਇਹ ਵੀ ਇੱਕ ਬਣੀ ਹੋਈ ਸੀ ਧਾਰਨਾ ਬਣੀ ਹੋਈ ਸੀ ਵੀ ਜਿਨ੍ਹਾਂ ਦੇ ਘਰ ਮਨੀ ਪਲਾਟ ਦੀ ਬੇਲ ਹੁੰਦੀ ਆ ਉਹਨਾਂ ਦੇ ਮਨੀ ਬਹੁਤ ਆਉਂਦੀ ਆ, ਹਨਾ, ਮਨੀ ਪਲਾਟ ਤੇ ਪੈਸੇ ਬਹੁਤ ਹੁੰਦੇ ਆ, ਇਸ ਕਰਕੇ ਹਰ ਕੋਈ ਲਾਉਂਦਾ ਹੁੰਦਾ ਸੀ। ਤਪੈਕੜੀ, ਤਪੈਕੜੀ ਜਿਹੜੀ ਆ ਬਹੁਤ ਜ਼ਿਆਦਾ ਲਾਈ ਜਾਂਦੀ ਸੀ, ਤੇ ਉਸ ਵੇਲੇ ਮੈਨੂੰ ਯਾਦ ਆ ਵੀ ਲਗਭਗ ਮੇਰੇ ਜਿੰਨੇ ਆਂਢੀ ਗੁਆਂਢੀ ਜਿੰਨਿਆਂ ਦੇ ਘਰ ਵੀ ਮੈਂ ਜਾਂਦਾ ਹੁੰਦਾ ਸੀ, ਉਦੋਂ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ ਹੁੰਦਾ ਸੀ, ਤੇ ਗਮਲਿਆਂ ਦੇ ਵਿੱਚ ਸਾਰਿਆਂ ਦੇ ਤਪੈਕੜੀ ਦਾ ਬੂਟਾ ਤਾਂ ਹੁੰਦਾ ਹੀ ਸੀ। ਫਿਰ ਸਤਵਰਗ ਦੇ ਬੂਟੇ ਦੇਖੋ ਕਿੰਨੇ ਜ਼ਿਆਦਾ ਹੁੰਦੇ ਸੀ, ਤੇ ਇੱਕ ਨਾਗਣੀ ਦਾ ਬੂਟਾ ਹੁੰਦਾ ਸੀ, ਉਹ ਵੀ ਸ਼ਾਇਦ ਤੁਸੀਂ ਦੇਖਿਆ ਹੋਵੇ ਕਿ ਨਾਗਣੀ, ਉਹਦੇ ਬਾਰੇ ਇਹ ਧਾਰਨਾ ਹੁੰਦੀ ਸੀ ਵੀ ਜਿਹਨਾਂ ਦੇ ਘਰ ਨਾਗਣੀ ਦਾ ਬੂਟਾ ਹੋਵੇ ਉਹਨਾਂ ਦੇ ਘਰ ਸੱਪ ਨਹੀਂ ਆਉਂਦਾ, ਇਸ ਕਰਕੇ ਉਹ ਨਾਗਣੀ ਵੀ ਬੀਜ ਲੈਂਦੇ ਹੁੰਦੇ। ਇਹ ਚਾਰ ਪੰਜ ਬੂਟੇ ਇੱਦਾਂ ਦੇ ਹੁੰਦੇ ਸੀ ਜਿਹੜੇ ਹੁੰਦੇ ਸੀ। ਤੁਸੀਂ ਇੱਥੋਂ ਹਰਿਆਲੀ ਤੋਂ ਲਾ ਲਓ ਸਾਹਿਬ ਵੀ ਉਹ ਸਾਡੇ ਗਮਲੇ ਵੀ ਗਾਇਬ ਹੋ ਗਏ। ਅਸੀਂ ਕਿੰਨੇ ਜ਼ਿਆਦਾ ਇਹ ਦੇਖੋ ਇੱਕ ਸਮੇਂ ਹੀ ਆਪਣੇ ਆਪ ਨੂੰ ਮੋੜ ਲਿਆ ਗੱਲ ਨੂੰ, ਤੇ ਮੈਂ ਅੱਗੇ ਵੀ ਪਹਿਲਾਂ ਵੀ ਅਕਸਰ ਇਹ ਗੱਲ ਕਰਦਾ ਹੁੰਦਾ ਵੀ ਅੱਗੇ ਮੋਟਰ ਤੇ ਅਸੀਂ ਜਾਈਦਾ ਹੁੰਦਾ ਸੀ, ਸਾਨੂੰ ਇਹ ਫੱਟੀਆਂ ਹੁੰਦੀਆਂ ਸੀ ਸਾਡੀ ਵਾਰ ਨੂੰ ਤਾਂ, ਤੇ ਘਰਦਿਆਂ ਨੇ ਕਹਿਣਾ ਵੀ ਚਲੋ ਮੋਟਰ ਤੇ ਜਾ ਕੇ ਫੱਟੀ ਤੁਸੀਂ ਆਪਣੀ ਧੋ ਲਿਓ, ਹਨਾ, ਤੇ ਫੱਟੀ ਧੋਣੀ ਹੁੰਦੀ ਸੀ ਤੇ ਦੁਬਾਰਾ ਉਹਨੂੰ ਗਾਚੀ ਦੇ ਨਾਲ ਫਿਰ ਉਹਨੂੰ ਲਿਪਣਾ ਹੁੰਦਾ ਸੀ ਤੇ ਫਿਰ ਦੁਬਾਰਾ ਉਹਨੂੰ ਲਿਖਣਾ ਹੁੰਦਾ ਸੀ, ਤੇ ਉੱਥੇ ਚਲੋ ਪਾਣੀ ਖੁੱਲਾ ਹੁੰਦਾ ਸੀ ਪਰ ਨਾਲ ਨਾਲ ਉੱਥੇ ਕਿਉਂਕਿ ਇਹ ਨਿਆਣਿਆਂ ਨੂੰ ਉੱਥੇ ਇਕੱਠੇ ਹੋਣਾ ਹੁੰਦਾ ਸੀ, ਹਰ ਕੋਈ ਜਿੱਦਾਂ ਜਿਹਨਾਂ ਦੇ ਵੀ ਖੂਹ ਹੁੰਦੇ ਸੀ ਉੱਥੇ ਜਾ ਕੇ ਬਹਿੰਦੇ ਸੀ, ਹਨਾ, ਬਜ਼ੁਰਗ ਵੀ ਉੱਥੇ ਬੈਠੇ ਹੁੰਦੇ ਸੀ, ਉਹ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੱਸਦੇ ਹੁੰਦੇ ਸੀ, ਤੇ ਤੁਲਸੀ ਦੇ ਬੂਟੇ ਜਿਹੜੇ ਆ ਜ਼ਰੂਰ ਲਾਏ ਜਾਂਦੇ ਹੁੰਦੇ ਸੀ। ਅੱਜ ਅਸੀਂ ਚਲੋ ਗੱਲਾਂ ਅਜੇ ਪਾਲ ਜੀ ਹੁਣੀ ਦੱਸਦੇ ਆ, ਬਹੁਤ ਸਾਨੂੰ ਅੱਠ ਪੱਟੀਆਂ ਲੱਗਦੀਆਂ ਪਰ ਉਹ ਸਾਡੀ ਵਿਰਾਸਤ ਦਾ ਹਿੱਸਾ ਰਹਿ ਚੁੱਕੀਆਂ ਉਹ ਗੱਲਾਂ। ਉਸ ਵੇਲੇ ਜਿਹੜੀ ਤੁਲਸੀ ਦੇ ਬੂਟੇ ਇੱਕ ਇੱਕ ਦੋ ਜਿਹੜੇ ਆ ਉਹ ਮੂੰਹ ਚ ਪੱਤੇ ਜਿਹੜੇ ਆ ਪਾਉਣੇ, ਹਨਾ, ਤੇ ਇੱਕ ਵਧੀਆ ਰਿਵਾਜ ਬਣਿਆ ਹੁੰਦਾ ਸੀ, ਵਿਰਾਸਤ ਸੀ ਸ਼ਾਇਦ, ਇਸੇ ਕਰਕੇ ਤੰਦਰੁਸਤੀਆਂ ਵੀ ਉਹਨਾਂ ਦਿਨਾਂ ਦੇ ਵਿੱਚ ਹੈਗੀਆਂ ਸੀ। ਕੋਈ ਇੱਦਾਂ ਦਾ ਕਦੀ ਸੁਣਿਆ ਹੀ ਨਹੀਂ ਸੀ ਵੀ ਕੈਂਸਰ ਵਰਗੀਆਂ ਨਿਆਮਤਾਂ ਇੱਦਾਂ ਦੀ, ਕਦੀ ਕੋਈ ਗੱਲੇ ਨਹੀਂ ਸੀ ਸੁਣੀ, ਲੋਕੀ ਆਪਣੀ ਉਮਰ ਭੋਗਦੇ ਸੀ ਪੂਰੀ, ਭੋਗਣ ਤੋਂ ਬਾਅਦ ਜਿਹੜੀ ਚਲੇ ਜਾਂਦੇ ਸੀ, ਬਹੁਤ ਘੱਟ ਚਾਂਸ ਇੱਦਾਂ ਦੇ ਹੁੰਦੇ ਸੀ ਵੀ ਕੋਈ ਜਿਹੜਾ ਆ ਜਵਾਨ ਜਿਹੜਾ ਆ ਉਹ ਬਿਮਾਰੀ ਦੀ ਵਜ੍ਹਾ ਦੇ ਨਾਲ ਚਲੇ ਗਿਆ, ਹਨਾ, ਤੇ ਇਸ ਕਰਕੇ ਇਹ ਗੱਲਾਂ ਅਸਲ ਵਿੱਚ ਇਹੀ ਆ ਵੀ ਅਸੀਂ ਜਿਹੜਾ ਆਪਣਾ ਲਿਵਿੰਗ ਸਟਾਈਲ ਆ ਉਹ ਚੇਂਜ ਕਰ ਲਿਆ, ਅਸੀਂ ਪਰਵਾਹ ਨਹੀਂ ਕਰਦੇ, ਅਸੀਂ ਹੁਣ ਵੀ ਅਣਗੌਲੇ, ਅਸਲ ਵਿੱਚ ਸਾਨੂੰ ਪਤਾ ਨਹੀਂ ਲੱਗ ਰਿਹਾ ਉਹਨਾਂ ਗੱਲਾਂ ਦਾ। ਵੈਸੇ ਸਾਡਾ ਬਹੁਤ ਵਧੀਆ ਸੁਝਾਅ ਆ ਇਹ, ਤੁਸੀਂ, ਮੈਂ ਦੋਸਤਾਂ ਨੂੰ ਵੀ ਇਹੀ ਗੱਲ ਕਹੂੰਗਾ ਵੀ ਤੁਸੀਂ ਜ਼ਰੂਰ ਆਪਣੇ ਜਿਹੜੇ ਉੱਥੇ ਘਰ ਹੈਗੇ ਆ ਪਿੱਛੇ ਰਿਸ਼ਤੇਦਾਰ ਹੈਗੇ ਉਹਨਾਂ ਨੂੰ ਜ਼ਰੂਰ ਕਹੋ ਕਿ ਤੁਸੀਂ ਜਿਹੜਾ ਬੂਟਾ ਜਿਹੜਾ ਕੋਈ ਨਾ ਕੋਈ ਜ਼ਰੂਰ ਲਾਓ, ਹੋਰ ਨਹੀਂ ਕੁਛ ਕਰ ਸਕਦੇ, ਇੱਕ ਤੁਸੀਂ ਕਿਚਨ ਗਾਰਡਨਿੰਗ ਬਣਾ ਸਕਦੇ ਆ। ਕਿਚਨ ਗਾਰਡਨਿੰਗ ਦੇ ਲਈ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸਾਡੇ ਕੋਲ ਜ਼ਮੀਨ, ਕਿਉਂਕਿ ਹੁਣ ਆਪਣੇ ਘਰ ਵੀ ਅਸਲ ਵਿੱਚ ਛੋਟੇ ਹੁੰਦੇ ਜਾ ਰਹੇ ਆ ਘਰ, ਕਿਉਂਕਿ ਆਬਾਦੀ ਵਧਣ ਦੇ ਨਾਲ ਇੱਕ ਸਮੱਸਿਆ ਇਹ ਵੀ ਹੈਗੀ ਆ ਇੰਡੀਆ ਦੇ ਵਿੱਚ, ਤੇ ਘਰ ਸਾਡੇ ਛੋਟੇ ਹੋ ਗਏ, ਉਹ ਫਿਰ ਲੋਕਾਂ ਦਾ ਸਵਾਲ ਇਹ ਹੁੰਦਾ ਵੀ ਬੂਟੇ ਕਿੱਥੇ ਲਾਈਏ, ਤੇ ਇੱਕ ਬੰਦੇ ਨੇ ਮੈਨੂੰ ਕੋਠੇ ਤੇ ਲਾ ਲਈਏ, ਹਨਾ, ਮੈਂ ਉਹਨੂੰ ਇਹੀ ਜਵਾਬ ਦਿੱਤਾ ਹਾਂ ਤੂੰ ਕੋਠੇ ਤੇ ਵੀ ਲਾ ਸਕਦਾ ਕਿਉਂਕਿ ਕੋਠੇ ਦੇ ਉੱਤੇ ਤੂੰ ਥੱਲੇ ਪਲਾਸਟਿਕ ਮਹਿੰਗਾ ਵਿਛਾ, ਪਲਾਸਟਿਕ ਵਿਛਾ ਕੇ ਤੇ ਉਹਦੇ ਉੱਤੇ ਤੂੰ ਮਿੱਟੀ ਢੇਰ ਜੋ ਵੀ ਆ ਕੁਛ, ਹੋਰ ਨਹੀਂ ਤਾਂ ਕੁਛ ਧਨੀਆ ਧੁਨੀਆ ਬੀਜ ਲਿਆ ਕਰ, ਹੋਰ ਨਹੀਂ ਤਾਂ, ਹਨਾ, ਤੇ ਤੂੰ ਤੰਦਰੁਸਤ ਰਹੂੰਗਾ, ਤੇਰੇ ਪਤਾ ਨੀ ਉਹ ਕਿੱਥੋਂ ਆਇਆ ਧਨੀਆ, ਉਹਦੇ ਵਿੱਚ ਕੀ ਪਾਇਆ ਹੋਇਆ ਆ ਤੁਸੀਂ ਘਰ ਦੇ, ਕਿਉਂਕਿ ਧਨੀਆ ਜਿਹੜਾ ਇਹਨੂੰ ਬਹੁਤ ਹੀ ਮਿੱਟੀ ਜ਼ਿਆਦਾ ਡੂੰਘੀ ਨੀ ਚਾਹੀਦੀ ਹੁੰਦੀ, ਓਪਰੀ ਜਿਹੜੇ ਬੂਟੇ ਜਿਹੜੇ ਓਪਰੀ ਮਿੱਟੀ ਦੇ ਵਿੱਚ ਉੱਗ ਸਕਦੇ ਆ, ਪਾਲਕ ਆਪਣੀ ਉੱਗ ਜਾਂਦੀ ਆ ਉਹਦੇ ਵਿੱਚ, ਹਨਾ, ਇਹ ਸਾਰੇ ਬੂਟਿਆਂ ਦੇ ਵਿੱਚ ਆਉਂਦੇ ਆ, ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਜਿਹੜਾ ਜ਼ਰੂਰ ਸਹਿਮਤ ਇਸ ਗੱਲ ਦੇ ਨਾਲ ਹੋਣੀ ਚਾਹੀਦੀ ਆ। ਤੇ ਮੈਂ ਤਾਂ ਆਪਣੇ ਘਰ ਦੀ ਜਾਣੀ ਜੋ ਮੇਰਾ ਪਿਛੋਕੜ ਰਿਹਾ ਵੀ ਅਸੀਂ ਕਦੀ ਸਬਜ਼ੀ ਲੈਂਦੇ ਨਹੀਂ ਹੁੰਦੇ ਸੀ, ਅਸੀਂ ਜਿਹੜੀਆਂ ਇੱਦਾਂ ਦੀਆਂ ਸਬਜ਼ੀਆਂ ਜਿਹੜੀਆਂ ਬੀਜਦੇ ਹੁੰਦੇ ਸੀ ਜਿਹੜੀਆਂ ਰੁੱਤਾਂ ਵਾਲੀਆਂ ਹੁੰਦੀਆਂ ਸੀ, ਹਨਾ, ਤੇ ਵਧੀਆ ਲੱਗਦੀਆਂ ਸੀ ਉਹ ਜਿਹੜੀਆਂ ਗੱਲਾਂ ਆ, ਤੇ ਹੁਣ ਆਪਾਂ ਲੋਕਾਂ ਨੂੰ ਦੱਸਦੇ ਵੀ ਆ, ਪਰ ਤੁਸੀਂ ਵੀ ਜਿੰਨੇ ਵੀ ਸਰੋਤੇ ਆ ਸਾਡੇ, ਜਿੱਦਾਂ ਬਚਿੱਤਰ ਸਿੰਘ ਜੀ ਉਹਨਾਂ ਨੇ ਕਿਹਾ ਵੀ ਉਹ ਵੀ ਆਪਣੇ ਘਰਦਿਆਂ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਕਿਹਾ ਕਰਨ, ਜਿਹੜਾ ਸਾਨੂੰ ਇਹ ਗੱਲ ਕਹਿੰਦਾ ਵੀ ਸਾਡੇ ਕੋਲ ਥਾਂ ਹੈ ਨਹੀਂ ਗਾ, ਉਹਨਾਂ ਨੂੰ ਜ਼ਰੂਰ ਇਹ ਗੱਲ ਕਹੋ ਕਿ ਚਾਹੇ ਹੁਣ ਚਲੋ ਕੋਠੇ ਦਾ ਕਿਸੇ ਦੇ ਮੈਨੂੰ ਲੱਗਦਾ ਕੱਚੇ ਹੈ ਨੀ, ਸਾਰਿਆਂ ਦੇ ਪੱਕੇ ਹੈਗੇ ਆ, ਉੱਪਰ ਇੱਕ ਪਲਾਸਟਿਕ ਵਿਛਾ ਕੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਚਲਾ ਸਕਦੇ ਆ। ਤੇ ਯੂਨੀਵਰਸਿਟੀ ਲੁਧਿਆਣੇ, ਕਿਉਂਕਿ ਮੈਂ ਉੱਥੇ ਪੜ੍ਹਿਆ ਵੀ ਆ, ਤੇ ਉੱਥੇ ਬਹੁਤ ਵਧੀਆ ਟ੍ਰੇਨਿੰਗ ਉਹ ਦਿੰਦੇ ਆ ਕਿਚਨ ਗਾਰਡਨਿੰਗ ਦੀ, ਤੇ ਉਹ ਸਾਨੂੰ ਦੱਸਦੇ ਆ ਵੀ ਕਿੱਦਾਂ ਕਿੱਦਾਂ ਬੀਜੇ ਜਾ ਸਕਦੇ ਆ, ਸਪਰੇ ਕਿੱਦਾਂ ਕਰਨੀ ਆ, ਪਾਣੀ ਤੁਸੀਂ ਪਾਉਣ ਦਾ ਤਰੀਕਾ ਕੀ ਆ, ਕਿਉਂਕਿ ਇਹਦੇ ਵਿੱਚ ਪਾਣੀ ਤੁਸੀਂ ਸਿੱਧਾ ਨਹੀਂ ਪਾ ਸਕਦੇ, ਹਨਾ, ਕਿਉਂਕਿ ਮਿੱਟੀ ਉੱਪਰ ਹੁੰਦੀ ਆ, ਪਾਣੀ ਪਾਉਣ ਦੇ ਤਰੀਕੇ ਵੀ ਦੱਸਦੇ ਆ, ਉਹ ਸਾਨੂੰ ਦੱਸਦੇ ਆ ਵੀ ਕਿੱਦਾਂ ਬੀਜਣੇ ਆ, ਬੀ ਬਹੁਤ ਵਧੀਆ ਉਹ ਦੇ ਦਿੰਦੇ ਆ, ਇਸ ਕਰਕੇ ਤੁਸੀਂ ਉਹਨਾਂ ਤੋਂ ਵੀ ਸਹਾਇਤਾ ਜਿਹੜੀ ਆ ਲੈ ਸਕਦੇ ਆ। ਤੇ ਅੱਗੇ ਆਪਣੇ ਨਾਲ ਮਾਰਸ਼ਲ ਮੈਕਸਵੈਲ ਜੁੜੇ ਆ ਆਪਣੇ ਨਾਲ, ਤੇ ਕਿਆ ਬਾਤ ਆ ਜੀ, ਉਹ ਆਪਣੇ ਗੋਰੇ ਵੀ ਸੁਣਦੇ ਆ ਆਪਾਂ, ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਕਿਹਾ ਹਰਮਨ ਰੇਡੀਓ ਨੂੰ, ਤੇ ਤੇ ਜੱਸੀ ਗਰੇਵਾਲ ਜੀ ਜੁੜੇ ਆ ਆਪਣੇ ਨਾਲ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਜੱਸੀ ਜੀ ਹੁਣਾਂ ਨੇ ਜਿਵੇਂ ਕਿ ਸਾਡੇ ਕਵੀ ਹੈਗੇ ਨੇ ਇਹ, ਤੇ ਆਪਾਂ ਇਹਨਾਂ ਦੀ ਕਵਿਤਾ ਜਿਹੜੀ ਆ ਜ਼ਰੂਰ ਸਾਂਝੀ ਕਰ ਦਈਏ। ਉਹ ਕਹਿੰਦੇ ਆ ਵੀ ਨਿੱਘੀ ਸਵੇਰ ਰਜਾਈ ਚ ਲਪੇਟ, ਤੇ ਕੋਹਾਂ ਦੂਰ ਨੇ ਨਿਗਾਹੋਂ ਹੱਲੇ ਰੀਝਾਂ, ਅੱਛਾ ਕੋਹਾਂ ਦੂਰ ਨੇ ਨਿਗਾਹਾਂ ਹੱਲੇ ਰੀਝਾਂ ਦੇ ਮੁਕਾਮ, ਪੈਣੇ ਸਬਰਾਂ ਨਾ ਪਹਿਣੇ ਬੜੇ ਜਬਰ ਇਲਜ਼ਾਮ, ਹੋਣੀ ਸਮਿਆਂ ਤੇ ਮੌਸਮਾਂ ਦੀ ਆਪਸੀ ਝੜਪ, ਕਦੇ ਗਮਾਂ ਦੀ ਹਨੇਰੀ ਕਦੇ ਹੌਸਲੇ ਦੀ ਸ਼ਾਮ, ਸਦਾ ਝੂਠ ਡਰ ਈਰਖਾ ਨਕਾਰ ਗਰੇ ਵਾਲਾ, ਪੱਕੇ ਰੱਖੀ ਤੂੰ ਇਰਾਦੇ ਸੱਚ ਬੋਲੀ ਸ਼ਰੇਆਮ। ਕਿਆ ਬਾਤ ਆ ਜੀ, ਬਹੁਤ ਵਧੀਆ ਸਾਡੀ ਕਵਿਤਾ ਹੈਗੀ ਆ, ਤੇ ਥੈਂਕਸ ਤੁਹਾਡਾ ਜੱਸੀ ਜੀ। ਤੇ ਧਾਲੀਵਾਲ ਸਾਹਿਬ ਆਪਣੇ ਨਾਲ ਜੁੜੇ ਆ, ਪਰਮਜੀਤ ਸਿੰਘ ਧਾਲੀਵਾਲ ਸਾਹਿਬ, ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਦਲਜੀਤ ਜੀ, ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਹੈ ਜੀ। ਦਲਜੀਤ ਜੀ, ਰਾਜ ਬਰਾੜ ਦਾ ਨਵਾਂ ਗੀਤ ਆਇਆ ਤੇ ਉਹਨਾਂ ਦੀ ਨਵੀਂ ਮੂਵੀ ਵਿੱਚ ਸ਼ਾਇਦ ਕੋਈ ਫੱਟੀ ਨਾਮ ਤੋਂ ਹੈ, ਜੇ ਟਾਈਮ ਹੋਇਆ ਤਾਂ ਸੁਣਾ ਦੇਣਾ, ਧੰਨਵਾਦ ਜੀ। ਜਰੂਰ ਜੀ, ਇਹ ਕਰਦੇ ਆ ਕੋਸ਼ਿਸ਼ ਕਿ ਜਿਹੜਾ ਗਾਣਾ ਆ ਜਰੂਰ ਸੁਣਾਇਆ ਜਾਵੇ, ਕਾਫੀ ਇਹ ਇੱਕ ਚਰਚਾ ਚੱਲ ਰਹੀ ਹੈ ਇਸ ਫਿਲਮ ਦੀ, ਕਿਉਂਕਿ ਬਰਾੜ ਸਾਹਿਬ ਤਾਂ ਆਪਣੇ ਵਿੱਚ ਹੈ ਨੀ ਗੇ, ਤੇ ਉਹ ਰਾਜ ਬਰਾੜ ਨੂੰ ਅੱਜ ਵੀ ਲੋਕ ਜਿਹੜੇ ਆ ਚਾਹੁਣ ਵਾਲੇ ਉਹਨਾਂ ਦੇ ਜਿਹੜੇ ਆ ਯਾਦ ਕਰਦੇ ਆ। ਤੇ ਥੈਂਕਸ ਆਪਾਂ ਸਰਜੀਤ ਭਾਜੀ ਜਿਹੜੇ ਕਿ ਆਪਾਂ ਨੂੰ ਟੈਕਨੀਕਲ ਸਪੋਰਟ ਦੇ ਰਹੇ ਆ ਪਟਿਆਲੇ ਤੋਂ, ਤੇ ਉਹਨਾਂ ਤੱਕ ਮੈਸੇਜ ਪਹੁੰਚ ਗਿਆ ਹੁਣ, ਤੇ ਉਹ ਜਰੂਰ ਗਾਣਾ ਜਿਹੜਾ ਆ ਲੱਭਣਾ ਸ਼ੁਰੂ ਕਰ ਦਿੱਤਾ ਹੋਣਾ ਉਹਨਾਂ ਨੇ। ਅੱਗੇ ਆਪਣੇ ਨਾਲ ਅਰਸ਼ ਮੱਲੀ ਜੀ ਜੁੜੇ ਆ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਆ ਅਰਸ਼ ਮੱਲੀ ਜੀ ਸਾਨੂੰ ਵੀ। ਉਹ ਕਹਿੰਦੇ ਵੀ ਜਿਸ ਦੇਸ਼ ਵਿੱਚ ਬਾਲ ਵਿੱਚੋਂ ਗੰਗਾ ਨਿਕਲਦੀ ਹੋਵੇ, ਜਿੱਥੇ ਪੂਛੋਂ ਫੜ ਕੇ ਹਾਥੀ ਅਸਮਾਨ ਵਿੱਚ ਉਡਾ ਦਿੱਤੇ ਜਾਣ, ਜਿਸ ਦੇਸ਼ ਵਿੱਚ ਚੂਹੇ ਤੇ ਸਵਾਰੀ ਕੀਤੀ ਜਾ ਸਕਦੀ ਹੋਵੇ, ਜਿਸ ਦੇਸ਼ ਵਿੱਚ ਹਾਥੀ ਦਾ ਸਿਰ ਵੱਢ ਕੇ ਬੱਚੇ ਦੇ ਸਿਰ ਤੇ ਲਾਇਆ ਜਾ ਸਕਦਾ ਹੋਵੇ, ਜਿਸ ਦੇਸ਼ ਵਿੱਚ ਬੰਦਾ ਪਹਾੜ ਚੁੱਕ ਕੇ ਲੈ ਆਵੇ, ਜਿੱਥੇ ਲੱਖਾਂ ਜੰਮਣ ਤੋਂ ਪਹਿਲਾਂ ਤੁਹਾਡੀ ਕਿਸਮਤ ਲਿਖ ਦੇਣ ਵਾਲੇ ਹੋਣ, ਜਨਮ ਪੱਤਰੀ ਜਿਸ ਦੇਸ਼ ਵਿੱਚ ਅਰਬਾਂ ਧਰਤੀ ਵਿੱਚ ਇਸ ਕਰਕੇ ਦੱਬੇ ਜਾਣ ਕੇ ਇੱਕ ਦਿਨ ਉੱਠ ਜਾਣਗੇ, ਕਿਆਮਤ ਜਿੱਥੇ ਪਸ਼ੂ ਵੱਢ ਕੇ ਖੁਦਾ ਰੱਬ ਜਾਂ ਗੁਰੂ ਖੁਸ਼ ਕੀਤਾ ਜਾਂਦਾ ਹੈ, ਜਿੱਥੇ ਪੈਸੇ ਦੇ ਕੇ ਰੱਬ ਦੇ ਲਈ ਕੀਤੇ ਕਿਰਾਏ ਪਾਠ ਖਰੀਦੇ ਜਾ ਸਕਦੇ ਹੋਣ, ਜਿੱਥੇ ਪਿੰਡ ਪਿੰਡ ਪੰਜ ਪੰਜ ਪੂਜਾ ਪਾਠ ਦੇ ਸਥਾਨ ਹੋਣ, ਜਿੱਥੇ ਹਰ 20 ਮੀਲ ਤੇ ਰੱਬ ਦਾ ਅਵਤਾਰ ਹੋਇਆ ਬੈਠਾ ਹੋਵੇ, ਐਸੇ ਦੇਸ਼ ਦੇ ਬੱਚੇ ਭੁੱਖੇ ਸੋਹਣੇ ਕਿਵੇਂ, ਤੇ ਉਸ ਦੇਸ਼ ਤੋਂ ਕੋਈ ਬਾਰ ਕਰਦੇ ਇਹ ਕਿਵੇਂ, ਦੋ ਸਵਾਲ ਤੰਗ ਕਰਦੇ ਕੋਈ ਕਰੋ ਹੱਲ। ਕਿਆ ਵਾਤਾਰ ਚਮੱਲੀ ਜੀ, ਆ ਤਾਂ ਸਾਰੀਆਂ ਤੁਸੀਂ ਸਮੱਸਿਆਵਾਂ ਹੀ ਦੱਸ ਦਿੱਤੀਆਂ, ਇਹ ਜਿਹੜੀਆਂ ਤੁਸੀਂ ਸਾਰੀਆਂ ਸਮੱਸਿਆਵਾਂ ਦੱਸੀਆਂ, ਚਾਹੇ ਉਹ ਇੱਕ ਇਤਿਹਾਸ ਜਾਂ ਇਤਿਹਾਸ ਜੋ ਵੀ ਤੁਸੀਂ ਹੈਗਾ, ਜਾਂ ਕਿਸੇ ਧਾਰਮਿਕ ਅਕੀਦੇ ਨਾਲ, ਉਧਰੋਂ ਮੈਂ ਨਹੀਂ ਸੋਚਦਾ, ਪਰ ਅਸਲ ਵਿੱਚ ਸਮੱਸਿਆਵਾਂ ਸਾਡੀਆਂ ਇਸ ਕਰਕੇ ਹੈਗੀਆਂ ਕਿ ਸਾਡੇ ਜਿਹੜਾ ਭਾਰਤ ਆ ਉਹ ਇੱਕ ਜਾਣੀ ਅਨੇਕਤਾ ਵਿੱਚ ਏਕਤਾ ਆ। ਪਹਿਲਾਂ ਤਾਂ ਸਾਨੂੰ ਇਹ ਗੱਲ ਸਮਝਣੀ ਪੈਣੀ ਆ ਕਿ ਸਾਡੀਆਂ ਸਮੱਸਿਆਵਾਂ ਅਸਲ ਵਿੱਚ ਇਸ ਕਰਕੇ ਆ ਕਿ ਅਸੀਂ ਇੱਕ ਦੇਸ਼ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਹੋ ਗਏ, ਸਾਡੀਆਂ ਕਿਸਮਾਂ ਹੀ ਬਹੁਤ ਆ ਲੋਕਾਂ ਦੀਆਂ। ਤੁਸੀਂ ਚੀਨ ਵਿੱਚ ਜਾਓਗੇ, ਉੱਥੇ ਬਹੁਤ ਗਿਣਤੀ ਤੁਹਾਨੂੰ ਇੱਕ ਤਰ੍ਹਾਂ ਦੇ ਬੰਦੇ ਮਿਲਣਗੇ, ਇੰਗਲੈਂਡ, ਅਮੈਰੀਕਾ, ਇੱਥੇ ਆਸਟ੍ਰੇਲੀਆ ਵਿੱਚ ਵੀ ਤੁਸੀਂ ਆ ਕੇ ਦੇਖ ਲਓ, ਕੈਨੇਡਾ, ਚਲੋ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਹੋਈ ਆ, ਇਹ ਇਹਨੂੰ ਆਪਾਂ ਹੋਰ ਤਰੀਕੇ ਨਾਲ ਲੈ ਸਕਦੇ ਹਾਂ, ਪਰ ਜਿਹੜਾ ਭਾਰਤ ਆ ਉਹ ਤਾਂ 15 ਕਿਲੋਮੀਟਰ ਤੇ ਤੁਹਾਡੀ ਭਾਸ਼ਾ ਦੇ ਵਿੱਚ ਫਰਕ ਪੈ ਜਾਂਦਾ। ਤੁਹਾਡੇ ਤੁਸੀਂ ਦੱਖਣ ਵਿੱਚ ਚਲੇ ਜਾਓ, ਉਹਨਾਂ ਨੂੰ ਹਿੰਦੀ ਨਹੀਂ ਆਉਂਦੀ, ਇੱਧਰ ਆ ਜਾਓ ਤਾਂ ਤੁਹਾਨੂੰ ਤਾਮਿਲ ਨਹੀਂ ਆਉਂਦੀ, ਜਾਣੀ ਇੱਕ ਦੂਜੇ ਦੇ ਨਾਲ ਤੁਸੀਂ ਕਮਿਊਨੀਕੇਸ਼ਨ ਨਹੀਂ ਕਰ ਸਕਦੇ, ਤੁਹਾਨੂੰ ਇਸ਼ਾਰਿਆਂ ਦੇ ਨਾਲ ਗੱਲ ਕਰਨੀ ਪੈਣੀ ਆ। ਤੇ ਤੁਸੀਂ ਖਾਣਾ ਜਿਹੜਾ ਆ, ਜੇ ਹੁਣ ਜਾਈਏ ਤਾਮਿਲਨਾਡੂ, ਉਹ ਮੱਛੀ ਖਾਂਦੇ ਆ, ਆਪਾਂ ਉਹ ਨਹੀਂ ਖਾ ਸਕਦੇ, ਹਨਾ। ਤੇ ਇਸ ਕਰਕੇ ਜਿਹੜਾ ਹਰ ਚੀਜ਼ ਜਿਹੜੀ ਆ ਉਹ ਇੱਕ ਬੱਝੀ ਹੋਈ ਆ ਕਿ ਫਿਰ ਵੀ ਸਾਨੂੰ ਇਕੱਠਾ ਚੀਜ਼ਾਂ ਨੇ ਰੱਖਿਆ ਹੋਇਆ ਆ। ਮੈਂ ਹਮੇਸ਼ਾ ਹੀ ਗੱਲ ਇਹ ਦੱਸਦਾ ਹੁੰਦਾ ਕਿ ਉਹਦੇ ਵਿੱਚ ਇਹ ਆ ਕਿ ਸਾਡੇ ਕਈ ਬਹੁਤ ਲੋਕ ਆ ਝੱਟ ਕਹਿ ਦਿੰਦੇ ਆ, ਤੇ ਕੱਲ ਮੈਂ ਭਜਨ ਅਮਲੀ ਹੋਣਾ ਦੀ ਵੀ ਇੱਕ ਕੈਸਟ ਸੁਣ ਰਿਹਾ ਸੀਗਾ, ਵੀਡੀਓ ਦੇਖ ਰਿਹਾ ਸੀ, ਉਹਦੇ ਵਿੱਚ ਉਹਨੇ ਕਿਹਾ ਬਈ ਭਾਰਤ ਦਾ ਕਾਨੂੰਨ ਬਹੁਤ ਕਮਜ਼ੋਰ ਆ, ਹਨਾ, ਬਹੁਤ ਕਮਜ਼ੋਰ ਆ। ਅਸਲ ਦੇ ਵਿੱਚ ਕਾਨੂੰਨ ਕਮਜ਼ੋਰ ਨਹੀਂ, ਕਾਨੂੰਨ ਨੂੰ ਜਿਹੜੇ ਅਪਲਾਈ ਕਰਨ ਵਾਲੇ ਆ ਉਹ ਕਮਜ਼ੋਰ ਆ। ਜੇ ਕਾਨੂੰਨ ਕਮਜ਼ੋਰ ਹੁੰਦਾ ਤਾਂ ਇੰਨੇ ਲੋਕਾਂ ਨੂੰ ਬੰਨ੍ਹ ਕੇ ਨਾ ਰੱਖੋਗੇ, ਇੰਨੇ ਲੋਕਾਂ ਦਾ ਜਿਹਨਾਂ ਦਾ ਸੋਚਣ ਦਾ ਢੰਗ ਵੱਖਰਾ। ਇੱਕ ਪਾਸੇ ਕੁਛ ਬੰਦੇ ਸੋਚਦੇ ਆ ਵੀ ਗਊ ਖਾ ਲਓ ਕੋਈ ਗੱਲ ਨੀ, ਤੇ ਉਹਦੇ ਦੂਜੇ ਪਾਸੇ ਉਸੇ ਦੇਸ਼ ਦੇ ਵਿੱਚ ਉਹਦੇ ਵਿਰੋਧ ਕਰਨ ਵਾਲੇ ਵੀ ਆ, ਇਸੇ ਗੱਲ ਤੋਂ ਜਿਹੜਾ ਆ ਮਰਨ ਮੌਤ ਦਾ। ਯਾਨੀ ਇੱਕ ਧਾਰਮਿਕ ਅਕੀਦਾ, ਇੱਕ ਸੱਭਿਆਚਾਰਕ ਅਕੀਦਾ, ਇੱਕ ਦੂਜੇ ਦਾ ਖਾਣ ਪੀਣ ਟੋਟਲੀ ਓਪੋਜ਼ਿਟ, ਇੱਕ ਦੂਜੇ ਦਾ ਵਿਰੋਧੀ ਭਾਸ਼ੀ, ਹੈਨਾ। ਤੇ ਇੰਨੇ ਕੁਛ ਹੋਣ ਦੇ ਬਾਵਜੂਦ ਵੀ ਜਾਣੀ ਜੇ ਤੁਸੀਂ ਕਹਿੰਦੇ ਵੀ ਥੋੜੀ ਬਹੁਤ ਤਰੱਕੀ ਹੋਈ ਜਾਂਦੀ ਹੈ, ਬਹੁਤ ਵੱਡੀ ਗੱਲ ਆ, ਇਹ ਛੋਟੀ ਮੋਟੀ ਗੱਲ ਨਹੀਂ ਹੈਗੀ, ਬਹੁਤ ਵੱਡੀ ਗੱਲ ਆ ਕਿ ਜਿੱਥੇ ਸਾਡੇ ਜਿਹੜੇ ਇੰਨੇ ਜ਼ਿਆਦਾ ਵੱਧ ਆ। ਪਰ ਜਿੱਦਾਂ ਤੁਸੀਂ ਆਹ ਕੁਝ ਜੇ ਸਮੁੰਦਰ ਬੰਦ ਕੀਤਾ, ਇਸ ਗੱਲ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ ਕਿ ਤੁਸੀਂ ਜਿਹੜੀਆਂ ਗੱਲਾਂ ਦੱਸੀਆਂ, ਤੇ ਇਹ ਬਹੁਤ ਵਧੀਆ, ਜਾਣੀ ਤੁਸੀਂ ਛੋਟੇ ਜਿਹੇ ਮੈਸੇਜ ਦੇ ਵਿੱਚ ਕਾਫੀ ਗੱਲਾਂ ਜਿਹੜੀਆਂ ਆ ਦੱਸ ਦਿੱਤੀਆਂ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਅਰਸ਼ ਜੀ। ਤੇ ਅੱਗੇ ਆਪਣੇ ਨਾਲ ਚਾਲਜ ਭਾਜੀ ਹੁਣੀ ਜਿਹੜੀਆਂ ਨਿਊਜ਼ ਆਪਾਂ ਸਾਂਝੀਆਂ ਉਹਨਾਂ ਦੀਆਂ ਕਰਦੀਆਂ, ਪਰ ਉਹਨਾਂ ਨੇ ਨਾਲ ਹੀ ਸੁਖਬੀਰ ਸਿੰਘ ਬਾਦਲ ਹੋਣਾ ਦੀ ਇੱਕ ਫੋਟੋ ਭੇਜ ਦਿੱਤੀ ਆ, ਬੜੇ ਖੁਸ਼ ਲੱਗਦੇ ਆ ਉਹ। ਮੈਂ ਤਾਂ ਕਿਹਾ ਸ਼ਾਇਦ ਵੀ ਰਿਜ਼ਲਟ ਆ ਗਿਆ ਸ਼ਾਹਕੋਟ ਦਾ ਤਾਂ ਖੁਸ਼ ਲੱਗਦੇ ਆ। ਨਹੀਂ ਅਜੇ ਅੱਜ ਰਿਜ਼ਲਟ ਆਉਣਾ, ਉਹਦੇ ਬਾਰੇ ਵੀ ਆਪਾਂ ਜ਼ਰੂਰ ਸਾਡੀ ਗੱਲ ਕਰਾਂਗੇ ਦੋਸਤੋ। ਤੇ ਸੁਖਬੀਰ ਬਾਦਲ ਸਾਹਿਬ ਹੁਣੀ ਖੁਸ਼ ਆ, ਤੇ ਉਹ ਕਹਿੰਦੇ ਆ ਵੀ ਕੀ ਗੱਲ ਯਾਦ ਹੀ ਨੀ ਕਰਦੇ, ਭੁੱਲ ਗਏ ਹੋ ਉਹ ਪਾਣੀ ਵਾਲੀਆਂ ਬੱਸਾਂ ਤੇ ਮੰਗਲ ਗ੍ਰਹਿ ਤੇ ਰੈਲੀਆਂ। ਤੇ ਖੈਰ ਆਪਾਂ ਬਾਦਲ ਸਾਹਿਬ ਉਹਨਾਂ ਤਾਂ ਹਮੇਸ਼ਾ ਯਾਦ ਰੱਖੀਦਾ ਜੀ, ਉਹਨਾਂ ਨੂੰ ਕਿੱਦਾਂ ਕੋਈ ਭੁੱਲ ਸਕਦਾ ਹਨਾ। ਤੇ ਹੁਣ ਵੀ ਪਰ ਇੱਕ ਇਹ ਗੱਲ ਹੈਗਾ ਵੀ ਇੰਟਰਟੇਨਮੈਂਟ ਦੇ ਤੌਰ ਤੇ ਅੱਜ ਕੱਲ ਬਹੁਤ ਸਪੀਚਾਂ ਚੱਲਦੀਆਂ। ਪਹਿਲਾਂ ਆਪਾਂ ਹੁੰਦਾ ਸੀ ਇੰਟਰਟੇਨਮੈਂਟ ਲਈ ਆਪਾਂ ਨੂੰ ਭੰਡਾ ਕੋਲ ਜਾਣਾ ਪੈਂਦਾ ਹੁੰਦਾ ਸੀ, ਜਾਂ ਫਿਰ ਆਪਾਂ ਨੂੰ ਕਮੇਡੀ ਕੈਸੇ ਸੁਣਨੀਆਂ ਪੈਂਦੀਆਂ ਹੁੰਦੀਆਂ ਸੀ। ਪਰ ਅੱਜ ਕੱਲ ਜਿਹੜੇ ਆ ਕਾਫੀ, ਜੇ ਆਪਾਂ ਗੱਲ ਬਾਦਲ ਸਾਹਿਬ ਇਹ ਵੀ ਬਹੁਤ ਵਧੀਆ ਕਮੈਂਟ ਕਰ ਲੈਂਦੇ, ਉਧਰੋਂ ਸਿੱਧੂ ਸਾਹਿਬ ਆਪਣੇ ਉਹਨੀ ਤਾਂ ਨਜ਼ਾਰਾ ਹੀ ਬੰਨਿਆ ਪਿਆ ਅੱਜ ਕੱਲ ਜਿੱਦਾਂ ਦੀਆਂ ਉਹ ਸਾਂਗਾਂ ਲਾਉਂਦੇ ਆ। ਤੇ ਮਜੀਠੀਆ ਸਾਹਿਬ ਵੀ ਥੋੜਾ ਥੋੜਾ ਵੈਸੇ ਉਹਨਾਂ ਤੇ ਹੀ ਪ੍ਰਭਾਵ ਪੈਣ ਲੱਗ ਗਿਆ, ਭਗਵੰਤ ਮਾਨ ਹੁਣੀ ਤਾਂ ਹੈਗੇ ਹੀ ਸੀਗੇ। ਤੇ ਇਸ ਕਰਕੇ ਬਹੁਤ ਵਧੀਆ ਉਹਨਾਂ ਦਾ ਵੀ ਚੱਲ ਰਿਹਾ ਕੰਮ ਇੰਟਰਟੇਨਮੈਂਟ ਦਾ ਪੰਜਾਬ ਦੇ ਬਾਕੀਆਂ ਦਾ। ਇਸ ਕਰਕੇ ਗਰਮੀ ਘੱਟੇ ਲੱਗਦੀ ਆ ਹਨਾ, ਇੰਨੀ ਗਰਮੀ ਹੋਣ ਦੇ ਬਾਵਜੂਦ ਇੰਟਰਟੇਨਮੈਂਟ ਇੰਨਾ ਜ਼ਿਆਦਾ ਹੋ ਰਿਹਾ, ਨੈੱਟ ਵੀ ਕੋਈ ਜ਼ਰੂਰਤ ਨਹੀਂ ਲੱਗਦਾ ਉਹਨਾਂ ਨੂੰ। ਤੇ ਨਾਲੇ ਉਹਨੇ ਕਿਹਾ ਵੀ ਹਾਈ ਐਂਡ ਗੱਡੀਆਂ ਘਰੋਂ ਨੀ ਕੱਢੀਆਂ, ਤੇਲ ਦੀਆਂ ਕੀਮਤਾਂ ਹੋ ਗਈਆਂ ਵੱਡੀਆਂ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਕੱਲ ਬੜਾ ਕੋਝਾ ਮਜ਼ਾਕ ਕੀਤਾ, ਇੱਕ ਪੈਸਾ ਜਿਹੜਾ ਸਿਰਫ ਜਿਹੜਾ ਕੱਲ ਪੈਟਰੋਲ ਦੇ ਵਿੱਚ ਘਟਾਇਆ ਗਿਆ, ਤੇ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਇੱਕ ਪੈਸੇ ਨਾਲ ਘਟਣ ਦੇ ਨਾਲ ਕੀ ਫਰਕ ਪਿਆ ਹੋਣਾ, ਤੇ ਉਹਦੇ ਬਾਰੇ ਵੀ ਆਪਾਂ ਗੱਲ ਜਿਹੜੀ ਅੱਗੇ ਜਾ ਕੇ ਕਰਨੀ ਆ। ਤੇ ਅਰਸ਼ ਜੀ ਦੁਬਾਰਾ ਤੋਂ ਜੁੜਿਆ, ਉਹ ਕਹਿੰਦੇ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਬਾਈ ਜੀ, ਬਟ ਪ੍ਰੋਬਲਮ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਕੁਐਸਚਨ ਕਰਨਾ ਨਹੀਂ ਸਿਖਾਉਂਦੇ, ਅਸੀਂ ਆਪਣੇ ਬੱਚਿਆਂ ਨੂੰ ਵੀ ਲਕੀਰ ਦੇ ਫਕੀਰ ਬਣਾ ਰਹੇ ਹਾਂ। ਇਹ ਇੱਕ ਇਹ ਵੀ ਬਹੁਤ ਤਕੜੀ ਸਮੱਸਿਆ ਹੈਗੀ ਅਰਸ਼ ਜੀ। ਅਸੀਂ ਸਕੂਲਾਂ ਵਿੱਚ ਤੁਸੀਂ ਅੰਦਾਜ਼ਾ ਲਾ ਲਓ, ਜੇ ਤੁਸੀਂ ਘਰ ਦੇ ਵਿੱਚ ਜੇ ਨਿਆਣਾ ਕੋਈ ਕੁਐਸਚਨ ਪੁੱਛਦਾ, ਉੱਥੇ ਦਾ ਸਾਡਾ ਇਹ ਹੈਗਾ ਕਿ ਬੱਚਾ ਚਲਾਕ ਬਹੁਤ ਆ, ਇਹ ਐਲਪੀ ਬਹੁਤ ਆ ਜਿਹੜਾ ਕੁਐਸਚਨ ਕਰਦਾ ਹਨਾ, ਉਹਨੂੰ ਰੋਕ ਦਿੱਤਾ ਜਾਂਦਾ, ਡਾਂਟ ਦਿੱਤਾ ਜਾਂਦਾ ਚਾਹੇ ਮਾਂ ਬਾਪ ਦੇ। ਅਸਲ ਦੇ ਵਿੱਚ ਇਹ ਆ ਬੱਚੇ ਕਰਿਓਸਟੀ ਹੁੰਦੀ ਆ, ਬੱਚਿਆਂ ਨੂੰ ਤਾਂ ਹੀ ਕਿਹਾ ਜਾਂਦਾ ਵੀ ਇਹ ਕਾਗਜ਼ ਕੋਰੇ ਕਾਗਜ਼ ਆ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ, ਉਹ ਸਾਰੀਆਂ ਚੀਜ਼ਾਂ ਸਿੱਖ ਰਹੇ ਆ। ਹੁਣ ਆਪਾਂ ਨੂੰ ਦੇਖੋ, ਆਪਾਂ ਇੱਥੇ ਤੱਕ ਪਹੁੰਚੇ ਹਾਂ, ਆਪਾਂ ਹਰ ਚੀਜ਼ ਦਾ ਹਰ ਰੋਜ਼ ਸਿੱਖ ਰਹੇ ਹਾਂ। ਉਹ ਇੱਕ ਬੱਚਾ ਆ, ਉਹਨੂੰ ਤਾਂ ਪਤਾ ਹੀ ਵਿਚਾਰੇ ਨੂੰ ਕੁਛ ਨੀ, ਉਹਨੂੰ ਤਾਂ ਏ ਟੂ ਜੈਡ ਸਭ ਕੁਛ ਚੀਜ਼ਾਂ ਉਹਦੇ ਲਈ ਨਵੀਆਂ, ਉਹ ਕਰਿਓਸਟੀ ਆ, ਉਹ ਹਰ ਚੀਜ਼ ਨੂੰ ਜਾਣਨਾ ਛੇਤੀ ਤੋਂ ਛੇਤੀ ਚਾਹੁੰਦਾ ਹਨਾ, ਇਹ ਬੱਚਾ ਹਰ ਚਾਹੁੰਦਾ ਏਦਾਂ। ਪਰ ਉੱਥੇ ਜਦੋਂ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਹਾਂ, ਮਾਸਟਰ ਦੇ ਕੋਲ ਜਾ ਕੇ, ਉਹਨਾਂ ਵਿੱਚ ਕੌਨਫੀਡੈਂਸ ਹੀ ਨਹੀਂ ਬੱਚਿਆਂ ਦੇ ਵਿੱਚ ਬਣਾਇਆ ਜਾਂਦਾ ਕਿ ਬੱਚੇ ਜਿਹੜੇ ਆ ਸਵਾਲ ਪੁੱਛ ਜਾਣ, ਜੇ ਕਿਤੇ ਪੁੱਛ ਵੀ ਲਵੇ ਕੋਈ ਭੁੱਲ ਭੁਲੇਖੇ ਤੇ ਉਹਦੇ ਸਾਡੀ ਵਾਂ ਨੂੰ ਤਾਂ ਚਲੋ ਕੁੱਟ ਬਹੁਤ ਪੈਂਦੀ ਹੁੰਦੀ ਸੀ, ਹੁਣ ਦਾ ਤਾਂ ਕਹਿੰਦੇ ਵੀ ਹੁਣ ਸੌਖੇ ਆ ਵੈਸੇ, ਪਰ ਫਿਰ ਵੀ ਬੱਚਿਆਂ ਦੇ ਵਿੱਚ ਉਹ ਕੌਨਫੀਡੈਂਸ ਹੈ ਨੀ। ਕੌਨਫੀਡੈਂਸ ਬੱਚਿਆਂ ਵਿੱਚ ਇਹ ਹੈਗਾ ਵੀ ਅਨੁਸ਼ਾਸਨ ਜ਼ਰੂਰ ਘੱਟ ਗਿਆ ਸਕੂਲਾਂ ਦੇ ਵਿੱਚ, ਬੱਚੇ ਇੱਧਰ ਉੱਧਰ ਘੁੰਮਦੇ ਆ, ਤੁਸੀਂ ਸਕੂਲਾਂ ਦਾ ਹਾਲ ਦੇਖ ਲਿਓ। ਇਹ ਤਾਂ ਮੈਨੂੰ ਪਤਾ ਨੀ ਵੀ ਉਹਨਾਂ ਦੇ ਉੱਤੇ ਸਿੱਖਣ ਦੇ ਮਾਮਲੇ ਤੋਂ ਕੋਈ ਅਸਰ ਪਿਆ ਕਿ ਨਹੀਂ ਪਿਆ, ਪਰ ਜੇ ਅਨੁਸ਼ਾਸਨ ਦੇ ਪੱਖੋਂ ਆਪਾਂ ਦੇਖੀਏ ਵੀ ਸਕੂਲਾਂ ਦਾ ਬਹੁਤ ਮਾੜਾ ਹਾਲ ਹੋ ਗਿਆ। ਜੇ ਹੁਣ ਸਕੂਲਾਂ ਦੇ ਵਿੱਚ ਅਸੀਂ ਅਨੁਸ਼ਾਸਨ ਤੋਂ ਬਾਹਰ ਹੋ ਗਏ, ਅਸੀਂ ਅਨੁਸ਼ਾਸਨ ਨਹੀਂ ਸਿੱਖਿਆ, ਉਹ ਅੱਗੇ ਜਾ ਕੇ ਬਹੁਤ ਤਕੜੀ ਸਮੱਸਿਆ ਇਹ ਸਾਨੂੰ ਸਹਿਣੀ ਪੈਣੀ ਆ, ਜਿੱਦਾਂ ਦੇ ਉੱਥੇ ਬੱਚੇ ਹੋ ਗਏ ਆ। ਇਹ ਵੀ ਦੇਖ ਲਿਓ ਤੁਸੀਂ 4-5 ਸਾਲਾਂ ਨੂੰ ਕਿ ਅਸੀਂ ਆਪਣੀਆਂ ਜਿਹੜੀਆਂ ਆਹ ਜਨਰੇਸ਼ਨ ਹੁਣ ਚੱਲ ਰਹੀ ਆ ਸਕੂਲ ਦੇ ਵਿੱਚ, ਜਿੱਦਾਂ ਦੇ ਉਹਨਾਂ ਦੇ ਤਰੀਕੇ ਤੌਰ ਤਰੀਕੇ ਹੈਗੇ ਰਹਿਣ ਸਹਿਣ ਦੇ, ਇਹ ਇਸ ਆਉਣ ਵਾਲੀ ਨੌਜਵਾਨ ਪੀੜ੍ਹੀ ਨੇ ਬਹੁਤ ਤਕੜੀ ਸਮੱਸਿਆ ਜਿਹੜੀ ਆ ਦੇਣੀ ਆ। ਜਿੰਦੂ ਮੰਡੇਲ ਜੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਬਣਾਈ ਆ, ਤੇ ਕਿਆ ਬਾਤ ਆ ਜੀ। ਉਹਨਾਂ ਨੇ ਆਪਾਂ ਨੂੰ ਫੋਟੋ ਇੱਕ ਭੇਜੀ ਆ, ਕਹਿੰਦੇ ਵੀ ਮਾਈ ਕਿਚਨ ਗਾਰਡਨ ਗਰੋਇੰਗ ਅਪ, ਨਾਈਸ ਪ੍ਰੋਗਰਾਮ ਜੀ, ਕੀਪ ਇਟ ਅਪ। ਬਹੁਤ ਬਹੁਤ ਥੈਂਕਸ ਜਿੰਦੂ ਜੀ, ਦੇਖ ਲਓ ਆਪਣੇ ਸਰੋਤੇ ਵੀ ਕਿੰਨੇ ਸੁਚੇਤ ਹੈਗੇ ਆ। ਦੇਖੋ ਇਹਨਾਂ ਨੇ ਜਿਹੜੇ ਪਲਾਸਟਿਕ ਦੇ ਹੁੰਦੇ ਆ ਜਾਂ ਥਰਮੋਕੋਲ ਦੇ ਡੱਬੇ ਜਾਂ ਹੁੰਦੇ ਆ, ਉਹਨਾਂ ਦੇ ਵਿੱਚ ਦੇਖੋ ਬਹੁਤ ਵਧੀਆ ਬੂਟੇ ਜਿਹੜੇ ਉਗਾਏ ਹੋਏ ਆ, ਤੇ ਬਹੁਤ ਬਹੁਤ ਥੈਂਕਸ। ਤੇ ਇਹ ਜ਼ਰੂਰ ਆਪਾਂ ਸ਼ੇਅਰ ਕਰਾਂਗੇ ਆਪਣੇ ਪੇਜ ਦੇ ਉੱਤੇ, ਤਾਂ ਕਿ ਜਿਹੜੇ ਦੋਸਤਾਂ ਨੂੰ ਪਤਾ ਲੱਗੇ ਕਿ ਅਸੀਂ ਇਹਨਾਂ ਤਰੀਕਿਆਂ ਦੇ ਨਾਲ, ਭਾਵੇਂ ਅਸੀਂ ਆਪਾਂ ਇੱਕ ਬਹਾਨਾ ਲਾ ਲੈਂਦੇ ਹਾਂ ਹਨਾ, ਵੀ ਸਾਨੂੰ ਜਿਹੜਾ ਜਿੱਥੇ ਵੀ ਸਾਨੂੰ ਜਿਹੜਾ ਲੱਗਦਾ ਆ, ਸਾਨੂੰ ਜਿਹੜਾ ਜ਼ਰੂਰ ਇਸ ਮਾਮਲੇ ਦੇ ਉੱਤੇ ਜਿਹੜੀ ਗੱਲ ਆ ਕਰਨੀ ਚਾਹੀਦੀ ਆ। ਤੇ ਆਪਣੇ ਨਾਲ ਬਿੱਲੂ ਜੀ ਗ੍ਰਿਫਤ ਤੋਂ ਵੀ ਜੁੜੇ ਆ, ਤੇ ਉਹ ਵੀ ਪ੍ਰੋਗਰਾਮ ਸੁਣ ਰਹੇ ਆ ਟਰੱਕ ਚਲਾਉਂਦੇ ਹੋਏ, ਤੇ ਉਹਨਾਂ ਦਾ ਵੀ ਧੰਨਵਾਦ ਆ ਬਹੁਤ ਬਹੁਤ। ਬਲਵਿੰਦਰ ਸਿੰਘ ਜੀ ਜੁੜੇ ਆ, ਤੇ ਉਹਨਾਂ ਕੈਲਮ ਬੇਲ ਕਲੱਬ ਵਾਲੇ, ਤੇ ਉਹਨਾਂ ਨੇ ਕਿਹਾ ਵੀ ਲਿਸਨਿੰਗ ਪੰਜਾਬੀ ਪ੍ਰੋਗਰਾਮ, ਥੈਂਕਸ ਫਾਰ ਟਾਕਿੰਗ ਸਸਟੇਨੇਬਲ ਇਨਵਾਇਰਮੈਂਟ ਐਂਡ ਵਾਟਰ। ਤੇ ਬਹੁਤ ਬਹੁਤ ਥੈਂਕਸ ਤੁਹਾਡਾ ਜੀ, ਪਾਣੀ ਤੇ ਇਨਵਾਇਰਮੈਂਟ ਦੀ ਗੱਲ ਮੈਨੂੰ ਲੱਗਦਾ ਵੀ ਅੱਜ ਕੱਲ੍ਹ ਦੀ ਸਮੱਸਿਆ ਹੀ ਇਹੀ ਮੇਨ ਤੌਰ ਤੇ ਹੈਗੀ ਆ। ਪਹਿਲੀ ਗੱਲ ਹੈਗੀ ਆ ਵੀ ਸਾਹ ਬੰਦੇ ਦੀ ਜ਼ਰੂਰਤ ਇਹ ਹੈਗੀ ਆ, ਜੇ ਸਾਹ ਹੀ ਨਾ ਆਇਆ ਤਾਂ ਬੰਦੇ ਦਾ ਜੀਣ ਦਾ ਵੀ ਕੀ ਸਵਾਦ ਆਇਆ ਹਨਾ, ਬੰਦਾ ਤਾਂ ਮਰ ਗਿਆ ਇੱਕ ਤਰ੍ਹਾਂ ਦੇ ਨਾਲ। ਦੂਜਾ ਆ ਜ਼ਰੂਰਤ ਪਾਣੀ, ਬਾਕੀ ਦੀਆਂ ਗੱਲਾਂ ਤਾਂ ਬਾਅਦ ਚ ਆ, ਤੁਸੀਂ ਕੱਪੜੇ ਕਿੱਦਾਂ ਦੇ ਪਾਉਣੇ ਆ, ਕਾਰਾਂ ਕਿੱਦਾਂ ਦੀਆਂ ਲੈਣੀਆਂ, ਘਰ ਕਿੱਦਾਂ ਦੇ ਲੈਣੇ ਆ, ਇਹ ਤਾਂ ਬਾਅਦ ਦੀਆਂ ਗੱਲਾਂ ਆ ਦੋਸਤੋ। ਪਹਿਲੀ ਗੱਲ ਹੈਗੀ ਆ ਪਾਣੀ, ਹਵਾ, ਤੇ ਖੁਰਾਕ। ਕਈ ਦੋਸਤ ਇਹ ਕਹਿੰਦੇ ਹੋਣੇ ਆ ਵੀ ਇਹ ਤੁਸੀਂ ਵਾਰ ਵਾਰ ਗੱਲਾਂ ਕਰਦੇ ਆ, ਅਸਲ ਦੇ ਵਿੱਚ ਇਹ ਤਿੰਨ ਚੀਜ਼ਾਂ ਜੇ ਨਾ ਹੋਈਆਂ ਤੇ ਇਹਦਾ ਮੈਨੂੰ ਲੱਗਦਾ ਵੀ ਜ਼ਿੰਦਗੀ ਜਿਹੜੀ ਆ ਨਹੀਂ ਰਹਿਣੀ। ਇਸ ਕਰਕੇ ਜ਼ਿਆਦਾ ਆਪਾਂ ਇਸ ਮਾਮਲੇ ਦੇ ਉੱਤੇ ਗੱਲ ਜਿਹੜੀ ਆ ਕਰੀਦੀ ਆ। ਸੁਖਵਿੰਦਰ ਸੌਂਧ ਜੀ ਵੀ ਆਪਣੇ ਨਾਲ ਈਮੇਲ ਦੇ ਜ਼ਰੀਏ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਸੁਖਵਿੰਦਰ ਸੌਂਧ ਜੀ ਸਾਡਾ ਵੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸੁੱਖ ਜੀ ਵੀ ਕੋਬਰਮ ਤੋਂ ਆਪਣੇ ਨਾਲ ਜੁੜੇ ਆ ਤੇ ਸੁੱਖ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਕੋਬਰਮ ਵਾਲਿਓ। ਤੇ ਕਹਿੰਦੇ ਵੀ ਸਤਿ ਸ੍ਰੀ ਅਕਾਲ ਭਾਜੀ, ਮੇਰੇ ਨਾਲ ਪਰਮਜੀਤ ਬੈਂਸ ਲੀਠਨ ਵਾਲੇ ਤੇ ਰਿੰਕੂ ਮੈਲਬੋਰਨ ਵਾਲੇ ਯਾਰ ਬੇਲੀ ਥੱਕਾਂ ਵਾਲੇ ਵੀ ਪ੍ਰੋਗਰਾਮ ਸੁਣ ਰਹੇ ਆ। ਭਾਜੀ ਬਣ ਗਿਆ ਪ੍ਰੋਗਰਾਮ, ਗ੍ਰਿਫਤ ਆਉਣ ਦਾ ਅਕੋਮੋਡੇਸ਼ਨ ਦਾ ਪੂਰਾ ਪ੍ਰਬੰਧ ਆ ਜਾਓ। ਧੰਨਵਾਦ ਜੀ, ਜਰੂਰ ਜੀ, ਬਹੁਤ ਬਹੁਤ ਪਹਿਲਾਂ ਤਾਂ ਧੰਨਵਾਦ ਆ ਤੁਹਾਡਾ ਸੁੱਖ ਜੀ। ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਜਰੂਰ ਆਵਾਂਗੇ ਤੇ ਪਰਮਜੀਤ ਜੀ ਉਹਨਾਂ ਨੂੰ ਤੇ ਰਿੰਕੂ ਉਹਨਾਂ ਨੂੰ ਵੀ ਸੁਣ ਤੇ ਕਰ ਦਾਂਗੇ। ਤੁਸੀਂ ਸਾਰੇ ਤਰੀਕੇ ਨਾਲ ਪ੍ਰੋਗਰਾਮ ਦਾ ਸੁਣ ਰਹੇ ਹੋਣੇ ਆ। ਤੇ ਅੱਗੇ ਆਪਣੇ ਨਾਲ ਜਗਤਾਰ ਬਿੱਲ ਜੀ ਨਾਲ ਜੁੜ ਚੁੱਕੇ ਆ, ਹਾਂਗਕਾਂਗ ਵਾਲੇ ਭਾਜੀ। ਤੇ ਉਹਨਾਂ ਨੇ ਵੀ ਜਿਵੇਂ ਫੋਟੋ ਨਾਲ ਮੈਸੇਜ ਭੇਜਦੇ ਆ, ਉਹ ਕਹਿੰਦੀ ਜਿਵੇਂ ਕਾਟੋ ਜ਼ਮੀਨ ਵਿੱਚ ਫਲ ਦਵਾ ਕੇ ਭੁੱਲ ਜਾਂਦੀ ਹੈ, ਲੱਖਾਂ ਦਰਖਤ ਉਸਦੇ ਦੱਬੇ ਬੀਜਾਂ ਨਾਲ ਉੱਗਦੇ ਹਨ, ਉਸੇ ਤਰ੍ਹਾਂ ਭਲੇ ਕੰਮ ਕਰਕੇ ਭੁੱਲ ਜਾਓ, ਵਕਤ ਆਉਣ ਤੇ ਭਲਾ ਆਪਣੇ ਆਪ ਹੋਵੇਗਾ। ਸ਼ੁਭ ਸਵੇਰ ਦੋਸਤੋ ਢੁੱਡੀ ਕੇ। ਕਿਆ ਬਾਤ ਆ ਜੀ, ਬਹੁਤ ਵਧੀਆ ਆ ਮੈਸੇਜ ਹੈਗਾ ਕਿ ਜਿਹੜੀ ਕਾਟੋ ਆ ਉਹ ਆਪਣੇ ਸ਼ਾਇਦ ਉਹ ਆਪਣਾ ਖੁਰਾਕ ਦਾ ਹੀ ਪ੍ਰਬੰਧ ਕਰਦੀ ਹੁੰਦੀ ਆ ਵੈਸੇ ਢੁੱਡੀ ਕੇ ਸਾਹਿਬ, ਭਾਵੇਂ ਉਹਦਾ ਆਪਾਂ ਇਹ ਗੱਲ ਕਰ ਲਈਏ ਵੀ ਉਹਦੇ ਸ਼ਾਇਦ ਸਮਾਜ ਸੇਵਾ ਨਾ ਹੋਵੇ ਮਨੋਰਥ, ਪਰ ਇੱਕ ਐਗਜ਼ਾਮਪਲ ਬਹੁਤ ਵਧੀਆ ਇਹ ਹੈਗੀ ਆ ਕਿ ਜਿਹੜੇ ਹੁਣ ਇੱਕ ਅਸੀਂ ਇਹ ਵੀ ਰੱਖ ਲੈਂਦੇ ਹੁੰਦੇ ਹਾਂ ਜਿੱਦਾਂ ਮਿੱਤਰ ਕੀੜੇ ਅਸੀਂ ਭਾਜੀ ਗੱਲ ਕਰਦੇ ਹੁੰਦੇ ਹਾਂ ਕਿ ਹੁਣ ਕਿਸਾਨਾਂ ਦੇ ਨਾਲ ਤੁਸੀਂ ਦੇਖੋ ਵੀ ਪਿਛਲੇ ਸਾਲ ਜਦੋਂ ਪਰਾਲੀ ਦੀ ਅੱਗ ਲੱਗੀ ਆ ਤੇ ਕਿਸਾਨਾਂ ਨੂੰ ਕਿਹਾ ਗਿਆ ਵੀ ਤੁਸੀਂ ਪਰਾਲੀ ਨੂੰ ਅੱਗ ਨਾ ਲਾਓ, ਉਹਨਾਂ ਨੇ ਇਹ ਕਿਹਾ ਜੀ ਅਸੀਂ ਤਾਂ ਲਾਉਣੀ ਆ ਅੱਗ। ਤੇ ਕਈਆਂ ਨੇ ਆਪਣੇ ਤੇ ਕਈ ਕਿਸਾਨ ਲੀਡਰ ਜਿਹੜੇ ਬਣੇ ਹੁੰਦੇ ਆ ਚਿੱਟੇ ਕੁੜਤਿਆਂ ਪਜਾਮਿਆਂ ਵਾਲੇ ਜਿਹੜੇ ਖੇਤਾਂ 'ਚ ਕਦੀ ਗਏ ਵੀ ਨੀ ਹੁੰਦੇ, ਉਹਨਾਂ ਦੇ ਵਿਚਾਰੇ ਬਿਹਾਰ ਤੋਂ ਭਰਾ ਆਏ ਹੁੰਦੇ ਆ, ਉਹੀ ਕੰਮ ਕਰਦੇ ਹੁੰਦੇ ਆ, ਉਹ ਕਹਿੰਦੇ ਆ ਜੀ ਅਸੀਂ ਦੇਖਾਂਗੇ ਤੁਸੀਂ ਅੱਗ ਲਾਉਣਾ। ਤੁਹਾਨੂੰ ਇਹ ਨੀ ਪਤਾ ਇਕੱਲਾ ਤੁਸੀਂ ਇਸ ਕਰਕੇ ਨੀ, ਸਾਹ ਤੁਸੀਂ ਵੀ ਲੈਣਾ। ਚਲੋ ਇਹਨੂੰ ਵੀ ਆਪਾਂ ਗੱਲ ਕਰ ਲਈਏ ਕਿ ਜਦੋਂ ਤੁਸੀਂ ਅੱਗ ਲਾਉਂਦੇ ਆ ਉਹਦੇ ਨਾਲ ਮਿੱਤਰ ਕੀੜੇ ਜਿਹੜੇ ਆ ਉਹ ਮਰ ਜਾਂਦੇ ਆ। ਮਿੱਤਰ ਕੀੜਿਆਂ ਦੀ ਬਹੁਤ ਜ਼ਿਆਦਾ ਜਿਹੜੀ ਮਹੱਤਤਾ ਹੁੰਦੀ ਆ ਜਿਹੜੇ ਖੇਤੀਬਾੜੀ ਦੇ ਨਾਲ ਜੁੜੇ ਹੋਏ ਆ, ਕਿ ਮਿੱਤਰ ਕੀੜੇ ਜਿਹੜੇ ਹੈਗੇ ਆ ਉਹ ਅਸਲ ਦੇ ਵਿੱਚ ਜਿਹੜੀਆਂ ਖਾਦਾਂ ਆ ਇਹ ਤਾਂ ਬਾਅਦ ਹੀ ਆਰਟੀਫਿਸ਼ੀਅਲ ਪ੍ਰਬੰਧ ਆ। ਅਸਲ ਵਿੱਚ ਜਿਹੜਾ ਕੁਦਰਤ ਦਾ ਪ੍ਰਬੰਧ ਆ ਉਹ ਆਰਟੀਫਿਸ਼ੀਅਲ ਨਹੀਂ ਹੁੰਦਾ, ਉਹ ਇੱਕ ਕੁਦਰਤੀ ਹੁੰਦਾ ਜਿਹਨੂੰ ਆਪਾਂ ਨਿਯਮ ਆਪਾਂ ਕੁਦਰਤ ਦਾ ਕਹਿ ਦਈਏ। ਗਡੋਏ ਰੱਖ ਲਓ ਤੁਸੀਂ, ਗਡੋਏ ਜਿਹੜੇ ਆ ਪਹਿਲਾਂ ਮੀਂਹ ਪੈਂਦੇ ਹੁੰਦੇ ਸੀ, ਤੁਸੀਂ ਵੀ ਜ਼ਰੂਰ ਦੇਖੇ ਹੋਣੇ ਆ ਢੁੱਡੀ ਕੇ ਸਾਹਿਬ ਕਿ ਜਦੋਂ ਮੀਂਹ ਪੈਂਦੇ ਹੁੰਦੇ ਸੀ ਖਾਸ ਤੌਰ ਤੇ ਆ ਜੁਲਾਈ ਅਗਸਤ ਬਰਸਾਤਾਂ ਹੁੰਦੀਆਂ ਸੀ, ਤਿੰਨ ਤਿੰਨ ਚਾਰ ਚਾਰ ਦਿਨ ਤਾਂ ਅਸੀਂ ਦੇਖਦੇ ਰਹੇ ਹਾਂ, ਸ਼ਾਇਦ ਤੁਸੀਂ ਤਾਂ ਬਹੁਤ ਜ਼ਿਆਦਾ ਉਸ ਘੱਟਦੇ ਗਏ ਅੱਗੇ ਤੋਂ ਅੱਗੇ, ਤੇ ਮੀਂਹਾਂ ਦੇ ਵਿੱਚ ਗਡੋਏ ਗਡੋਏ ਹੋ ਜਾਂਦੇ ਹੁੰਦੇ ਸੀ। ਈਵਨ ਕਿ ਸਵੇਰ ਨੂੰ ਸਕੂਲ ਜਾਣਾ ਤੇ ਅਸੀਂ ਕੋਲ ਲੂਣ ਲੈ ਕੇ ਜਾਈਦਾ ਸੀ, ਕਿਉਂਕਿ ਸਕੂਲ ਦੇ ਵਿੱਚ ਸਾਰੇ ਸਾਡੇ ਕਲਾਸਾਂ ਤੱਕ ਅੰਦਰ ਆ ਜਾਂਦੇ ਹੁੰਦੇ ਸੀ ਗਡੋਏ, ਹਨਾ, ਇੰਨੇ ਜ਼ਿਆਦਾ ਹੁੰਦੇ ਸੀ ਵੀ ਲੂਣ ਪਾ ਦੇਣਾ ਤੇ ਇੱਕ ਇੱਕ ਤਰ੍ਹਾਂ ਦੀ ਉਹ ਗੇਮ ਵੀ ਬਣੀ ਹੁੰਦੀ ਸੀ। ਪਰ ਅਸਲ ਦੇ ਵਿੱਚ ਅਸੀਂ ਜਵਾਨ ਹੋਏ, ਅਸੀਂ ਉਸ ਵੇਲੇ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਵੀ ਇਹ ਸਾਡੇ ਮਿੱਤਰ ਆ, ਹਨਾ, ਅਸੀਂ ਉੱਥੋਂ ਹੀ ਮਾਰਨਾ ਗੱਜ ਗਏ, ਅਸੀਂ ਕਦੀ ਪਰਵਾਹ ਹੀ ਨਹੀਂ ਕੀਤੀ। ਹੁਣ ਤੁਸੀਂ ਦੇਖ ਲਓ ਉੱਥੇ ਮੀਂਹ ਪੈਂਦੇ ਆ, ਕਦੀ ਗਡੋਏ ਦੇਖੇ ਹੀ ਨਹੀਂ, ਗਡੋਏ ਨਿਕਲਦੇ ਹੀ ਨਹੀਂ, ਹਨਾ। ਉਹ ਕਿਉਂ ਇੱਦਾਂ ਹੋਈ ਆ? ਕਿਉਂਕਿ ਅਸੀਂ ਜਿਹੜਾ ਉਹਨਾਂ ਦੇ ਰਹਿਣ ਦਾ ਜਿਹੜਾ ਪ੍ਰਬੰਧ ਆ ਉਹ ਬਿਲਕੁਲ ਹੀ ਖਤਮ ਕਰਕੇ ਰੱਖ ਦਿੱਤਾ। ਫਿਰ ਤੁਸੀਂ ਦੇਖੋ ਸੱਪ ਕਿੰਨੇ ਸਾਡੇ ਲਾਭਦਾਇਕ ਆ, ਬਹੁਤ ਘੱਟ ਉੱਥੇ ਨਸਲਾਂ ਹੈਗੀਆਂ ਇੰਡੀਆ ਦੇ ਵਿੱਚ ਜਿਹੜੀਆਂ ਸੱਪ ਜਿਹੜੇ ਜ਼ਹਿਰ ਵਾਲੇ ਹੁੰਦੇ ਆ, ਇਹ ਵੀ ਇੱਥੇ ਆ ਕੇ ਸਾਨੂੰ ਪਤਾ ਲੱਗਾ। ਅਸੀਂ ਜਿੱਥੇ ਦੇਖਦੇ ਹਾਂ ਬਸ ਸੱਪ ਦੇ ਸੋਟੀ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਨੂੰ ਇੱਥੇ ਮਲਲੰਬੀ ਆਪਣੇ ਇਲਾਕਾ ਹੈਗਾ ਆ ਆਪਣੇ ਗੋਲਡ ਕੋਸਟ ਤੋਂ ਅੱਗੇ, ਤੇ ਉੱਥੇ ਜਾਣ ਦਾ ਮੈਨੂੰ ਮੌਕਾ ਮਿਲਿਆ ਤੇ ਉੱਥੇ ਮੈਂ ਡੇਢ ਕੁ ਹਫ਼ਤਾ ਜਿਹੜਾ ਆ ਆਪਣੇ ਦੋਸਤ ਕੋ ਰਿਹਾ ਜਿਹੜਾ ਕਿ ਖੇਤੀਬਾੜੀ ਕਰਦਾ ਤੇ ਬਨਾਨਾ ਦੀ ਖੇਤੀ ਕਰਦਾ, ਤੇ ਉਹਦੇ ਕੋਲ ਮੈਂ ਰਿਹਾ ਤੇ ਉੱਥੇ ਹਨਾ ਉਹ ਇੱਕ ਸੱਪ ਆ ਗਿਆ ਉੱਥੇ, ਹਨਾ। ਤੇ ਹੁਣ ਜਿੱਦਾਂ ਆਪਣੀ ਆਦਤ ਇਹ ਬਣੀ ਹੁੰਦੀ ਆ ਵੀ ਆਪਾਂ ਮਾਰ ਦਈਦਾ ਸੱਪ ਜਦੋਂ ਦੇਖੋ, ਹਨਾ, ਤੇ ਮੈਂ ਸੱਪ ਮਾਰ ਦਿੱਤਾ ਤੇ ਉਹ ਮੇਰਾ ਦੋਸਤ ਜਿਹੜਾ ਕਿ ਆਪਣਾ ਬਹੁਤ ਵਧੀਆ ਦੋਸਤ ਆ, ਉਹਨੇ ਜਾ ਕੇ ਸੱਪ ਦੀ ਜਿਹੜੀ ਲਾਸ਼ ਪਈ ਸੀ ਉੱਤੇ ਨਾ ਉਹਦੇ ਕੋਲ ਜਾ ਕੇ ਕਿਹਾ ਵੀ ਸੋਰੀ ਵੀ ਇਹਨੂੰ ਪਤਾ ਨੀ ਸੀ, ਹਨਾ। ਜਾਣੀ ਸੱਪ ਨੂੰ ਕਿਹਾ, ਇੱਕ ਪੰਜਾਬੀ ਬੰਦਾ ਜਿਹੜਾ ਸੱਪ ਤੋਂ ਸੋਰੀ ਮੰਗ ਰਿਹਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਇਹਨੇ ਕੱਟ ਦੇਣਾ ਸੀ ਤੂੰ ਸੋਰੀ ਕਹਿਣ ਡਿਆ, ਉਹ ਕਹਿੰਦਾ ਨਹੀਂ ਇਹ ਕੱਟਣ ਵਾਲਾ ਨਹੀਂ ਸੀ, ਇਹ ਤਾਂ ਆਪਣਾ ਮਿੱਤਰ ਸੀ, ਹਨਾ। ਮਿੱਤਰ ਇਸ ਕਰਕੇ ਸੀ ਵੀ ਇਹ ਕਹਿੰਦਾ ਇਹ ਤਾਂ ਚੂਹੇ ਖਾਣਾ ਸੀ, ਇਹਨੇ ਚੂਹੇ ਖਾਣੇ ਸੀ, ਨਹੀਂ ਤਾਂ ਚੂਹਿਆਂ ਨੇ ਸਾਡੇ ਬਨਾਨੇ ਦਾ ਨੁਕਸਾਨ ਬਹੁਤ ਕਰਨ, ਵੀ ਅਸੀਂ ਤਾਂ ਇਹਨਾਂ ਸੱਪਾਂ ਨੂੰ ਛੱਡ ਕੇ ਰੱਖੀਦਾ। ਇਸ ਕਰਕੇ ਜਿਹਨਾਂ ਨੂੰ ਇਹ ਗੱਲਾਂ ਸਮਝ ਆ ਗਈਆਂ ਕਿ ਸਾਡਾ ਅਸਲੀ ਦੁਸ਼ਮਣ ਹੈ ਕੌਣ ਆ, ਉਸ ਵੇਲੇ ਅਸੀਂ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਹੱਲ ਹੋ ਜਾਣੀਆਂ। ਤੇ ਜਗਿੰਦਰ ਸਿੰਘ ਸੋਹੀ ਸਾਹਿਬ ਵੀ ਆਪਣੇ ਨਾਲ ਜੁੜ ਗਏ, ਮੈਨੂੰ ਲੱਗਦਾ ਮੈਂ ਜ਼ਿਆਦਾ ਬੋਲ ਗਿਆ ਅੱਜ, ਪਰ ਖੈਰ ਆਪਾਂ ਇੱਕ ਗਾਣਾ ਸੁਣਦੇ ਹਾਂ, ਗਾਣਾ ਸੁਣਨ ਤੋਂ ਬਾਅਦ ਫੇਰ ਆਉਂਦੇ ਹਾਂ ਆਪਾਂ ਦੁਬਾਰਾ ਤੋਂ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, सुन लई मनपसंद गीत जुड़ो वख वख माध्यम तो करो ईमेल रिक्वेस्ट @harmanradio.com ते जा करो ज्वाइन टेलीग्राम +91750801-4489 ते जा करो क्लिक telegram.me/harmanradioaustralia तानू तुसी फोन भी कर सकते हो साडा फोन नंबर है +61285928111 जा करो ज्वाइन स्काइप ते साडा स्काइप लिंक है harman.radio.com सुन दे रो आवाज दे संग जिंदगी दे संग हरमन रेडियो आस्ट्रेलिया दिल पंजाबी जज्बा पंजाबी
ਇੱਕ ਵਾਰੀ ਫੇਰ ਸਵਾਗਤ ਹੈ ਜੀ ਫੱਟੀ ਸੁਕਾਉਣ ਤੋਂ ਬਾਅਦ ਤੇ ਬਹੁਤ ਵਧੀਆ ਗੀਤ ਸੀ ਤੇ ਧੰਨਵਾਦ ਧਾਲੀਵਾਲ ਸਾਹਿਬ ਉਹਨਾਂ ਦਾ ਵੀ ਜਿਹਨਾਂ ਨੇ ਇਹ ਗੀਤ ਦੀ ਫਰਮਾਇਸ਼ ਕੀਤੀ ਸੀ ਤੇ ਸਰਬਜੀਤ ਭਾਜੀ ਹੁਣੀ ਵੀ ਇਸ ਗੱਲ ਨੂੰ ਦੇਖੋ ਕੋਸ ਰਹੇ ਸੀ ਕਹਿੰਦੇ ਵੀ ਕਿਉਂਕਿ ਸ਼ਹਿਰ ਦੇ ਵਿੱਚ ਰਹੇ ਆ ਪਟਿਆਲੇ ਦੇ ਵਿੱਚ ਤੇ ਇਹਨਾਂ ਨੇ ਫੱਟੀ ਜਿਹੜੀ ਆ ਇਹ ਕਹਿੰਦੇ ਵੀ ਕਲਮ ਤਾਂ ਮੈਂ ਦੇਖੀ ਆ ਵੀ ਫੱਟੀ ਨੀ ਦੇਖੀ ਹੈਗੀ ਤੇ ਇਹਨਾਂ ਨੇ ਕਦੀ ਯੂਜ਼ ਵੀ ਨੀ ਕੀਤੀ ਤੇ ਮੈਂ ਇਹਨਾਂ ਨੂੰ ਦੱਸਿਆ ਵੀ ਬਹੁਤ ਜ਼ਿਆਦਾ ਇਹ ਕੰਮ ਆਉਂਦੀ ਹੁੰਦੀ ਸੀ ਫੱਟੀ ਇੱਕ ਤਾਂ ਲਿਖਣ ਲਈ ਆਉਂਦੀ ਹੁੰਦੀ ਸੀ ਮੈਂ ਕਾਪੀਆਂ ਭਰ ਜਾਂਦੀਆਂ ਆ ਪਰ ਕਦੀ ਫੱਟੀ ਜਿਹੜੀ ਆ ਇਹ ਖਤਮ ਨੀ ਹੁੰਦੀ ਜਦੋਂ ਲਿਖ ਲਓ ਬਾਅਦ ਵਿੱਚ ਫੇਰ ਮਟੇ ਦੋ ਮੈਨੂੰ ਯਾਦ ਆ ਕਿ ਜਦੋਂ ਤੁਸੀਂ ਸਕੂਲ ਜਾਂਦੇ ਹੁੰਦੇ ਸੀ ਤੁਸੀਂ ਘਰੋਂ ਇੱਕ ਲਿਖ ਕੇ ਲਿਆਉਣੀ ਹੁੰਦੀ ਸੀ ਉਹਦੇ ਵਿੱਚ ਲਾਈਨਸ ਜਿਹੜੀਆਂ ਆ ਜਦੋਂ ਤੁਸੀਂ ਪਹਿਲੀ ਤੋਂ ਲੈ ਕੇ ਤੀਜੀ ਤੱਕ ਹੁੰਦੇ ਆ ਉਹ ਲਾਈਨਸ ਜਿਹੜੀਆਂ ਆ ਸਾਡੇ ਟੀਚਰ ਮਾਰ ਕੇ ਦਿੰਦਾ ਹੁੰਦਾ ਸੀ ਲਾਈਨ ਵੀ ਇਹਦੇ ਵਿੱਚ ਤੁਸੀਂ ਲਿਖ ਕੇ ਲਿਆਉਣੀ ਆ ਫਿਰ ਉਹ ਜਿਹੜੀ ਘਰੋਂ ਤੁਸੀਂ ਲਿਖ ਕੇ ਲਿਆਉਣੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਦੁਪਹਿਰ ਵੇਲੇ ਜਦੋਂ ਅੱਧੀ ਛੁੱਟੀ ਹੁੰਦੀ ਸੀ ਉਦੋਂ ਫਿਰ ਮਾਸਟਰ ਜੀ ਉਹਨੇ ਕਹਿਣਾ 10 ਮਿੰਟ ਪਹਿਲਾਂ ਅੱਧੀ ਛੁੱਟੀ ਤੋਂ ਵੀ ਤੁਸੀਂ ਫੱਟੀਆਂ ਜਿਹੜੀਆਂ ਸਾਰੇ ਧੋ ਲਓ ਫਿਰ ਉੱਥੇ ਨਲਕੇ ਦੇ ਦੁਆਲੇ ਭੀੜ ਲੱਗ ਜਾਣੀ ਸਾਰਿਆਂ ਨੇ ਫਿਰ ਫੱਟੀਆਂ ਕਾਲੀ ਕਾਲੀ ਧੋਣੀਆਂ ਤੇ ਗਾਚਣੀ ਜਿਹੜੀ ਮਲ ਲੈਣੀ ਤੇ ਉਸ ਵੇਲੇ ਇੱਕ ਦਾਨ ਪੂਨ ਵੀ ਚੱਲਦਾ ਹੁੰਦਾ ਸੀਗਾ ਤੇ ਇਕੱਲੇ ਇਕੱਲੇ ਕੋਲ ਜਾਣਾ ਜਿਹਦੇ ਕੋਲ ਫੱਟੀ ਦਾ ਗਾਚੀ ਨਾ ਹੋਣੀ ਤੇ ਫਿਰ ਇਹ ਕਹਿਣਾ ਵੀ ਵੀ ਤੁਸੀਂ ਦਾਨ ਪੂਨ ਕਰ ਦੋ ਵੀ ਜਾਣੀ ਗਾਚੀ ਜਿਹੜੀ ਆ ਸਾਨੂੰ ਦੇ ਦੋ ਜਾਂ ਸਲੇਟੀ ਦੇ ਦੋ ਫਿਰ ਉਸ ਤੋਂ ਬਾਅਦ ਜਿਹੜੀ ਉਹ ਫੱਟੀ ਆ ਫਿਰ ਉਹਨੂੰ ਦੁਬਾਰਾ ਤੋਂ ਲਿਖਿਆ ਜਾਂਦਾ ਦੁਪਹਿਰ ਤੋਂ ਬਾਅਦ ਦਾ ਇਹ ਕੰਮ ਹੁੰਦਾ ਸੀ ਤੇ ਅਸਲ ਦੇ ਵਿੱਚ ਸ਼ਾਇਦ ਇਸ ਕਰਕੇ ਸੀ ਵੀ ਕਾਪੀਆਂ ਲੈਣ ਦੀ ਬਹੁਤੀ ਗੁੰਜਾਇਸ਼ ਉਹਨਾਂ ਦਿਨਾਂ ਦੇ ਵਿੱਚ ਹੁੰਦੀ ਨੀ ਸੀ ਲੋਕਾਂ ਦੇ ਕੋਲ ਦੇ ਸਕੇ ਫੱਟੀਆਂ ਜਿਹੜੀਆਂ ਤੇ ਚੈੱਕ ਕਰਵਾਈਆਂ ਜਾਂਦੀਆਂ ਸੀ ਲਿਖਾਈ ਸੁਧਾਰਨ ਲਈ ਬਹੁਤ ਜ਼ਿਆਦਾ ਵਧੀਆ ਤਰੀਕਾ ਹੁੰਦਾ ਸੀ ਕਿਉਂਕਿ ਇਹਦੇ ਵਿੱਚ ਤੁਸੀਂ ਸੁਧਾਰ ਕਰ ਸਕਦੇ ਆ ਹਨਾ ਫੱਟੀ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਜਦੋਂ ਲਿਖੋਗੇ ਤੇ ਮੈਂ ਭਾਜੀ ਹੁਣਾਂ ਨੂੰ ਦੱਸਿਆ ਵੀ ਇਹਦੇ ਫਾਇਦੇ ਬਹੁਤ ਹੁੰਦੇ ਸੀ ਇੱਕ ਤਾਂ ਚਲੋ ਇਹ ਲਿਖਾਈ ਸੁਧਾਰਨ ਦੇ ਵਿੱਚ ਕੰਮ ਆਉਂਦੀ ਸੀ ਕਦੀ ਫੱਟੀ ਜਿਹੜੀ ਆ ਮੁੱਕਦੀ ਨਹੀਂ ਹੁੰਦੀ ਸੀ ਜਿੰਨਾ ਮਰਜ਼ੀ ਮਟੇ ਕੇ ਦੂਜਾ ਪਾਸਾ ਲਿਖਣਾ ਸ਼ੁਰੂ ਕਰ ਦੋ ਉੱਧਰਲਾ ਪਾਸਾ ਜਾਂ ਤੋਂ ਧੋ ਲਓ ਤੇ ਗਾਚੀ ਉੱਪਰ ਮਲ ਲਓ ਤੇ ਸ਼ਾਹੀ ਜਿਹੜੀ ਆ ਕਦੀ ਜਾਣੀ ਖਤਮ ਕਾਪੀ ਭਰ ਜਾਂਦੀ ਆ ਤੁਹਾਨੂੰ ਨਵੀਂ ਲਿਆਉਣੀ ਪੈਣੀ ਆ ਫੱਟੀ ਟੁੱਟਣ ਤੇ ਨਵੀਂ ਲਿਆਉਣੀ ਪੈਣੀ ਆ ਨਹੀਂ ਤਾਂ ਸਾਡੀ ਉਹੀ ਫੱਟੀ ਰਹਿਣੀ ਆ ਫਿਰ ਫੱਟੀ ਜਿਹੜੀ ਆ ਜੇ ਧੁੱਪ ਬਹੁਤ ਜ਼ਿਆਦਾ ਹੋ ਗਈ ਆ ਮੰਨ ਲਓ ਤੁਸੀਂ ਤੁਰੇ ਜਾਂਦੇ ਆ ਸਕੂਲ ਤੋਂ ਫਿਰ ਅਸੀਂ ਉਹੀ ਫੱਟੀ ਜਿਹੜੀ ਆ ਸਿਰ ਦੇ ਉੱਤੇ ਰੱਖ ਲੈਂਦੇ ਹੁੰਦੇ ਸੀ ਉਹਦੇ ਨਾਲ ਛਾਂ ਜਿਹੜੀ ਆ ਫੱਟੀ ਰਹਿੰਦੀ ਫੱਟੀ ਦੀ ਰਹਿੰਦੀ ਹੁੰਦੀ ਸੀ ਤੇ ਦੁਪਹਿਰ ਵੇਲੇ ਜਦੋਂ ਅੱਧੀ ਛੁੱਟੀ ਹੁੰਦੀ ਸੀ ਉਸੇ ਦੇ ਉੱਤੇ ਗੇਂਦ ਇੱਕ ਲੈ ਆਉਂਦਾ ਹੁੰਦਾ ਸੀ ਕੋਈ ਨਾ ਕੋਈ ਬੰਦਾ ਉਹ ਗੇਂਦ ਦੇ ਨਾਲ ਇਹਦਾ ਜਾਣੀ ਬੈਟ ਬਣਾ ਲਈਦਾ ਸੀ ਜਾਂ ਇਹਦਾ ਚਿੜੀ ਛਿੱਕੇ ਵਾਂਗੂ ਜਾਂ ਟੈਨਿਸ ਵਾਂਗੂ ਤੁਸੀਂ ਕਹਿ ਸਕਦੇ ਆ ਜਾਂ ਟੇਬਲ ਟੈਨਿਸ ਕਹਿ ਸਕਦੇ ਆ ਤੇ ਉਹਦੇ ਵਾਂਗੂ ਵੀ ਇਹ ਖੇਡ ਜਿਹੜੀ ਆ ਹੋ ਜਾਂਦੀ ਸੀ ਤੇ ਸਭ ਤੋਂ ਵੱਡਾ ਜਿਹੜਾ ਫਾਇਦਾ ਉਸ ਵੇਲੇ ਵੀ ਹੋ ਜਾਂਦਾ ਸੀ ਵੀ ਜਦੋਂ ਲੜਾਈ ਕਿਸੇ ਨਾਲ ਹੋ ਜਾਂਦੀ ਸੀ ਵੀ ਇਹ ਇੱਕ ਹਥਿਆਰ ਦਾ ਕੰਮ ਵੀ ਹੋ ਜਾਂਦੀ ਸੀ ਕਈਆਂ ਦੇ ਜਿਹੜੇ ਸੈਰ ਪਾਟੇ ਆਪਾਂ ਵੀ ਦੇਖੇ ਆ ਵੀ ਇਸ ਫੱਟੀ ਨੂੰ ਹਥਿਆਰ ਦੇ ਤੌਰ ਤੇ ਬਹੁਤ ਜਿਹੜਾ ਆ ਵਰਤਿਆ ਜਾਂਦਾ ਸੀ ਤੇ ਹੋਰ ਵੀ ਸਭ ਤੋਂ ਵੱਡੀ ਫਨੀ ਗੱਲ ਇਹ ਹੁੰਦੀ ਆ ਬਈ ਫੱਟੀ ਨੂੰ ਕਦੀ ਇਹ ਨੀ ਮੈਂ ਦੇਖਿਆ ਕਿ ਕਿਸੇ ਨੇ ਫੱਟੀ ਕਿਸੇ ਦੀ ਚੋਰੀ ਕਰ ਲਈ ਹੋਵੇ ਫੱਟੀ ਕੋਈ ਕਿਸੇ ਦੀ ਚੋਰੀ ਨਹੀਂ ਸੀ ਕਰਦਾ ਤੇ ਜੇ ਕਿਸੇ ਦੇ ਨਾਲ ਦੁਸ਼ਮਣੀ ਕੱਢਣੀ ਹੁੰਦੀ ਸੀ ਉਸ ਵੇਲੇ ਤੇ ਦੁਸ਼ਮਣੀ ਕੱਢਣ ਦੇ ਲਈ ਕੀ ਹੁੰਦਾ ਸੀ ਕਿ ਇੱਕ ਦਰਖਤ ਹੁੰਦਾ ਸੀ ਹੁਣ ਮੈਨੂੰ ਯਾਦ ਨੀ ਉਹਦੇ ਇੱਕ ਦਰਖਤ ਦਾ ਪਾਠ ਹੁੰਦਾ ਸੀ ਉਹਨੂੰ ਕਹਿੰਦੇ ਹੁੰਦੇ ਸੀ ਗਿੱਦੜ ਪੀਚਾ ਦੁਆਬੇ ਦੇ ਵਿੱਚ ਗਿੱਦੜ ਪੀਚਾ ਸ਼ਾਇਦ ਤੁਸੀਂ ਕਦੀ ਨਾ ਸੁਣਿਆ ਹੋਵੇ ਇਹ ਸ਼ਬਦ ਜਿਹੜੇ ਪੁਰਾਣੇ ਵੇਲੜੀ ਹੋਣਗੇ ਢੁੱਡੀ ਕੇ ਸਾਹਿਬ ਉਹਨਾਂ ਨੇ ਜ਼ਰੂਰ ਸੁਣਿਆ ਹੋਣਾ ਗਿੱਦੜ ਪੀਚਾ ਤੇ ਉਹ ਗਿੱਦੜ ਪੀਚਾ ਕੀ ਹੁੰਦਾ ਸੀ ਕਿ ਇਹ ਇੱਕ ਸ਼ਾਹੀ ਚੂਸਕ ਚੀਜ਼ ਹੁੰਦੀ ਸੀ ਤੇ ਇਹ ਜਦੋਂ ਹਨਾ ਉਹਦੇ ਵਿੱਚ ਜਾਣੀ ਗੋਫਤੋ ਪਾ ਦੇਣੀ ਗੋਪੀ ਬਈ ਉਹ ਜਿਹੜੀ ਸ਼ਾਹੀ ਦੀ ਦਵਾਤ ਆ ਇੱਕ ਰਬੜ ਦਾ ਢੱਕਣ ਲੱਗਾ ਹੁੰਦਾ ਸੀ ਉਹ ਢੱਕਣ ਨੂੰ ਚੱਕਣਾ ਤੇ ਗਿੱਦੜ ਪੀਚਾ ਥੋੜਾ ਜਿਹਾ ਤੋੜ ਕੇ ਉਹਦੀ ਦਵਾਤ ਦੇ ਵਿੱਚ ਪਾ ਦੇਣਾ ਉਹ ਜਦੋਂ ਫਿਰ ਅਗਲੇ ਨੇ ਲਿਖਣ ਲਈ ਆਉਣਾ ਤੇ ਉਸ ਵੇਲੇ ਕੀ ਹੋਣਾ ਕਿ ਉਹ ਜਿਹੜਾ ਮਿਲਣਾ ਨੀ ਉਹਨੂੰ ਵਿੱਚ ਸ਼ਾਹੀ ਨੀ ਮਿਲਣੀ ਕਿਉਂਕਿ ਗਿੱਦੜ ਪੀਚਾ ਜਿਹੜਾ ਵਿੱਚ ਬੈਠਾ ਆ ਉਹ ਚੂਸਦਾ ਰਹਿੰਦਾ ਹੁੰਦਾ ਸੀ ਸ਼ਾਹੀ ਯਾਨੀ ਏਦਾਂ ਦੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਆ ਉਹ ਫੱਟੀ ਦੇ ਨਾਲ ਜੁੜੀਆਂ ਹੁੰਦੀਆਂ ਸੀ ਤੇ ਬੜੀ ਕੰਮ ਦੀ ਚੀਜ਼ ਸੀਗੀ ਧਾਲੀਵਾਲ ਸਾਹਿਬ ਬਹੁਤ ਬਹੁਤ ਥੈਂਕ ਸਾਡਾ ਇਸ ਮਾਮਲੇ ਦੇ ਉੱਤੇ ਵੀ ਆਪਾਂ ਗੱਲ ਕੀਤੀ ਆ ਫੱਟੀ ਦੇ ਮਾਮਲੇ ਚ ਤੇ ਅੱਗੇ ਆਪਣੇ ਨਾਲ ਜਗਿੰਦਰ ਸਿੰਘ ਸੋਹੀ ਜੀ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਪ੍ਰੋਗਰਾਮ ਕਹਿੰਦੇ ਇੰਜੋਏ ਕਰ ਰਹੇ ਆ ਤੇ ਉਹ ਕਹਿੰਦੇ ਵੀ ਇੱਕ ਜ਼ਿੰਦਗੀ ਹੋਰ ਮੰਗ ਲਓ ਰੱਬ ਕੋਲੋਂ ਇਹ ਵਾਲੀ ਤਾਂ ਵਟਸਐਪ ਵਿੱਚ ਲੰਘ ਜਾਣੀ ਆ ਤੇ ਬਹੁਤ ਬਹੁਤ ਧੰਨਵਾਦ ਸਾਡਾ ਜਗਤਾਰ ਸਿੰਘ ਸੋਹੀ ਸਾਹਿਬ ਪਹਿਲਾਂ ਆਪਾਂ ਫੇਸਬੁੱਕ ਦੀ ਗੱਲ ਕਰਦੇ ਹੁੰਦੇ ਸੀ ਤੇ ਫੇਸਬੁੱਕ ਨਾਲੋਂ ਵੀ ਨਿਕੰਮਾ ਕੰਮ ਹੁਣ ਇਹ ਆ ਗਿਆ ਜਿਹੜਾ ਵਟਸਐਪ ਵਾਲਾ ਆ ਗਰੁੱਪ ਬਹੁਤ ਬਣਾਏ ਜਾਂਦੇ ਆ ਗਰੁੱਪਾਂ ਦਾ ਜਿਹੜਾ ਮਕਸਦ ਆ ਉਹ ਹੁੰਦਾ ਆ ਕਿ ਤੁਹਾਨੂੰ ਉਹਦੇ ਉਸ ਗਰੁੱਪ ਜਿਸ ਚੀਜ਼ ਦੇ ਲਈ ਉਹ ਗਰੁੱਪ ਬਣਿਆ ਹੋਇਆ ਉਹਦੇ ਰਿਲੇਟਡ ਤੁਹਾਡੇ ਜਿਹੜੇ ਪੋਸਟ ਆਏ ਆ ਉਹ ਪੈਣ ਉਹ ਤੋਂ ਇਨਫੋਰਮੇਸ਼ਨ ਮਿਲੇ ਮੰਨ ਲਓ ਕਿ ਤੁਸੀਂ ਮੰਨ ਲਓ ਕਿ ਆਪਾਂ ਰੇਡੀਓ ਦਾ ਹੀ ਗਰੁੱਪ ਬਣਾ ਲਿਆ ਵੀ ਹਰਮਨ ਰੇਡੀਓ ਦਾ ਇੱਕ ਗਰੁੱਪ ਆ ਉਹਦੇ ਵਿੱਚ ਹੋਣਾ ਤਾਂ ਇਹ ਚਾਹੀਦਾ ਵੀ ਉਹਦੇ ਵਿੱਚ ਆਪਾਂ ਹਰਮਨ ਰੇਡੀਓ ਦੀ ਗੱਲ ਕਰੀਏ ਹੋਰ ਨਾ ਕੋਈ ਕਰੀਏ ਪਰ ਹੁੰਦਾ ਕੀ ਆ ਕਿ ਉਹਦੇ ਵਿੱਚ ਆਪਾਂ ਗੁੱਡ ਮਾਰਨਿੰਗ ਭੇਜਣੀ ਸ਼ੁਰੂ ਕਰ ਦਿੰਦੇ ਹਾਂ ਫਿਰ ਨਜਾਇਜ਼ ਹੀ ਅਸੀਂ ਮੈਸੇਜ ਪਾਉਣੇ ਸ਼ੁਰੂ ਕਰ ਦਿੰਦੇ ਹਾਂ ਫਿਰ ਕੋਈ ਬੰਦਾ ਇੱਕ ਇੱਦਾਂ ਦੀਆਂ ਪੋਸਟਾਂ ਵੀ ਮੈਂ ਦੇਖੀਆਂ ਆ ਜਿਹਦੇ ਵਿੱਚ ਇਹ ਪੁੱਛਿਆ ਜਾਂਦਾ ਵੀ ਅੱਜ ਕੀ ਬਣਿਆ ਆ ਘਰ ਦੇ ਵਿੱਚ ਹਨਾ ਇਹ ਵੀ ਚੀਜ਼ਾਂ ਯਾਨੀ ਗੈਰ ਜ਼ਰੂਰੀ ਜੋ ਚੀਜ਼ਾਂ ਪੈ ਜਾਂਦੀਆਂ ਉਹਦੇ ਨਾਲ ਫਿਰ ਵਟਸਐਪ ਦਾ ਤੇ ਮੈਂ ਬਹੁਤ ਸਾਰੇ ਦੋਸਤ ਦੇਖਿਆ ਸੰਜੀਦਾ ਜਿਹੜੇ ਲੋਕ ਹੁੰਦੇ ਆ ਉਹ ਛੇਤੀ ਗਰੁੱਪ ਜਿਹੜਾ ਛੱਡ ਦਿੰਦੇ ਆ, ਅਸੀਂ ਆਪਣਾ ਬਹੁਤ ਸਾਰਾ ਨਜਾਇਜ਼ ਜਿਹੜਾ ਕੰਮ ਆ ਉਹ ਇਥੋਂ ਲੈਂਦੇ ਆ ਵਟਸਐਪ ਤੋਂ, ਇਹਦੀ ਜੇ ਵਧੀਆ ਤਰੀਕੇ ਦੇ ਨਾਲ ਯੂਜ਼ ਕੀਤਾ ਜਾਵੇ ਵਟਸਐਪ ਨੂੰ, ਮੈਨੂੰ ਲੱਗਦਾ ਵੀ ਬਹੁਤ ਵਧੀਆ ਚੀਜ਼ ਇਹ ਬਣੀ ਆ, ਬਹੁਤ ਸਾਰੀਆਂ ਸਹੂਲਤਾਂ ਇਹਦੇ ਵਿੱਚ, ਪਰ ਇਹਨੂੰ ਜੇ ਆਪਾਂ ਧਿਆਨ ਦੇ ਨਾਲ ਵਰਤੀਏ। ਤੇ ਬੱਬੂ ਸਿੰਘ ਜੀ ਵੀ ਆਪਣੇ ਨਾਲ ਜੁੜੇ ਆ, ਤੇ ਬੱਬੂ ਸਿੰਘ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਬੱਬੂ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਆ। ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਕਹਿੰਦੇ, ਸਤਿ ਸ੍ਰੀ ਅਕਾਲ ਜੀ ਸਰਦਾਰ ਸਾਹਿਬ, ਬਾਈ ਜੀ ਡਾਕਟਰ ਸਾਹਿਬ ਹੋਲੀਡੇਜ਼ ਤੇ ਗਏ ਨੇ, ਮੈਨੂੰ ਲੱਗਦਾ ਵੀ ਉਹਨਾਂ ਨੇ ਅਜੇਪਾਲ ਜੀ ਉਹਨਾਂ ਦੀ ਗੱਲ ਕੀਤੀ ਆ। ਅਜੇਪਾਲ ਜੀ ਅੱਜ ਕੱਲ ਬਿਜ਼ੀ ਨੇ ਜੀ, ਡਾਕਟਰ ਸਾਹਿਬ ਵੈਸੇ ਮਿਸ ਕਰਦੇ ਆ ਸਾਰੇ, ਪਰ ਉਹ ਵੀ ਪ੍ਰੋਗਰਾਮ ਜਰੂਰ ਸੁਣਦੇ ਹੁੰਦੇ ਆ, ਚੋਰੀ ਛਿੱਪੇ ਜਾਣੀ ਨਿਗਾਹ ਤਾਂ ਪੂਰੀ ਰੱਖਦੇ ਆ ਉਹ ਪ੍ਰੋਗਰਾਮ ਦੇ ਉੱਤੇ। ਤੇ ਨਾਲ ਕਹਿੰਦੇ ਵੀ ਪ੍ਰੋਗਰਾਮ ਇੰਜੋਏ ਕਰ ਰਹੇ ਆ ਜੀ ਫਾਦਰ ਸਾਹਿਬ ਦੇ ਨਾਲ, ਤੇ ਅੰਕਲ ਹੋਣਾ ਨੂੰ ਵੀ ਸਤਿ ਸ੍ਰੀ ਅਕਾਲ ਆ, ਤੇ ਆਸ ਕਰਦੇ ਆ ਕਿ ਉਹਨਾਂ ਨੂੰ ਵੀ ਵਧੀਆ ਲੱਗਾ ਆਪਣਾ ਸੇਰੀਆ ਬੱਬੂ ਸਿੰਘ ਜੀ। ਤੇ ਨਾਲ ਉਹਨਾਂ ਨੇ ਚੁਟਕਲੇ ਕੁਛ ਕੁ ਭੇਜੇ ਆ, ਕੁਛ ਕੁ ਨੀ ਕਿੰਨੇ ਭੇਜੇ ਆ, ਤੇ ਇੱਕ ਮੈਂ ਸੁਣਾ ਦਿੰਦਾ। ਪਿਤਾ ਜੀ ਕਿਉਂਕਿ ਨਾਲ ਆ ਹੁਣ, ਪਿਤਾ ਜੀ ਹੁਣਾਂ ਦੇ ਕਰਕੇ ਉਹਨੂੰ ਮੈਨੂੰ ਲੱਗਦਾ ਇਹ ਭੇਜਿਆ ਮੈਸੇਜ। ਤੇ ਪਿਤਾ ਆਪਣੇ ਪੁੱਤਰ ਨੂੰ ਕਹਿੰਦਾ ਵੀ ਉਹ ਬੇਵਕੂਫ ਆ, ਮੈਂ ਤੈਨੂੰ ਗੀਤਾ ਦਿੱਤੀ ਸੀ ਪੜ੍ਹਨ ਲਈ, ਕੀ ਤੂੰ ਗੀਤਾ ਪੜ੍ਹੀ, ਕੁਛ ਦਿਮਾਗ ਦੇ ਵਿੱਚ ਵੀ ਪਿਆ ਕੁਛ? ਤੇ ਪੁੱਤਰ ਕਹਿੰਦਾ ਹਾਂਜੀ ਪਿਤਾ ਜੀ ਪੜ੍ਹ ਲਈ ਆ, ਤੇ ਹੁਣ ਆਪ ਆਪ ਕਹਿੰਦਾ ਮਾਨੇ ਕੇ ਲਈ ਤਿਆਰ ਹੋ ਜਾਓ। ਕਿਆ ਬਾਤ ਆ ਜੀ, ਖੈਰ ਹੋਰ ਵੀ ਇਹਨਾਂ ਦੇ ਕਾਫੀ ਚੁਟਕਲੇ ਜਿਹੜੇ ਆਏ ਆ, ਉਹ ਵੀ ਆਪਾਂ ਬਾਅਦ ਵਿੱਚ ਸਾਂਝੇ ਜੇ ਟਾਈਮ ਹੋਇਆ ਜ਼ਰੂਰ ਸਾਂਝੇ ਕਰਾਂਗੇ। ਬੱਬੂ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਜਿਹੜੀ ਆ ਬਣਾਈ ਆ। ਤੇ ਹੁਣ ਆਪਾਂ ਦੋਸਤੋ ਥੋੜਾ ਜਿਹਾ ਗੰਭੀਰਤਾ ਵੱਲ ਨੂੰ ਹੋਈਏ, ਥੋੜੀਆਂ ਜਿਹੀਆਂ ਆਪਾਂ ਖਬਰਾਂ ਦੇ ਵੱਲ ਨੂੰ ਵੀ ਜਾਈਏ। ਚਾਹ ਸਾਹਿਬ ਉਹਨਾਂ ਨੇ ਕਾਫੀ ਜਿਹੜੀਆਂ ਖਬਰਾਂ ਆਪਾਂ ਨੂੰ ਭੇਜੀਆਂ, ਤੇ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਖਬਰ ਜਿਹੜੀ ਗੱਲ ਆਪਾਂ ਕੀਤੀ ਸੀ ਜੀ, ਤੇ ਚਾਈਲਡ ਸਪੋਰਟ ਦੇ ਪੈਸੇ ਜਿਹੜੇ ਆ ਉਹ ਲੋਕਾਂ ਨੇ ਕਾਫੀਆਂ ਨੇ ਵਾਪਸ ਨਹੀਂ ਕੀਤੇ। ਇਹ ਪ੍ਰੀਤਿੰਦਰ ਗਰੇਵਾਲ ਜੀ ਹੁਣਾਂ ਦੀ ਇਹ ਖਬਰ ਲੱਗੀ ਐਸ ਬੀ ਐਸ ਦੇ ਵਿੱਚ। ਇਹ ਕੁਛ ਜਿਹੜੇ ਲੋਕ ਆ ਚਾਈਲਡ ਸਪੋਰਟ ਦੇ ਜਿਹੜੇ ਪੈਸੇ ਆ ਗੌਰਮੈਂਟ ਦੇ ਵੱਲੋਂ ਮਿਲਦੇ ਆ, ਤੇ ਉਹ ਵਾਪਸ ਨਾ ਕੀਤੇ, ਜਿਹਨਾਂ ਨੇ ਨਹੀਂ ਕੀਤੇ, ਤੇ ਉਹਨਾਂ ਨੇ ਸਰਕਾਰ ਨੇ ਆਸਟ੍ਰੇਲੀਅਨ ਸਰਕਾਰ ਨੇ ਕਾਫੀ ਸਖ਼ਤ ਰੁੱਖ ਅਪਣਾ ਲਿਆ ਆ, ਤੇ ਉਹਦੇ ਨਾਲ ਕੋਈ $10 million ਤੋਂ ਜ਼ਿਆਦਾ ਦੀ ਭਰਪਾਈ ਜਿਹੜੀ ਆ ਹੋਈ ਆ। ਇਹ ਵਿੱਤੀ ਵਰ੍ਹਾ ਜਿਹੜਾ ਕਿ 10 ਮਹੀਨੇ ਦੇ ਵਿੱਚ ਕੋਈ 358 ਲੋਕਾਂ ਨੂੰ ਕਰਜ਼ੇ ਦੀ ਰਕਮ ਜਿਹੜੀ ਆ ਵਾਪਸ ਕਰਨ ਲਈ ਕਿਹਾ ਗਿਆ, ਤੇ ਕੁਝ ਪਰਿਵਾਰਾਂ ਨੂੰ ਇਸ ਤਰ੍ਹਾਂ ਨਾ ਕਰਨ ਦੇ ਸੂਰਤ ਦੇ ਵਿੱਚ ਏਅਰਪੋਰਟ ਤੋਂ ਵਾਪਸ ਭੇਜਦੇ ਆ, ਬਈ ਦੇਸ਼ ਨਾ ਛੱਡਣ ਦਾ ਹੁਕਮ ਵੀ ਸੁਣਾਇਆ ਗਿਆ। ਕੁਛ ਜਿਹੜੇ ਜਾਣੀ ਦੇਸ਼ ਛੱਡਣਾ ਚਾਹੁੰਦੇ ਸੀਗੇ ਤੇ ਉਹਨਾਂ ਨੂੰ ਵੀ ਰੋਕ ਲਿਆ ਗਿਆ। ਹਿਊਮਨ ਸਰਵਿਸਿਸ ਮੰਤਰੀ ਜਿਹੜੇ ਹੈਗੇ ਆ ਮਾਈਕਲ ਕੀਨਨ, ਉਹਨਾਂ ਨੇ ਸਕਾਈ ਨਿਊਜ਼ ਦੇ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਮਾਪਿਆਂ ਦੀ ਜ਼ਿੰਮੇਵਾਰੀ ਜਿਹੜੀ ਆ ਕਰਜ਼ੇ ਵਾਪਸ ਕਰਨਾ ਹੋਣਾ ਚਾਹੀਦੀ ਆ, ਨਾ ਕਿ ਵਿਦੇਸ਼ ਯਾਤਰਾ। ਤੇ ਅਸੀਂ ਉਹਨਾਂ ਨੇ ਅਸੀਂ ਇੱਕ ਪਰਿਵਾਰ ਤੋਂ ਮੌਕੇ ਤੇ ਹੀ $3.5 lakh ਵਸੂਲੇ ਆ, ਜੋ ਇਹ ਸਾਬਤ ਕਰਦਾ ਕਿ ਉਹ ਇਹ ਰਾਸ਼ੀ ਦੇਣ ਦੇ ਤਾਂ ਯੋਗ ਆ ਪਰ ਇਸ ਜ਼ਿੰਮੇਵਾਰੀ ਤੋਂ ਮਨਕਰ ਹਨ। ਇੱਕ ਹੋਰ ਵਿਅਕਤੀ ਜਿਸਦੇ ਪਰਿਵਾਰ ਸਿਰਫ $60,000 ਦਾ ਕਰਜ਼ਾ ਸੀ, ਉਹਨੂੰ ਵੀ ਵਿਦੇਸ਼ ਜਾਣ ਤੋਂ ਰੋਕਿਆ ਗਿਆ। ਆਸਟ੍ਰੇਲੀਆ ਦੇ ਵਿੱਚ ਆਰਜ਼ੀ ਤੌਰ ਤੇ ਇੱਕ ਵਿਅਕਤੀ ਰਹਿ ਰਿਹਾ, ਉਹ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਵਿੱਚ ਮੁੜਿਆ ਸੀ ਤੇ ਦੁਬਾਰਾ ਤੋਂ ਵਿਦੇਸ਼ ਜਾਣ ਦਾ ਚਾਹਵਾਨ ਸੀ। ਤੇ ਮਾਈਕਲ ਕੀਨਨ ਜਿਹੜੇ ਕਿ ਮੰਤਰੀ ਹੈਗੇ ਆ, ਤੇ ਉਹਨਾਂ ਨੇ ਕਿਹਾ ਵੀ ਅਗਰ ਕੋਈ ਪਰਿਵਾਰ ਵਿਦੇਸ਼ ਜਾਂਦਾ, ਵਿਦੇਸ਼ ਜਾਣ ਦਾ ਖਰਚਾ ਉਠਾ ਲੈਂਦਾ, ਤਾਂ ਉਹ ਆਪਣੇ ਕਰਜ਼ੇ ਪਹਿਲਾਂ ਮੋੜਨ ਦੇ ਵੀ ਯੋਗ ਹੁੰਦਾ ਆ, ਹਨਾ। ਤੇ ਉਹ ਕਹਿੰਦੇ ਵੀ ਬਾਲੀ ਵਿੱਚ ਛੁੱਟੀਆਂ ਕੱਟਦੇ ਟ੍ਰੇਨਿੰਗ ਕਰਾਉਣ ਨਾਲ ਉਹ ਬੱਚਿਆਂ ਦੀ ਭਲਾਈ ਉਹਨਾਂ ਲਈ ਜ਼ਿਆਦਾ ਜ਼ਰੂਰੀ ਹੋਣੀ ਚਾਹੀਦੀ ਆ। ਤੇ ਵੈਸੇ ਤਾਂ ਇਹ ਵੀ ਇੱਕ ਮੈਸੇਜ ਬਹੁਤ ਵਧੀਆ ਹੈਗਾ ਕਿ ਜੇ ਤੁਸੀਂ ਕਰਜ਼ਾ ਲਿਆ ਆ ਤਾਂ ਸਮੇਂ ਸਿਰ ਬੋਲਣਾ ਮੋੜਨਾ ਜਿਹੜਾ ਆ ਉਹ ਜ਼ਰੂਰ ਚਾਹੀਦਾ ਆ, ਕਿਉਂਕਿ ਜਿਹੜੇ ਸਰਕਾਰਾਂ ਦੇ ਕਰਜ਼ੇ ਆ ਜਾਂ ਬੈਂਕਾਂ ਦੇ ਕਰਜ਼ੇ ਆ, ਜੇ ਤੁਸੀਂ ਨਹੀਂ ਮੋੜੋਗੇ ਤਾਂ ਉਹ ਜਿਹੜੀਆਂ ਸਹੂਲਤਾਂ ਆ ਉਹਨਾਂ ਨੂੰ ਲੌਸ ਹੋਊਗਾ ਤੇ ਉਹ ਸਹੂਲਤਾਂ ਜਿਹੜੀਆਂ ਹੌਲੀ ਹੌਲੀ ਖਤਮ ਹੋ ਜਾਣਗੀਆਂ, ਹਨਾ। ਇਸ ਕਰਕੇ ਜੇ ਉਹ ਇਹ ਇੱਕ ਤਰ੍ਹਾਂ ਦੀ ਇੱਕ ਵੇਵ ਹੁੰਦੀ, ਜੇ ਤੁਸੀਂ ਚੱਲਦਾ ਜਿਹੜਾ ਪੈਸਾ ਜਿੰਨਾ ਚੱਲਦਾ ਰਹੇ ਆਉਂਦਾ ਜਾਂਦਾ ਰਹੇ ਉਨੀ ਜਿਹੜੀ ਆ ਵਿੱਤੀ ਜਿਹੜੀ ਆ ਉਹ ਹਾਲਾਤ ਜਿਹੜੇ ਵਧੀਆ ਦੇਸ਼ ਦੇ ਬਣੇ ਰਹਿੰਦੇ ਆ। ਤੇ ਖੈਰ ਇਸ ਬਾਬਤ ਗੱਲਬਾਤ ਜਿਹੜੀ ਆ ਹੋਈ ਆ, ਚਾਹ ਸਾਹਿਬ ਹੁਣੀ ਆਪਾਂ ਨੂੰ ਖਬਰ ਜਿਹੜੀ ਆ ਭੇਜੀ ਆ, ਤੇ ਨਾਲ ਨਾਲ ਉਹਨਾਂ ਨੇ ਬਿਜਲੀ ਦੇ ਸੰਬੰਧੀ ਵੀ ਭੇਜੀ ਆ ਖਬਰ ਕਿ ਅਲੱਗ ਅਲੱਗ ਤੌਰ ਦੇ ਉੱਤੇ ਸੇਵਾ ਪ੍ਰਦਾਨ ਕੀਤੀ ਜਾਂਦੀ ਬਿਜਲੀ ਦੇ ਬਿੱਲ ਦੇ ਵਿੱਚ, ਇਸ ਕਰਕੇ ਹਰ ਇੱਕ ਦਾ ਜਿਹੜਾ ਬਿਜਲੀ ਦਾ ਬਿੱਲ ਆ ਉਹ ਥੋੜਾ ਬਹੁਤ ਅਲੱਗ ਹੋ ਸਕਦਾ। ਇਸ ਕਰਕੇ ਉਹਨਾਂ ਨੇ ਕਿਹਾ ਵੀ ਉਹਨਾਂ ਬਿੱਲਾਂ ਦੇ ਵਿੱਚ ਲੋੜੀਂਦੀ ਤੇ ਮੁੱਢਲੀ ਜਾਣਕਾਰੀ ਦਾ ਹੋਣਾ ਜਿਹੜਾ ਆ ਬਹੁਤ ਜ਼ਰੂਰੀ ਆ। ਉਹ ਕਹਿੰਦੇ ਵੀ ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਿ ਤੁਸੀਂ ਕਿੰਨਾ ਭੁਗਤਾਨ ਕਰਨਾ ਤੇ ਕਦੋਂ ਕਰਨਾ। ਬਿੱਲ ਦੇ ਵਿੱਚ ਤੁਹਾਡੇ ਬਿਲਿੰਗ ਸਾਈਕਲ ਦੀ ਪਹਿਲੀ ਤਰੀਕ ਤੇ ਆਖਰੀ ਤਰੀਕ ਵੀ ਜ਼ਰੂਰ ਦਰਸਾਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਸੀਂ ਕਿੰਨੀ ਖਪਤ ਕੀਤੀ ਆ, ਤੁਹਾਨੂੰ ਕਿਸ ਰੇਟ ਤੇ ਬਿਜਲੀ ਵੇਚੀ ਜਾ ਰਹੀ ਆ, ਕੀ ਤੁਹਾਨੂੰ ਕੋਈ ਵਾਧੂ ਦਾ ਭੁਗਤਾਨ ਵੀ ਕਰਨਾ ਹੈ, ਤੇ ਤੁਹਾਡੇ ਜਿਹੜੇ ਬਿਜਲੀ ਪ੍ਰਦਾਨ ਕਰਨ ਵਾਲੇ ਆ ਉਹਨਾਂ ਨਾਲ ਕਿਸ ਤਰ੍ਹਾਂ ਸੰਪਰਕ ਕਰਨਾ, ਉਹ ਸਾਫ ਸਾਫ ਜਿਹੜਾ ਦਰਸਾਇਆ ਹੋਣਾ ਚਾਹੀਦਾ ਹੈ। ਤੇ ਤੁਹਾਡੇ ਬਿੱਲ ਦੇ ਵਿੱਚ ਕੀਮਤਾਂ ਵਿੱਚ ਹੋਣ ਵਾਲੇ ਹਰ ਬਦਲਾਅ ਬਾਰੇ ਵੀ ਜਿਹੜਾ ਦੱਸਿਆ ਹੋਣਾ ਚਾਹੀਦਾ ਆ, ਤੇ ਬਿਜਲੀ ਦਾ ਬਿੱਲ ਜਿਹੜਾ ਹਰ ਮਹੀਨੇ ਜਾਂ ਹਰ ਤਿਮਾਹੀ ਨੂੰ ਜਿਹੜਾ ਆ ਮਿਲਣਾ ਚਾਹੀਦਾ, ਤੇ ਬਿੱਲ ਜਾਰੀ ਕੀਤੇ ਜਾਣ ਤੋਂ ਬਾਅਦ ਤੁਹਾਨੂੰ ਘੱਟੋ ਘੱਟ 13 ਦਿਨਾਂ ਦਾ ਸਮਾਂ ਇਸ ਦੇ ਭੁਗਤਾਨ ਵਾਸਤੇ ਜ਼ਰੂਰ ਦਿੱਤਾ ਹੋਣਾ ਚਾਹੀਦਾ ਆ, ਤੇ ਕਈ ਸੇਵਾ ਪ੍ਰਦਾਨ ਕਰਨ ਵਾਲੇ ਸਮੇਂ ਸਿਰ ਕੀਤੇ ਜਾਣ ਵਾਲੇ ਭੁਗਤਾਨ ਵਾਸਤੇ ਕੋਈ ਛੋਟਾਂ ਵੀ ਦਿੰਦੇ ਆ, ਇਹਨਾਂ ਛੋਟਾਂ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਆਖਰੀ ਤਰੀਕ ਤੋਂ ਪਹਿਲਾਂ ਹੀ ਭੁਗਤਾਨ ਜ਼ਰੂਰ ਕਰੋ। ਇਹ ਬਹੁਤ ਵਧੀਆ ਵੈਸੇ ਜਾਣਕਾਰੀ ਹੈਗੀ ਆ, ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਹ ਜਾਣਕਾਰੀ ਜਿਹੜੀ ਆਪਣੀ ਸਾਈਟ ਦੇ ਉੱਤੇ ਪਾਈਏ, ਕਿਉਂਕਿ ਅਸੀਂ ਖਾਸ ਤੌਰ ਤੇ ਮੈਂ ਪੰਜਾਬੀਆਂ ਵਿੱਚ ਦੇਖਿਆ ਅਸੀਂ ਸਿੱਧੇ ਬਿੱਲ ਪੇ ਕਰ ਦਿੰਦੇ ਹਾਂ, ਅਸੀਂ ਬਹੁਤਾ ਦੇਖਦੇ ਨਹੀਂ ਵੀ ਅਸੀਂ ਕੀ ਪ੍ਰਾਪਤ ਕੀਤਾ, ਕੀ ਸਹੂਲਤਾਂ, ਬਹੁਤ ਘੱਟ ਦੋਸਤ ਇੱਦਾਂ ਦੇ ਹੁੰਦੇ, ਚਾਹੇ ਅਸੀਂ ਇੰਟਰਨੈਟ ਦੀ ਗੱਲ ਆਪਾਂ ਕਰ ਲਈਏ ਚਾਹੇ ਕਿਸੇ ਹੋਰ ਚੀਜ਼ ਦੀ ਆਪਾਂ ਗੱਲ ਕਰ ਲਈਏ, ਹਨਾ। ਤੇ ਉਹ ਅਸਲ ਦੇ ਵਿੱਚ ਕੀ ਹੁੰਦਾ ਕਿ ਅਸੀਂ ਉਹਦੇ ਬਾਰੇ ਉਸ ਚੀਜ਼ ਦੇ ਬਾਰੇ ਅਸੀਂ ਇੰਨੇ ਅਵੇਅਰ ਨਹੀਂ ਹੁੰਦੇ, ਤੇ ਸਾਨੂੰ ਜਿਹੜੀ ਉਸ ਚੀਜ਼ ਦੀ ਅਵੇਅਰਨੈਸ ਜਿਹੜੀ ਆ ਜ਼ਰੂਰ ਜਿਹੜੀ ਆ ਕੰਮ ਰੱਖਣੀ ਚਾਹੀਦੀ ਆ। ਤੇ ਨਾਲ ਨਾਲ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਕਿਸੇ ਕਾਰਨ ਕਰਕੇ ਆਪਣੇ ਬਿੱਲ ਦਾ ਭੁਗਤਾਨ ਸਮੇਂ ਸਿਰ ਨਹੀਂ ਕਰ ਸਕਦੇ ਤਾਂ ਇਹਦੇ ਵੀ ਵਿੱਚ ਵਿਕਲਪ ਹੈਗੇ ਆ, ਬਹੁਤ ਸਾਰੀਆਂ ਆਪਸ਼ਨ ਸਾਡੇ ਕੋਲ ਹੈਗੀਆਂ ਆ ਤੁਸੀਂ, ਪਰ ਇਹ ਆ ਕਿ ਤੁਸੀਂ ਉਹਨਾਂ ਨਾਲ ਸੰਪਰਕ ਜ਼ਰੂਰ ਕਰੋ ਜੇ ਤੁਸੀਂ ਨਹੀਂ ਬਿੱਲ ਜਿਹੜਾ ਆ ਪੇ ਕਰ ਸਕਦੇ, ਉਹਨਾਂ ਨੂੰ ਫੋਨ ਤੁਸੀਂ ਕਰੋ, ਤੇ ਜੇ ਤੁਸੀਂ ਉਸ ਭਾਸ਼ਾ ਵਿੱਚ ਗੱਲ ਜਾਣੀ ਤੁਹਾਨੂੰ ਨਹੀਂ ਹੁੰਦੀ ਤਾਂ ਤੁਸੀਂ ਦੁਭਾਸ਼ੀਏ ਵਾਲੀ ਜਿਹੜੀ ਸੇਵਾ ਆ ਉਹ ਵੀ ਪ੍ਰਾਪਤ ਕਰ ਸਕਦੇ ਆ, ਤੇ ਇਸ ਕਰਕੇ ਤੁਸੀਂ ਜਿਹੜਾ ਆ ਜਿਹੜਾ ਤੁਸੀਂ ਉਹਨਾਂ ਨਾਲ ਗੱਲ ਜਿਹੜੀ ਆ ਕਰ ਸਕਦੇ ਆਪਣੀ ਬਿਜਲੀ ਕੰਪਨੀ ਦੇ ਨਾਲ, ਤੇ ਆਪਣੀ ਬਿਜਲੀ ਦੀ ਖਪਤ ਜਿਹੜੀ ਆ ਉਹਨਾਂ ਨੂੰ ਵੀ ਜ਼ਰੂਰ ਜਿਹੜਾ ਨਿਯੰਤਰਣ ਜਿਹੜਾ ਕੀਤਾ ਜਾਂਦਾ। ਤੇ ਖੈਰ ਬਹੁਤ ਵਧੀਆ ਇਹ ਜਾਣਕਾਰੀ ਸੀਗੀ ਤੁਸੀਂ ਚਾਲ ਸਾਹਿਬ ਸਾਡੇ ਨਾਲ ਸਾਂਝੀ ਕੀਤੀ ਆ, ਤੇ ਇੱਕ ਦੋਸਤੋ ਆਪਾਂ ਗਾਣਾ ਸੁਣਦੇ ਹਾਂ ਤੇ ਬ੍ਰੇਕ ਦਾ ਵੀ ਟਾਈਮ ਹੋਇਆ, ਤੇ ਉਦੋਂ ਬਾਅਦ ਦੇ ਵਿੱਚ ਆਪਾਂ ਫੇਰ ਜੁੜਦੇ ਤੇ ਲਹਿਰਾਂ ਪ੍ਰੋਗਰਾਮ ਦੇ ਨਾਲ ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 56।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
Aa lo samaan di list, govent gone ho jao fir.
List badi lammi hai teri. 20 kilo basmati chawal, 10 kilo chakki aata. Oye aa ke inni lammi list, mere ko nahi pukdiyan kabildariyan.
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 3630 ਵਿਕਟੋਰੀਆ। ਫੋਨ ਨੰਬਰ 0415-683-482।
ਫਾਈਂਡ ਅ ਚੀਪਰ ਪ੍ਰਾਈਸ ਐਂਡ ਵੀ ਵਿਲ ਬੀਟ ਇਟ। ਹਿਊਜ਼ ਰੇਂਜ ਆਫ ਇੰਡੀਅਨ, ਏਸ਼ੀਅਨ, ਆਈਲੈਂਡਰ ਐਂਡ ਨਿਊਜ਼ੀਲੈਂਡ ਗ੍ਰੋਸਰੀ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
ਰਾਇਲ ਗੋਲਡ 10 ਕਿਲੋ ਆਟਾ $6.99, ਵੈਜੀਟੇਬਲ ਆਇਲ $36, ਫਰੈਸ਼ ਗੰਨੇ ਦਾ ਜੂਸ ਤੇ ਫਰੈਸ਼ ਅਮਰੂਦ ਵੀ ਅਵੇਲੇਬਲ ਨੇ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਹਾਸਿਆਂ ਦਾ ਸਮੁੰਦਰ ਤੇ ਕਨਫਿਊਜ਼ਨ ਦਾ ਕੂ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਕੈਰੀ ਔਨ ਜੱਟਾ 2।
ਕੈਰੀ ਔਨ, ਕੈਰੀ ਔਨ, ਕੈਰੀ ਔਨ ਜੱਟਾ 2। ਐਡਵੋਕੇਟ ਢਿੱਲੋਂ ਨੇ ਕਾਲਾਕੋਟ ਐਵੇਂ ਨਹੀਂ ਪਾਇਆ।
ਕੱਚ ਕੋਲੋਂ ਕਮੀਜ਼ ਉਧੜੀ ਹੋਈ ਸੀ ਤਾਂ ਪਾਇਆ।
ਸਟਾਰਿੰਗ ਗਿੱਪੀ ਗਰੇਵਾਲ, ਸੋਨਮ ਬਾਜਵਾ, ਵਿਨੂ ਢਿੱਲੋਂ, ਜਸਵਿੰਦਰ ਪੱਲਾ, ਗੁਰਪ੍ਰੀਤ ਸੁੱਗੀ, ਕਰਮਜੀਤ ਅਨਮੋਲ ਐਂਡ ਬੀਐਨ ਸ਼ਰਮਾ।
ਇਹੋ ਜਿਹਾ ਗੰਦਾ ਸਾਲਾ ਨਾ ਚਿੱਟਾ ਨਾ ਕਾਲਾ।
ਜੱਜੋ
1 ਜੂਨ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਜ਼ਿਆਦਾ ਜਾਣਕਾਰੀ ਲਈ ਗੋ ਟੂ whitehillproduction.com।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੌਂਗਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ। ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ। ਇਹੀ ਨਹੀਂ, ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ, 191 ਹਾਈ ਸਟ੍ਰੀਟ, ਥੌਮਸਟਾਊਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ, ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਮੋਰਿੰਡਾ ਮੋਟਰਸ, ਕਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਦੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਪੇਟ ਕਰਾਂਗੇ।
ਉਹ ਯਾਰ, ਗੱਡੀ ਮਾਈਲੇਜ ਹੀ ਨਹੀਂ ਦੇ ਰਹੀ, ਸਰਵਿਸ ਵੀ ਕਰਾ ਲਈ ਫਿਰ ਵੀ ਉਹੀ ਹਾਲ, ਪਰੇਸ਼ਾਨ ਹੋ ਗਿਆ ਮੈਂ। ਉਹ ਇਸ ਤਰ੍ਹਾਂ ਸਰਵਿਸ ਦੇ ਨਾਲ ਕੁਝ ਨਹੀਂ ਹੋਣਾ, ਤੂੰ ਆਪਣੀ ਗੱਡੀ ਵਿੱਚ ਪਾ ਪੋਲੀਟ੍ਰੋਨ MC ਆਲ ਐਡਿਕਟਿਵ, ਜਿਹਦੇ ਨਾਲ ਗੱਡੀ ਦੀ 25% ਤੱਕ ਮਾਈਲੇਜ ਵੀ ਵਧੇਗੀ ਤੇ ਨਾਲ ਗੱਡੀ ਨੂੰ ਜ਼ਿਆਦਾ ਪਾਵਰ ਵੀ ਮਿਲੇਗੀ। ਪਰ ਹਾਂ ਯਾਰ, ਇੱਕ ਚੀਜ਼ ਕਟੇਗੀ। ਉਹ ਕੀ? ਉਹ ਘਬਰਾ ਨਾ, ਮੈਂਟੇਨੈਂਸ ਦਾ ਖਰਚਾ, ਉਹ ਵੀ 60% ਤੱਕ, ਨਾਲੇ 25,000 ਕਿਲੋਮੀਟਰ ਤੱਕ ਇੰਜਨ ਆਇਲ ਬਦਲਣ ਦੀ ਵੀ ਲੋੜ ਨਹੀਂ। ਜ਼ਿਆਦਾ ਜਾਣਕਾਰੀ ਲਈ ਕਾਲ ਕਰ 0420-810-117 ਤੇ, ਜਾਂ ਖਰੀਦਣ ਦੇ ਲਈ polytronaustralia.com.au ਤੇ ਲੌਗਇਨ ਕਰ। ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਹੈ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਫੇਰ ਹਾਜ਼ਰ ਹਾਂ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਤੇ ਰਾਜਮਿੰਦਰ ਸਿੰਘ ਜੀ ਹੁਣਾਂ ਨੇ ਆਪਾਂ ਨੂੰ ਕੋਈ 30 ਦੇ ਕਰੀਬ ਫੋਟੋਆਂ ਭੇਜੀਆਂ ਤੇ ਰਾਜਮਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੇ ਇੰਡੀਆ ਦੀਆਂ ਲੱਗਦੀਆਂ ਇਹ ਤੇ ਆਪਾਂ ਜਿੱਦਾਂ ਗੱਲ ਸਵੇਰੇ ਕੀਤੀ ਸੀ ਇਹ ਕਿਚਨ ਗਾਰਡਨਿੰਗ ਜਿਹੜੀ ਆ ਬਹੁਤ ਜ਼ਰੂਰੀ ਆ ਤੇ ਮੈਨੂੰ ਕੁਛ ਫਲ ਇੱਦਾਂ ਦੇ ਲੱਗੇ ਸਬਜ਼ੀਆਂ ਲੱਗੀਆਂ ਜਿੱਦਾਂ ਇੱਕ ਕੰਡੋਲ ਤੁਸੀਂ ਬੀਜੇ ਹੋਏ ਆ ਹੁਣ ਮੈਨੂੰ ਪਤਾ ਨੀ ਸਾਡੇ ਕੀ ਕਹਿੰਦੇ ਹੋਣਗੇ ਕੰਡੋਲ ਬਹੁਤ ਵਧੀਆ ਹੈਗੇ ਤੇ ਜਿਹੜੀ ਤੁਸੀਂ ਆਰਟੀਫਿਸ਼ਲ ਗ੍ਰੀਨ ਹਾਊਸ ਬਣਾਇਆ ਇਹ ਬੜਾ ਜਾਣੀ ਕਹਿ ਲਓ ਵੀ ਬਹੁਤ ਵਧੀਆ ਕਦਮ ਤੁਸੀਂ ਕੀਤਾ ਕਿਉਂਕਿ ਆਪਣੇ ਉੱਥੇ ਰਿਵਾਜ਼ ਹੈ ਨੀਗਾ ਇਹ ਭਾਜੀ ਗ੍ਰੀਨ ਹਾਊਸ ਦਾ ਤੁਸੀਂ ਮੈਨੂੰ ਲੱਗਦਾ ਵੀ ਇੱਕ ਸ਼ੀਟ ਜਿਹੜੀ ਇਹ ਗ੍ਰੀਨ ਪਾਈ ਆ ਬਹੁਤ ਵਧੀਆ ਘਰ ਦੇ ਵਿੱਚ ਬਣਾਇਆ ਹੋਇਆ ਉਹ ਤੇ ਖਾਸ ਤੌਰ ਤੇ ਘੀਆ ਕੱਦੂ ਜਿਹਨਾਂ ਨੂੰ ਆਪਾਂ ਵੱਡਾ ਵੀ ਕਹਿ ਦਈਆਂ ਤੇ ਉਹਨਾਂ ਦੀਆਂ ਫੋਟੋਆਂ ਬਹੁਤ ਵਧੀਆ ਤੇ ਜਾਣੀ ਕਹਿਣ ਦਾ ਮਤਲਬ ਇਹ ਆ ਕਿ ਰਾਜਮਿੰਦਰ ਸਿੰਘ ਜੀ ਜੋ ਤੁਸੀਂ ਕਰ ਰਹੇ ਹੋ ਇਹ ਕੁਛ ਵੀ ਅਸਲ ਦੇ ਵਿੱਚ ਅਸੰਭਵ ਨਹੀਂ ਹੁੰਦਾ ਬੰਦੇ ਦੇ ਅੰਦਰ ਕੁਛ ਕਰਨ ਦੀ ਪ੍ਰਵਿਰਤੀ ਹੋਣੀ ਚਾਹੀਦੀ ਆ ਤੇ ਕੁਛ ਨਾ ਕੁਛ ਜਿਹੜਾ ਜ਼ਰੂਰ ਕਰਦੇ ਹੋਣਾ ਚਾਹੀਦਾ ਅਸੀਂ ਹਮੇਸ਼ਾ ਇਹ ਗੱਲਾਂ ਕਰਦੇ ਸਵੇਰੇ ਬਜਿੱਤਰ ਸਿੰਘ ਜੀ ਹੁਣਾਂ ਨੇ ਵੀ ਕਿਹਾ ਵੀ ਆਪਾਂ ਨੂੰ ਜਿਹੜਾ ਸੰਦੇਸ਼ ਦੇਣਾ ਚਾਹੀਦਾ ਮੈਨੂੰ ਲੱਗਦਾ ਵੀ ਸੰਦੇਸ਼ ਮੈਂ ਤਾਂ ਹੀ ਦੇ ਸਕਦਾ ਜੇ ਮੈਂ ਵੀ ਉਹ ਕੁਛ ਇੱਦਾਂ ਦਾ ਕਰਦਾ ਹੋਵਾਂ ਹਨਾ ਤੇ ਆਪਾਂ ਆਪਣੀ ਪ੍ਰੋਬਲਮ ਇਹ ਹੈ ਕਿ ਅਸੀਂ ਆਪ ਨਹੀਂ ਕਰਦੇ ਅਸੀਂ ਦੂਜੇ ਨੂੰ ਸੰਦੇਸ਼ ਹੀ ਦਿੰਦੇ ਹਾਂ ਸੰਦੇਸ਼ ਹਰ ਇੱਕ ਦੂਜੇ ਨੂੰ ਕਹੀ ਜਾਂਦਾ ਵੀ ਮੈਂ ਨੀ ਤੂੰ ਜਾਣੀ ਹਰ ਬੰਦਾ ਵਿਦਵਾਨ ਆ ਪਰ ਲੋੜ ਆ ਪ੍ਰੈਕਟੀਕਲੀ ਹੋਣ ਦੀ ਕਿ ਅਸੀਂ ਜਿਹੜਾ ਆਪ ਕਰੀਏ ਕਿ ਲੋਕ ਆਪ ਅੰਦਾਜ਼ਾ ਲਾਉਣ ਵੀ ਹਾਂ ਇਹਨਾਂ ਦੇ ਕੰਮ ਆਹ ਹੁੰਦਾ ਆ ਤੇ ਅਸੀਂ ਵੀ ਇੱਦਾਂ ਕੰਮ ਜਿਹੜਾ ਆ ਕਰੀਏ ਤੇ ਚਾਹਲ ਸਾਹਿਬ ਹੁਣਾਂ ਨੇ ਦੱਸਿਆ ਸੀ ਜਦੋਂ ਆਪਾਂ ਪਰਾਲੀ ਦੀ ਗੱਲ ਕੀਤੀ ਸੀ ਉਹ ਕਹਿੰਦੇ ਵੀ ਸਰਕਾਰ ਤੇ ਕਿਸਾਨ ਦੋਵੇਂ ਧਿਰਾਂ ਇਸ ਗੱਲ ਦੇ ਲਈ ਜ਼ਿੰਮੇਵਾਰ ਹੈਗੀਆਂ ਤੇ ਸਰਕਾਰ ਪਰਾਲੀ ਖਰੀਦੇ ਕਿਸਾਨ ਵੀ ਕੀ ਕਰਨ ਖੈਰ ਇਹ ਵੀ ਇੱਕ ਪੱਖ ਹੈਗਾ ਪਰ ਫਿਰ ਮੈਂ ਉੱਥੇ ਹੀ ਆਉਣਾ ਕਿ ਕਰਨ ਨੂੰ ਕੁਛ ਵੀ ਕੀਤਾ ਜਾ ਸਕਦਾ ਕੁਛ ਵੀ ਅਸੰਭਵ ਨਹੀਂ ਹੈਗਾ ਚਾਹਲ ਸਾਹਿਬ ਪਰ ਤਰੀਕਾ ਇਹ ਆ ਕਿ ਤੁਹਾਨੂੰ ਜਿਹੜਾ ਆ ਉਸ ਚੀਜ਼ ਦੇ ਲਈ ਤੁਹਾਡੀ ਮਨ ਦੇ ਵਿੱਚ ਪੋਜ਼ਿਟਿਵ ਜਿਹੜੀ ਪ੍ਰਵਿਰਤੀ ਜਿਹੜੀ ਆ ਹੋਣੀ ਚਾਹੀਦੀ ਆ ਆਪਟੀਮਿਸਟਿਕ ਜਿਹੜੀ ਥਿੰਕਿੰਗ ਜਿਹੜੀ ਜ਼ਰੂਰੀ ਆ ਉਹਦੇ ਮਾਮਲੇ 'ਚ ਜਗਤਾਰ ਸਿੰਘ ਜੀ ਆਪਣੇ ਨਾਲ ਜੁੜਿਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਲਾਈ ਸਤਿ ਸ੍ਰੀ ਅਕਾਲ ਭਾਜੀ ਸਾਨੂੰ ਵੀ ਜਗਤਾਰ ਸਿੰਘ ਜੀ ਤੇ ਕਹਿੰਦੇ ਹਰਮਨ ਪ੍ਰੋਗਰਾਮ ਇਜ਼ ਗ੍ਰੇਟ ਤੇ ਜਗਤਾਰ ਸਿੰਘ ਕੰਗ ਜੀ ਜੁੜਿਆ ਮੈਲਬੋਰਨ ਤੋਂ ਤੇ ਬਹੁਤ ਧੰਨਵਾਦ ਜਗਤਾਰ ਜੀ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਜਿਹੜੀ ਆ ਬਣਾਈ ਆ ਜਗਤਾਰ ਸਿੰਘ ਗਿੱਲ ਸਾਹਿਬ ਢੁੱਡੀ ਕੇ ਵਾਲੇ ਹਾਂਗਕਾਂਗ ਦੇ ਤੇ ਉਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਜੀ ਅੱਜ ਦੇ ਸਮੇਂ ਵਿੱਚ ਅਸਲੀ ਦੁਸ਼ਮਣ ਨੂੰ ਪਹਿਚਾਨਣ ਦੀ ਜ਼ਰੂਰਤ ਹੈ ਸਾਨੂੰ ਸਭ ਤੋਂ ਵੱਧ ਨੁਕਸਾਨ ਸਿਆਸੀ ਲੀਡਰਾਂ ਤੇ ਧਾਰਮਿਕ ਬਾਬਿਆਂ ਨੇ ਪਹੁੰਚਾਇਆ ਸਾਡਾ ਸਮਾਜਿਕ ਤਾਣਾ ਬਾਣਾ ਹੀ ਉਲਝਾ ਕੇ ਰੱਖ ਦਿੱਤਾ ਹੈ ਪਿੰਡਾਂ ਵਿੱਚ ਸਿਆਸੀ ਪਾਰਟੀਆਂ ਨੇ ਸਾਡੀ ਭਾਈਚਾਰਕ ਸਾਂਝ ਨੂੰ ਦੁਸ਼ਮਣੀਆਂ ਵਿੱਚ ਬਦਲ ਦਿੱਤਾ ਹੈ ਇੱਕ ਦੇ ਘਰ ਦੁੱਖ ਹੁੰਦਾ ਸੀ ਸਾਰਾ ਪਿੰਡ ਇਕੱਠਾ ਹੋ ਜਾਣਾ ਤੇ ਲੋਕ ਹਰ ਕਿਸੇ ਦੀ ਕੰਧ ਉੱਤੋਂ ਦੀ ਨਿਗਾਹ ਦੁੱਖ ਸੁੱਖ ਦੀ ਖਬਰ ਲੈਣ ਲਈ ਮਾਰਦੇ ਸਨ ਹੁਣ ਕਿਸੇ ਨੂੰ ਦੁਖੀ ਦੇਖ ਕੇ ਤਾੜੀ ਮਾਰਨ ਲਈ ਕੰਧ ਉੱਤੋਂ ਦੀ ਨਿਗਾਹ ਮਾਰਦੇ ਹਨ ਇਹ ਵਰਤਾਰਾ ਸਿਆਸੀ ਦੁਸ਼ਮਣੀਆਂ ਕਾਰਨ ਹੀ ਵਾਪਰ ਰਿਹਾ ਹੈ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਵਿੱਚ ਸਿਆਸੀ ਪਾਰਟੀਆਂ ਦਖਲ ਬੰਦ ਹੋਣਾ ਚਾਹੀਦਾ ਹੈ ਲੋਕਾਂ ਨੂੰ ਸਰਪੰਚ ਆਪਣੇ ਪਿੰਡਾਂ ਦੇ ਬਛਿੰਦੇ ਚੁਣਨੇ ਚਾਹੀਦੇ ਹਨ ਨਾ ਕਿ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਧੰਨਵਾਦ ਜਗਤਾਰ ਢੁੱਡੀ ਕੇ ਸਾਹਿਬ ਹਾਂਗਕਾਂਗ ਤੋਂ ਆਪਣੇ ਨਾਲ ਜੁੜੇ ਆ ਤੇ ਇਹ ਭਾਜੀ ਜੇ ਆਪਾਂ ਦੇਖੀਏ ਇਹ ਜਿਹੜਾ ਵਰਤਾਰਾ ਸਰਪੰਚੀ ਦੀ ਚੋਣ ਦੇ ਵਿੱਚ ਬੜੀ ਲੋਅਰ ਇਹ ਚੋਣ ਹੈਗੀ ਆ ਪਰ ਸਭ ਤੋਂ ਵੱਡੀ ਚੋਣ ਆ ਹਨਾ ਤੇ ਸਰਪੰਚ ਦੇ ਕੋਲ ਬਹੁਤ ਸਾਰੀਆਂ ਪਾਵਰਸ ਹੁੰਦੀਆਂ ਆ ਇੱਕ ਜੇ ਆਪਾਂ ਗੱਲ ਕਰੀਏ ਸੰਘੀ ਢਾਂਚੇ ਦੀ ਬੜੀ ਗੱਲ ਕੀਤੀ ਜਾਂਦੀ ਆ ਵੀ ਭਾਰਤ ਦਾ ਜਿਹੜਾ ਸੰਵਿਧਾਨ ਆ ਉਹ ਅਸਲ ਦੇ ਵਿੱਚ ਇਹ ਕਹਿੰਦਾ ਵੀ ਸੰਘੀ ਢਾਂਚਾ ਹੋਣਾ ਚਾਹੀਦਾ ਭਾਰਤ ਇੱਕ ਸੰਘੀ ਤੌਰ ਤੇ ਢਾਂਚੇ ਦੇ ਤੌਰ ਤੇ ਚੱਲਣਾ ਚਾਹੀਦਾ ਇੱਕ ਪੰਚਾਇਤੀ ਰਾਜ ਦੇ ਉੱਤੇ ਇਹ ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ ਦਾ ਇੱਕ ਵਾਅਦਾ ਕੀਤਾ ਗਿਆ ਸੀ ਸੰਵਿਧਾਨ ਦੇ ਵਿੱਚ ਪਰ ਉਸ ਨੂੰ ਸਾਡੇ ਜਿੱਦਾਂ ਤੁਸੀਂ ਕਿਹਾ ਵੀ ਸਿਆਸੀ ਜਿਹੜੇ ਆਕਾ ਸੀਗੇ ਉਹਨਾਂ ਨੇ ਮਜ਼ਬੂਤ ਨਹੀਂ ਹੋਣ ਦਿੱਤਾ ਉਹਦਾ ਕਾਰਨ ਇਹੀ ਸੀ ਵੀ ਜੇ ਸੰਘੀ ਢਾਂਚਾ ਜਾਂ ਪੰਚਾਇਤੀ ਰਾਜ ਜੇ ਮਜ਼ਬੂਤ ਹੋ ਗਿਆ ਤੇ ਇਹਨਾਂ ਦੀਆਂ ਜਿਹੜੀਆਂ ਇਹ ਰੋਟੀਆਂ ਆ ਇਹ ਖਤਮ ਹੋ ਜਾਣੀਆਂ ਪੰਚਾਇਤੀ ਰਾਜ ਚਾਹੇ ਹੁਣ ਤੁਸੀਂ ਦੇਖ ਲਓ ਵੀ ਆਪਣੇ ਬਲਾਕ ਸੰਮਤੀ ਦੀਆਂ ਚੋਣਾਂ ਹੁੰਦੀਆਂ ਲੋਕਾਂ ਨੂੰ ਪਤਾ ਹੀ ਨਹੀਂ ਵੀ ਉਹਨਾਂ ਦੇ ਕੰਮ ਕੀ ਆ ਉਹ ਇੱਕ ਵਾਰੀ ਜਿੱਤ ਜਾਂਦੇ ਆ ਉਦੋਂ ਬਾਅਦ ਚ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਕੌਣ ਕਿੱਥੇ ਆ ਕਈ ਵਾਰੀ ਪੋਲੀਟੀਕਲ ਸਟੇਜ ਤੋਂ ਉਹਨੂੰ ਬੁਲਾ ਲਿਆ ਜਾਂਦਾ ਬਲਾਕ ਸੰਮਤੀ ਮੈਂਬਰ ਨੂੰ ਉਦੋਂ ਬਾਅਦ ਚ ਉਹਦੀ ਭੂਮਿਕਾ ਕੋਈ ਨਹੀਂ ਪਤਾ ਜ਼ਿਲ੍ਹਾ ਪ੍ਰੀਸ਼ਦ ਦੇ ਬਹੁਤ ਸਾਰੇ ਕੰਮ ਹੈਗੇ ਆ ਜ਼ਿਲ੍ਹਾ ਪ੍ਰੀਸ਼ਦ ਦੀਆਂ ਬਹੁਤ ਸਾਰੀਆਂ ਨੌਕਰੀਆਂ ਸਰਕਾਰੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਆ ਬਣਦੇ ਆ ਪੈਸੇ ਖਾਂਦੇ ਆ ਸਭ ਕੁਛ ਹੀ ਚੱਲਦਾ ਉੱਥੇ ਪਰ ਜੇ ਕਿਸੇ ਆਮ ਬੰਦੇ ਨੂੰ ਪੁੱਛਿਆ ਜਾਵੇ ਵੀ ਜ਼ਿਲ੍ਹਾ ਪ੍ਰੀਸ਼ਦ ਜਿਹੜਾ ਸਰਪੰਚ ਤੋਂ ਬਾਅਦ ਬਲਾਕ ਸਮਿਤੀ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਤੀਜੇ ਨੰਬਰ ਤੇ ਆਉਂਦਾ, ਉਹਨੂੰ ਸ਼ਾਇਦ ਜ਼ਿਲ੍ਹਾ ਪ੍ਰੀਸ਼ਦ ਦੇ ਬਾਰੇ ਨੌਲੇਜ ਨਹੀਂ ਹੁੰਦੀ, ਉਹਦੇ ਬਾਰੇ ਪਤਾ ਨਹੀਂ ਹੁੰਦਾ ਤੇ ਉਹ ਕਿਉਂ ਚੁਣੇ ਜਾਂਦੇ ਆ ਜਾਂ ਉਹਨਾਂ ਤੱਕ ਕੰਮ ਕੀ ਲੈ ਜਾ ਸਕਦੇ ਆ, ਉਹਨਾਂ ਕੋਲ ਵੀ ਗ੍ਰਾਂਟ ਹੁੰਦੀਆਂ, ਉਹਨਾਂ ਕੋਲ ਅਧਿਕਾਰ ਹੁੰਦੇ ਆ, ਪਰ ਉਹ ਵੀ ਤਾਣਾ ਬਾਣਾ ਜਿਹੜਾ ਆ ਉਹ ਖਤਮ ਹੋ ਜਾਂਦਾ। ਤੇ ਅਸੀਂ ਸਭ ਤੋਂ ਪਹਿਲੀ ਅਪਰੋਚ ਜਿਹੜੀ ਆ ਉਹ ਐਮ ਐਲ ਏ ਤੇ ਕਰਦੇ ਆ, ਜਦਕਿ ਥੱਲਣੀਆਂ ਜਿਹੜੀਆਂ ਤਿੰਨ ਚੀਜ਼ਾਂ ਆ ਜਿਹੜੀਆਂ ਥੰਮ ਆ ਉਹਨਾਂ ਨੂੰ ਅਸੀਂ ਭੁੱਲ ਜਾਂਦੇ ਆ। ਇਹ ਪਹਿਲਾਂ ਨੀ ਸੀ ਹੁੰਦਾ ਕਿ ਅਸੀਂ ਸਰਪੰਚ ਚੁਣਦੇ ਹੁੰਦੇ ਸੀ ਪਹਿਲਾਂ ਹੀ ਦੇਖ ਲੈਂਦੇ ਹੁੰਦੇ ਸੀ ਵੀ ਫਲਾਨਾ ਬਣੂਗਾ ਚੋਣ, ਅਸੀਂ ਇਹ ਨੀ ਸੀ ਦੇਖਦੇ ਹੁੰਦੇ ਵੀ ਉਹ ਅਕਾਲੀ ਆ ਜਾਂ ਕਾਂਗਰਸ ਆ। ਇਹ ਜਿਹੜਾ ਅਕਾਲੀ ਕਾਂਗਰਸ ਜਿਹੜਾ ਬਣਿਆ ਮੈਨੂੰ ਲੱਗਦਾ 15 ਕੁ ਸਾਲ ਤੋਂ ਹੀ ਇਹ ਕੰਮ ਸ਼ੁਰੂ ਹੋਇਆ, ਤੇ ਇਹ ਸਾਡੀ ਗੱਲ ਬਿਲਕੁਲ ਜਾਇਜ਼ ਆ ਕਿ ਅਸੀਂ ਹੁਣ ਵੋਟਾਂ ਜਿਹੜੀਆਂ ਇਸ ਕਰਕੇ ਨੀ ਪਾਉਂਦੇ ਕਿ ਫਲਾਨਾ ਜਿਹੜਾ ਆ ਕਿਹੜੀ ਪਾਰਟੀ ਨੂੰ ਆ, ਅਸੀਂ ਇਹ ਦੇਖਦੇ ਹਾਂ ਕਿ ਫਲਾਨਾ ਬੰਦਾ ਜੇ ਉਹਨਾਂ ਸਾਡੀ ਲੱਗਦੀ ਆ, ਜੇ ਉਹ ਅਕਾਲੀ ਆ ਤਾਂ ਅਸੀਂ ਕਾਂਗਰਸ ਨੂੰ ਪਾਉਣੀ ਆ, ਅਸੀਂ ਉਹਦੀਆਂ ਨੀਤੀਆਂ ਨੀ ਦੇਖਦੇ ਹਨਾ। ਜੇ ਉਹ ਫਲਾਨਾ ਜਿਹੜਾ ਫਲਾਨੀ ਪਾਰਟੀ ਨੂੰ ਪਾਉਂਦਾ ਅਸੀਂ ਉਹਦੇ ਉਲਟ ਪਾਉਣੀ ਆ, ਕਿਉਂ ਪਾਉਣੀ ਆ, ਕਿਉਂਕਿ ਸਾਡੇ ਨਾਲ ਉਹਦੀ ਬਣਦੀ ਨੀ ਹੈਗੀ, ਤੇ ਅਸੀਂ ਆਪਣੀ ਜਿਹੜੀ ਆ ਨਿੱਜੀ ਜਿਹੜੀ ਚੀਜ਼ ਆ ਉਹ ਅੱਗੇ ਰੱਖਦੇ ਆ। ਤੇ ਅਜੇਪਾਲ ਜੀ ਵੀ ਜੁੜੇ ਆ ਤੇ ਉਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਆ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਅਜੇਪਾਲ ਜੀ ਕਿ ਤੁਸੀਂ ਨਾਲ ਜੁੜੇ ਹੋ। ਤੇ ਇਹ ਤੁਹਾਡਾ ਸੁਝਾਅ ਬਹੁਤ ਜਗਤਾਰ ਜੀ ਵਧੀਆ ਹੈਗਾ ਕਿ ਪਿੰਡਾਂ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਇਹਨਾਂ ਵਿੱਚ ਸਿਆਸੀ ਪਾਰਟੀਆਂ ਦਾ ਜਿਹੜਾ ਦਖਲ ਆ ਉਹ ਬੰਦ ਹੋਣਾ ਚਾਹੀਦਾ, ਪਰ ਮੈਨੂੰ ਲੱਗਦਾ ਵੀ ਸਿਆਸੀ ਪਾਰਟੀਆਂ ਦਾ ਦਖਲ ਸ਼ਾਇਦ ਇੰਨਾ ਹੁੰਦਾ ਨਹੀਂ ਜਿੰਨਾ ਅਸੀਂ ਆਪਣੇ ਆਪ ਕਰ ਲੈਂਦੇ ਹਾਂ ਹਨਾ। ਅਸੀਂ ਸਰਪੰਚ ਜਦੋਂ ਚੋਣ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਵੀ ਕਿੱਧਰ ਨੂੰ ਰੁਝਾਨ ਹੈਗਾ, ਉਹੀ ਗੱਲ ਆ ਜਾਂਦੀ ਆ ਵੀ ਕਿ ਫਲਾਨੇ ਬੰਦੇ ਦਾ ਜੇ ਇੱਧਰ ਨੂੰ ਰੁਝਾਨ ਹੈ ਉਹਦੇ ਲਈ ਪਾਰਟੀ ਵਾਲਾ ਜਿਹੜਾ ਬੰਦਾ ਹੈ ਚੋਣ ਲਿਆ ਜਾਵੇ, ਕਿਉਂਕਿ ਉੱਥੇ ਵੋਟਾਂ ਦੂਜੇ ਦੇ ਵਿਰੋਧ ਦੇ ਰੂਪ ਦੇ ਵਿੱਚ ਪਾਈਆਂ ਜਾਂਦੀਆਂ ਨਾ ਕਿ ਹੱਕ ਦੇ ਰੂਪ ਦੇ ਵਿੱਚ। ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਇਹਨੂੰ ਵੋਟ ਪਾਉਣੀ ਆ, ਅਸੀਂ ਇਹ ਦੇਖਦੇ ਹਾਂ ਵੀ ਅਸੀਂ ਉਹ ਫਲਾਨੇ ਨੂੰ ਨਹੀਂ ਪਾਉਣੀ ਹਨਾ, ਤੇ ਉਹਦੀ ਜਿਹੜੀ ਨੈਗੇਟਿਵ ਜਿਹੜੀ ਚੀਜ਼ ਆ ਉਹ ਕਈ ਵਾਰੀ ਸਾਡਾ ਜਿਹੜਾ ਨੁਕਸਾਨ ਆ ਉਹ ਜ਼ਿਆਦਾ ਕਰ ਜਾਂਦੀ ਆ। ਤੇ ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਆ। ਤੇ ਆਪਾਂ ਸਵੇਰੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਰ ਰਹੇ ਸੀ ਕਿ ਤੇਲ ਦੀਆਂ ਕੀਮਤਾਂ ਜਿਹੜੀਆਂ ਆ ਘਟਾਉਣ ਦੇ ਵੱਲ, ਕਿਉਂਕਿ ਕਾਫੀ ਵੱਧ ਚੁੱਕੀਆਂ ਆ ਜੇ ਆਪਾਂ ਗੱਲ ਕਰੀਏ ਇੱਥੇ ਦੀ ਵੀ ਗੱਲ ਜੇ ਆਪਾਂ ਆਸਟ੍ਰੇਲੀਆ ਦੀ ਕਰੀਏ ਤੇ ਕੀਮਤਾਂ ਮੈਨੂੰ ਲੱਗਦਾ ਵੀ 150-155 ਸੈਂਟ ਤੱਕ ਇੱਥੇ ਬ੍ਰਿਸਬੇਨ ਜਿਹੜਾ ਪਹੁੰਚਿਆ ਹੋਇਆ, ਤੇ ਜਿਹੜਾ ਪ੍ਰੀਮੀਅਮ ਆਪਾਂ ਪਵਾਈਦਾ ਇਹ ਤਾਂ 160-165 ਤੱਕ ਚੱਲੇ ਜਾਂਦਾ ਹਨਾ। ਤੇ ਉੱਧਰ ਇੰਡੀਆ ਦੇ ਵਿੱਚ ਵੀ ਇਹੀ ਹਾਲ ਹੈਗਾ ਕਿਉਂਕਿ ਅੰਤਰਰਾਸ਼ਟਰੀ ਤੌਰ ਦੇ ਉੱਤੇ ਜਿਹੜਾ ਕੀਮਤ ਆ ਉਹ ਤੇਲ ਦੀ ਕਾਫੀ ਵੱਧ ਚੁੱਕੀ ਆ। ਪਹਿਲਾਂ ਕੁਛ ਕੁ ਸਾਲ ਜਿਹੜਾ ਆ ਕਾਫੀ ਘਟਿਆ ਰਿਹਾ ਕੰਮ, ਪਰ ਹੁਣ ਕਾਫੀ ਜਿਹੜਾ ਵਧਿਆ ਆ। ਕੋਈ 16 ਦਿਨ ਹੋ ਗਏ ਜੀ ਪੈਟਰੋਲ ਤੇ ਡੀਜ਼ਲ ਦੀਆਂ ਜਿਹੜੀਆਂ ਪ੍ਰਚੂਨ ਕੀਮਤਾਂ ਲਗਾਤਾਰ ਵਾਧਾ ਹੋ ਰਿਹਾ। 17ਵੇਂ ਦਿਨ ਜਿਹੜਾ ਆ ਇੱਕ ਰਾਹਤ ਦੇਣੀ ਸੀ ਕੱਲ, ਯਾਨੀ ਸਰਕਾਰ ਪਹਿਲੇ ਕਹਿਣ ਲੱਗੇ ਵੀ ਤੁਹਾਨੂੰ ਰਾਹਤ ਜਿਹੜੀ ਆ ਉਹ ਦਿੱਤੀ ਜਾਣੀ ਆ, ਤੇ ਕੱਲ ਸਵੇਰੇ ਜਿਹੜੀਆਂ ਸਰਕਾਰੀ ਤੇਲ ਕੰਪਨੀਆਂ ਉਹਨੇ ਇਹ ਦੱਸਿਆ ਕਿ ਪੈਟਰੋਲ ਤੇ ਡੀਜ਼ਲ ਦੀਆਂ ਜਿਹੜੀਆਂ ਪ੍ਰਚੂਨ ਕੀਮਤਾਂ ਉਹਨਾਂ ਵਿੱਚ 60 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਜਾਣੀ ਆ। ਤੇ ਇਸ ਤੋਂ ਪਹਿਲੇ ਕਿ ਗਾਹਕ ਜੇ ਇਹ ਸੋਚਦਾ ਵੀ 60 ਪੈਸੇ ਘਟਣੇ ਆ ਤੇ ਉਹ ਪਰ ਕਟੌਤੀ ਜਿਹੜੀ ਆ ਸਿਰਫ 1 ਪੈਸੇ ਦੀ ਕੀਤੀ ਗਈ, 1 ਪੈਸਾ ਜਿਹੜਾ ਆ ਘਟਾਇਆ ਗਿਆ। ਇਹ 1 ਪੈਸਾ ਪ੍ਰਤੀ ਲੀਟਰ ਦੀ ਕਟੌਤੀ ਤੋਂ ਬਾਅਦ ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ ਹੋ ਗਈ ਆ 78.42 ਰੁਪਏ, ਜਾਣੀ ਪਹਿਲਾਂ ਇਹ ਰੇਟ ਸੀਗਾ 78.43 ਤੇ ਹੁਣ ਹੋ ਗਿਆ 78.42। ਹੁਣ ਤੁਸੀਂ ਇਹ ਦੇਖੋ ਵੀ ਇਹਨੇ 40 ਤੇ 2 42 ਦੇਣੇ ਪੈਣੇ ਆ ਹੁਣ ਵੀ ਹਨਾ, ਜਾਂ 43 ਲੱਗਦਾ ਨੀ, ਜਾਣੀ $75 ਦੇਣਾ ਪੈਣਾ, 50 ਪੈਸੇ ਦੇਣੇ ਪੈਣੇ ਨਾਲ 78 ਦਾ ਜੇ ਵੀ ਹੈਗਾ। 1 ਪੈਸੇ ਦੀ ਕੀਮਤ ਜਿਹੜੀ ਆ ਉਹ ਘਟਾਈ ਗਈ ਆ, ਤੇ ਪਰ ਇਹ ਸਰਕਾਰ ਇਸ ਕਰਕੇ ਹੱਸੇ ਵੀ ਆ ਸਾਰੇ ਲੋਕ, ਮਜ਼ਾਕ ਵੀ ਉਡਾਇਆ ਵਿਰੋਧੀ ਧਿਰਾਂ ਨੇ ਵੀ 1 ਪੈਸਾ ਵੀ ਘਟਾਉਣ ਦੀ ਕੀ ਲੋੜ ਸੀਗੀ। ਤੇਲ ਕੰਪਨੀਆਂ ਦਾ ਕਹਿਣਾ ਇਹ ਹੈਗਾ ਵੀ ਕੀਮਤ ਤੈਅ ਕਰਨ ਲਈ 15 ਤੋਂ 29 ਮਈ ਦੇ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ ਜਿਹੜਾ ਉਹਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਜਿਹੜੀਆਂ ਔਸਤ ਕੀਮਤਾਂ ਆ ਉਹਨਾਂ ਨੂੰ ਆਧਾਰ ਬਣਾਇਆ ਗਿਆ, ਕਿਉਂਕਿ ਕਾਫੀ ਵੱਧ ਚੁੱਕਾ ਆ ਰੇਟ ਵੀਰਵਾਰ ਜਾਣੀ ਕਿ ਅੱਜ ਦੇ ਦਿਨ ਹਨਾ, ਤੇ ਹੁਣ ਇਹਨੂੰ ਜਾਣੀ ਇੱਕ ਆਧਾਰ ਬਣਾਇਆ ਜਾਣਾ ਅਗਲੇ ਜਿਹੜੇ 15 ਦਿਨਾਂ ਦੇ ਲਈ। ਤੇ ਖੈਰ ਇਸ ਤੋਂ ਬਾਅਦ ਦੇਖਦੇ ਆ ਕਿ ਕਿੰਨਾ ਅਸਰ ਜਿਹੜਾ ਪੈਂਦਾ, ਪਰ ਉੱਧਰ ਕੇਰਲ ਉੱਥੇ ਸਰਕਾਰ ਨੇ ਜਦੋਂ 1 ਰੁਪਈਆ ਘਟਾਇਆ ਕੇਂਦਰ ਦੀ ਸਰਕਾਰ ਨੇ, ਪਰ ਜਿਹੜੀ ਕੇਰਲ ਦੀ ਸਰਕਾਰ ਸੀ ਸੰਘੀ ਸਰਕਾਰ ਸੀ ਉਹਨਾਂ ਨੇ 1 ਰੁਪਈਆ ਪ੍ਰਤੀ ਲੀਟਰ ਦੇ ਤੌਰ ਤੇ ਰਾਹਤ ਦੇ ਦਿੱਤੀ ਆ, ਯਾਨੀ 1 ਲੀਟਰ ਜਿੱਥੇ ਇਹਨਾਂ ਨੇ 1 ਪੈਸਾ ਘਟਾਇਆ ਉਹਨੇ 1 ਰੁਪਈਆ ਘਟਾ ਦਿੱਤਾ ਆਪਣੇ ਟੈਕਸ ਜਿਹੜੇ ਲਾਏ ਹੁੰਦੇ ਆ ਉਹਨਾਂ ਦੇ ਵਿੱਚੋਂ। ਦਰਅਸਲ ਇਹ ਮੰਨਿਆ ਜਾ ਰਿਹਾ ਕਿ ਖੁਦ ਸਰਕਾਰ ਵੱਲੋਂ ਵੀ ਇਹ ਇੱਕ ਸੰਕੇਤ ਸੀ ਕਿ ਜਲਦੀ ਕੋਈ ਇਹ ਰਾਹਤ ਦਾ ਜਿਹੜਾ ਐਲਾਨ ਕੀਤਾ ਜਾਏਗਾ, ਪਰ ਐਲਾਨ ਜਦੋਂ ਹੋਇਆ ਤੇ ਸਿਰਫ 1 ਪੈਸੇ ਦਾ ਹੋਇਆ, ਜਿਹਦੇ ਨਾਲ ਲੋਕਾਂ ਦਾ ਜਿਹੜਾ ਜਿੱਦਾਂ ਕਹਿ ਲਓ ਵੀ ਮੂੰਹ ਜਿਹੜੇ ਆ ਉੱਡੇ ਦੇ ਉੱਡੇ ਹੀ ਰਹਿ ਗਏ ਆ। ਪਰ ਆਪਾਂ ਇੱਕ ਹੋਰ ਵੀ ਦੋਸਤੋ ਗੱਲ ਜਿਹੜੀ ਆਪਾਂ ਕਰੀਏ ਕਿ ਇੱਕ ਬੰਦੇ ਲਈ ਤਾਂ ਇੱਕ ਰੁਪਈਆ ਜਾਂ ਇੱਕ ਪੈਸਾ ਆਪਾਂ ਤਾਂ ਇਸ ਤਰੀਕੇ ਦੇ ਨਾਲ ਸੋਚਦੇ ਹਾਂ, ਪਰ ਪੈਟਰੋਲ ਤੇ ਡੀਜ਼ਲ ਉੱਤੇ ਜਿਹੜੀ ਐਕਸਾਈਜ਼ ਡਿਊਟੀ ਦੇ ਵਿੱਚ ਜੇ ਇੱਕ ਰੁਪਈਏ ਦੀ ਵੀ ਕਟੌਤੀ ਆਪਾਂ ਕਰ ਦਈਏ, ਮੰਨ ਲਓ ਇੱਕ ਲੀਟਰ ਦੇ ਉੱਤੇ ਸਰਕਾਰ ਇੱਕ ਰੁਪਈਆ ਤੁਹਾਨੂੰ ਛੱਡ ਦਿੰਦੀ ਆ, ਉਹਦੇ ਨਾਲ ਤੁਸੀਂ ਹੈਰਾਨ ਹੋਵੋਗੇ ਵੀ ਕੇਂਦਰ ਦਾ ਜਿਹੜਾ ਮਾਲੀਆ ਆ ਉਹਦੇ ਵਿੱਚ 13,000 ਕਰੋੜ ਰੁਪਈਆ ਇੱਕ ਸਾਲ ਦਾ ਘੱਟ ਜਾਂਦਾ ਸਿਰਫ ਇੱਕ ਰੁਪਈਆ ਰੇਟ ਘਟਾਉਣ ਦੇ ਨਾਲ। ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ ਵੀ ਸਰਕਾਰਾਂ ਲਈ ਕੋਈ ਸੌਖੀ ਗੱਲ ਨਹੀਂ ਹੁੰਦੀ ਕਿ ਕੀਮਤ ਜਿਹੜੀ ਆ ਝੱਟ ਘਟਾ ਦਿੱਤੀ ਜਾਵੇ, ਕਿਉਂਕਿ ਆਪਾਂ ਆਪਾਂ ਉਸ ਆਪਾਂ ਇਹ ਸੋਚਣਾ ਹੁੰਦਾ ਵੀ ਅਸੀਂ ਤਾਂ 78 ਦਾ ਪਵਾਉਣਾ, ਸਰਕਾਰ ਦਾ ਕੀ ਘਟਦਾ, 77 ਰੁਪਈਏ ਦੇ ਕਰ ਦੇਣ ਜਾਂ 77.5 ਦਾ ਕਰ ਦੇਣ, ਪਰ ਉਹਨਾਂ ਲਈ ਜਿਹੜਾ ਆ ਇੱਕ ਰੁਪਈਆ 20,000 ਕਰੋੜ ਰੁਪਈਆ ਜਾਣੀ ਤੁਸੀਂ ਕਹਿ ਲਓ 13,000 ਕਰੋੜ ਰੁਪਈਆ ਇੱਕ ਸਾਲ ਦਾ ਘੱਟ ਜਾਂਦਾ। ਇਸ ਕਰਕੇ ਸਰਕਾਰਾਂ ਨੂੰ ਜਿਹੜਾ ਆਪਣਾ ਮਾਲੀਆ ਜਿਹੜਾ ਬਰਕਰਾਰ ਰੱਖਣ ਦੇ ਲਈ, ਆਪਣੀ ਜਿਹੜੀ ਇਨਕਮ ਆ ਉਹ ਬਰਕਰਾਰ ਰੱਖਣ ਦੇ ਲਈ, ਉਹ ਜਿਹੜੇ ਪੈਸੇ ਤੇਲ ਦੀਆਂ ਜਿਹੜੀਆਂ ਕੀਮਤਾਂ ਉਹਨਾਂ ਨੂੰ ਸਥਿਰ ਰੱਖਣਾ ਪੈਂਦਾ ਉੱਥੇ ਤੱਕ ਜਾਂ ਵਧਾਉਣਾ ਪੈਂਦਾ, ਤਾਂ ਕਿ ਜਿਹੜਾ ਹੋਰ ਜਨਤਾ ਜੇ ਦੁਖੀ ਹੁੰਦੀ ਆ ਹੋ ਜਾਵੇ, ਕੋਈ ਗੱਲ ਨੀ, ਸਰਕਾਰਾਂ ਜਿਹੜੀਆਂ ਆ ਉਹਨਾਂ ਦੇ ਵਿੱਚ ਵਿੱਤੀ ਜਿਹੜੇ ਲਾਭ ਆ ਉਹ ਜ਼ਰੂਰ ਉਨੇ ਬਣੇ ਹੋਣੇ ਚਾਹੀਦੇ ਆ। ਖੈਰ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਗੱਲਾਂ ਬਾਤਾਂ ਕਰਦੇ ਹਾਂ। ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਬਣਾਈ ਹੋਈ ਆ ਤੇ ਦੋਸਤੋ ਹੁਣ ਆਪਾਂ ਥੋੜੀਆਂ ਖਬਰਾਂ ਹੋਰ ਝਾਤ ਜਿਹੜੀ ਆ ਮਾਰਦੇ ਆ ਤੇ ਗੱਲਾਂ ਪਹਿਲਾਂ ਆਪਾਂ ਸਕੂਲ ਦੀਆਂ ਸਵੇਰੇ ਬਹੁਤ ਕੀਤੀਆਂ ਤੇ ਅੱਜ ਜਿਹੜੀ ਅੱਜ ਲਾਸਟ ਦਿਨ ਹੋਣਾ ਆ ਸਕੂਲਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਤੇ ਕੱਲ੍ਹ ਤੋਂ ਛੁੱਟੀਆਂ ਜਿਹੜੀਆਂ ਹੋ ਜਾਣੀਆਂ ਇਹ ਵੀ ਇੱਕ ਵੱਖਰੀ ਤਿਆਰੀ ਹੁੰਦੀ ਆ ਨਾ ਨਾਨਕੇ ਜਾਣ ਦਾ ਵੀ ਬੜਾ ਨਜ਼ਾਰਾ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਨਿਆਣਿਆਂ ਦੇ ਜਾਂ ਮਾਸੀ ਦੇ ਜਾਣਾ ਹੁੰਦਾ ਪਹਿਲਾਂ ਪਲੈਨਿੰਗਾਂ ਕੀਤੀਆਂ ਹੁੰਦੀਆਂ ਆ ਇਹ ਜਿਹੜੀਆਂ ਛੁੱਟੀਆਂ 1 ਜੂਨ ਤੋਂ 30 ਜੂਨ ਤੱਕ ਹੋਣੀਆਂ ਆ ਜਿੱਦਾਂ ਹਰ ਸਾਲ ਇਹ ਹੁੰਦੀਆਂ ਹੀ ਆ ਤੇ ਕੱਲ ਇਹਦੇ ਬਾਰੇ ਜਿਹੜਾ ਹੁਕਮ ਆ ਉਹ ਜਾਰੀ ਕਰ ਦਿੱਤਾ ਗਿਆ ਤੇ ਇਹਦੇ ਨਾਲ ਹੀ ਵੈਬਸਾਈਟ ਦੇ ਉੱਤੇ ਹੁਣ ਇਹ ਉਹਨਾਂ ਨੇ ਕਹਿ ਦਿੱਤਾ ਵੀ ਕੋਈ ਵੀ ਅਧਿਆਪਕ ਨੇ ਕੋਈ ਛੁੱਟੀ ਲੈਣੀ ਹੋਵੇ ਤੇ ਉਹਦੇ ਲਈ ਹੁਣ ਆਨਲਾਈਨ ਜਿਹੜਾ ਅਪਲਾਈ ਉੱਥੇ ਦੇ ਜਿਹੜੇ ਟੀਚਰ ਆ ਉਹ ਕਰ ਸਕਦੇ ਆ ਤੇ ਖੈਰ ਇਹ ਵੀ ਬਹੁਤ ਵਧੀਆ ਇੱਕ ਕਦਮ ਹੈਗਾ ਕਿ ਸਰਕਾਰ ਜਿਹੜੀ ਆ ਪਰ ਇੱਕ ਨਾਲ ਦੀ ਨਾਲ ਇਹ ਆ ਵੀ ਜਿਹੜੇ ਸਕੂਲਾਂ ਦੇ ਵਿੱਚ ਕੰਪਿਊਟਰ ਆ ਉਹ ਜਿੱਦਾਂ ਕਹਿ ਲਓ ਵੀ ਕਾਫੀ ਪੁਰਾਣੇ ਹੋ ਚੁੱਕੇ ਆ ਤੇ ਬਹੁਤ ਜ਼ਿਆਦਾ ਸਕੂਲ ਜਿਹੜੇ ਇੱਦਾਂ ਦੇ ਹੈਗੇ ਵੀ ਜਿੱਥੇ ਉਹ ਕੰਪਿਊਟਰ ਚੱਲਦਾ ਹੈ ਨੀ ਗਾ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਆਨਲਾਈਨ ਕਿੱਥੋਂ ਉਹ ਕਰਨਗੇ ਜਦ ਕੰਪਿਊਟਰ ਨਹੀਂ ਚੱਲ ਰਹੇ ਤੇ ਆਪਾਂ ਅੱਗੇ ਮਤਵਾਜੀ ਜਥੇਦਾਰਾਂ ਦੇ ਵੱਲੋਂ ਨਿਊਜ਼ੀਲੈਂਡ ਦੇ ਜਿਹੜੇ ਹੈਗੇ ਆ ਨੇਕੀ ਸਾਹਿਬ ਉਹਨਾਂ ਨੂੰ ਪੰਥ ਦੇ ਵਿੱਚੋਂ ਖਾਰਜ ਕਰਨ ਦਾ ਹੁਕਮ ਜਿਹੜਾ ਕੱਲ ਸੁਣਾ ਦਿੱਤਾ ਕੱਲ ਅਕਾਲ ਤਖ਼ਤ ਤੋਂ ਵੈਸੇ ਕਾਰਵਾਈ ਹੋਣੀ ਆ ਪਰ ਤੁਹਾਨੂੰ ਪਤਾ ਵੀ ਜਿਹੜੇ ਮਤਵਾਜੀ ਜਥੇਦਾਰ ਹੈਗੇ ਉਹਨਾਂ ਨੇ ਉਹਨਾਂ ਤੋਂ ਪਹਿਲਾਂ ਹੀ ਜਥੇਦਾਰਾਂ ਨੇ ਜਿਹੜਾ ਜਥੇਦਾਰਾਂ ਦੇ ਤੋਂ ਪਹਿਲਾਂ ਮਤਵਾਜੀ ਜਿਹੜੇ ਜਥੇਦਾਰ ਹੈ ਉਹਨਾਂ ਨੇ ਫੈਸਲਾ ਜਿਹੜਾ ਲੈ ਲਿਆ ਨਿਊਜ਼ੀਲੈਂਡ ਵਾਸੀ ਸਿੱਖ ਹਰਨੇਕ ਸਿੰਘ ਨੇਕੀ ਇਹਨਾਂ ਨੂੰ ਪੰਥ ਵਿਰੋਧੀ ਕਾਰਵਾਈਆਂ ਕਰਨ ਦੇ ਦੋਸ਼ ਦੇ ਵਿੱਚ ਜਿਹੜੇ ਮਤਵਾਜੀ ਜਥੇਦਾਰ ਹੈ ਉਹਨਾਂ ਨੇ ਕੱਲ ਪੰਥ ਦੇ ਵਿੱਚੋਂ ਖਾਰਜ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਇਹ ਆਦੇਸ਼ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪ੍ਰਵੇਸ਼ ਦੁਆਰ ਪਲਾਜ਼ਾ ਦੇ ਕੋਲ ਜਾਰੀ ਕੀਤਾ ਗਿਆ ਤੇ ਅਕਾਲ ਤਖ਼ਤ ਵਿਖੇ ਪਹਿਲਾਂ ਨਤਮਸਤਕ ਹੋਏ ਆ ਸਾਰੇ ਮਤਵਾਜੀ ਜਥੇਦਾਰ ਇਹਨਾਂ ਦੇ ਵਿੱਚ ਭਾਈ ਧਿਆਨ ਸਿੰਘ ਮੰਡ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਉਹਨਾਂ ਦੇ ਨਾਲ ਸੀਗੇ ਗੁਰਸੇਵਕ ਸਿੰਘ ਜਗਮੀਤ ਸਿੰਘ ਤੇ ਗੁਰਵਿੰਦਰ ਸਿੰਘ ਤੇ ਉਹਨਾਂ ਨੇ ਕਿਹਾ ਕਿ ਹਰਨੇਕ ਸਿੰਘ ਨੇਕੀ ਖਿਲਾਫ਼ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਸੰਗਤਾਂ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਆ ਕਿ ਉਸ ਖਿਲਾਫ਼ ਦੋਸ਼ ਵੀ ਹੈਗੇ ਕਿ ਉਹ ਸਿੱਖ ਇਤਿਹਾਸ ਸਿੱਖ ਸ਼ਖਸੀਅਤਾਂ ਸਿੱਖ ਸਿਧਾਂਤਾਂ ਗੁਰੂ ਸਾਹਿਬਾਨ ਖਿਲਾਫ਼ ਜਿਹੜਾ ਪ੍ਰਚਾਰ ਕਰ ਰਹੇ ਆ ਜਿਹਦੇ ਨਾਲ ਸਿੱਖ ਭਾਵਨਾਵਾਂ ਨੂੰ ਕੇਸ ਜਿਹੜੀ ਪੁੱਜਦੀ ਆ ਇਹਨਾਂ ਸ਼ਿਕਾਇਤਾਂ ਤੇ ਕਾਰਵਾਈ ਕਰਦਿਆਂ ਹਰਨੇਕ ਸਿੰਘ ਨੇਕੀ ਨੂੰ ਪੰਥ ਵਿੱਚੋਂ ਖਾਰਜ ਕਰਨ ਦਾ ਹੁਕਮਨਾਮਾ ਜਿਹੜਾ ਉਹਨਾਂ ਨੇ ਜਾਰੀ ਕਰ ਦਿੱਤਾ ਤੇ ਨਾਲ ਉਹਨਾਂ ਨੇ ਇਹ ਹਦਾਇਤ ਕੀਤੀ ਆ ਵੀ ਨੇਕੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਾ ਰੱਖਿਆ ਜਾਵੇ ਉਹਨਾਂ ਨੇ ਗੁਰਬਾਣੀ ਗੁਰ ਇਤਿਹਾਸ ਤੇ ਹੋਰ ਸਰੋਤਾਂ ਬਾਰੇ ਸ਼ੰਕੇ ਖੜੇ ਕਰਨ ਕਰਕੇ ਪ੍ਰਚਾਰਕਾਂ ਨੂੰ ਵੀ ਜਿਹੜੀ ਸਖ਼ਤ ਤਾੜਨਾ ਕੀਤੀ ਆ ਤੇ ਆਪਾਂ ਇਹ ਵੀ ਦੱਸ ਦਈਏ ਵੀ ਹਰਨੇਕ ਸਿੰਘ ਨੇਕੀ ਜਿਹੜੇ ਖਿਲਾਫ਼ ਅਕਾਲ ਤਖ਼ਤ ਦੇ ਜਥੇਦਾਰ ਹੈ ਗਿਆਨੀ ਗੁਰਬਚਨ ਸਿੰਘ ਉਹਨਾਂ ਵੱਲੋਂ ਵੀ ਕਾਰਵਾਈ ਜਿਹੜੀ ਆ ਉਹ ਹੋਣੀ ਆ ਪਰ ਮੈਨੂੰ ਲੱਗਦਾ ਵੀ ਹੁਣ ਜ਼ਿਆਦਾ ਦਬਾਅ ਵੱਧ ਗਿਆ ਉਹਨਾਂ ਉੱਤੇ ਵੀ ਕਿਉਂਕਿ ਮਤਵਾਜੀ ਜਥੇਦਾਰ ਪਹਿਲਾਂ ਹੀ ਹੁਕਮਨਾਮਾ ਆਪਣਾ ਸੁਣਾ ਦਿੰਦੇ ਆ ਹਰ ਵਾਰ ਤੇ ਉਹਨਾਂ ਉੱਤੇ ਪ੍ਰੈਸ਼ਰ ਜਿਹੜਾ ਜਾਣੀ ਇੱਕ ਤਰ੍ਹਾਂ ਦਾ ਗੁਰਬਚਨ ਸਿੰਘ ਉਹਨਾਂ ਨੂੰ ਫਿਰ ਮੰਨਣੀ ਪੈਂਦੀ ਆ ਗੱਲ ਹਨਾ ਕਿਉਂਕਿ ਪਹਿਲਾਂ ਇਹ ਥੋੜਾ ਜਿਹਾ ਕਰੜਾ ਜਿਹੜਾ ਡਿਸੀਜਨ ਲੈ ਲੈਂਦੇ ਆ ਜਿਹੜੇ ਮਤਵਾਜੀ ਜਥੇਦਾਰ ਹੈਗੇ ਆ ਤੇ ਹਰਨੇਕ ਸਿੰਘ ਵੱਲੋਂ ਵੀ ਆਪਣਾ ਸਪਸ਼ਟੀਕਰਨ ਦੇ ਸੰਬੰਧੀ ਕੋਈ ਅਕਾਲ ਤਖ਼ਤ ਤੱਕ ਕੋਈ ਅਜੇ ਤੱਕ ਪਹੁੰਚ ਨਹੀਂ ਕੀਤੀ ਗਈ ਤੇ ਪਰ ਪਹਿਲਾਂ ਹੀ ਜਿਹੜਾ ਆ ਇਹਨਾਂ ਜਥੇਦਾਰਾਂ ਨੇ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਣ ਦਾ ਜਿਹੜਾ ਐਲਾਨ ਕਰ ਦਿੱਤਾ ਆ ਤੇ ਭਾਈ ਮੰਡ ਹੋਣਾ ਨੇ ਵੀ ਕੱਲ ਕਿਹਾ ਆ ਵੀ ਹਰਨੇਕ ਸਿੰਘ ਕੋਲੋਂ ਕੋਈ ਸਪਸ਼ਟੀਕਰਨ ਲੈਣ ਦੀ ਲੋੜ ਨਹੀਂ ਸੀ ਕਿਉਂਕਿ ਉਸ ਖਿਲਾਫ਼ ਆਈਆਂ ਸ਼ਿਕਾਇਤਾਂ ਸੰਬੰਧੀ ਕਈ ਪੁਖਤਾ ਸਬੂਤ ਵੀ ਹੈਗੇ ਆ ਦਮਦਮੀ ਟਕਸਾਲ ਤੇ ਰਣਜੀਤ ਸਿੰਘ ਢੱਡੀਆਂ ਵਾਲੇ ਵਿਚਾਰੇ ਜਿਹੜੇ ਟਕਰਾਅ ਚੱਲ ਰਹੇ ਆ ਉਹਨਾਂ ਬਾਰੇ ਉਹਨਾਂ ਨੇ ਕਿਹਾ ਵੀ ਇਸ ਵਿਵਾਦ ਨੂੰ ਇੱਥੇ ਖਤਮ ਕਰਨਾ ਚਾਹੀਦਾ ਤੇ ਆਪਸੀ ਮਤਭੇਦ ਮਿਲ ਬੈਠ ਕੇ ਦੂਰ ਕਰਨੇ ਚਾਹੀਦੇ ਨੇ ਆਪਸੀ ਟਕਰਾਅ ਨਾਲ ਪੰਥ ਵਿਰੋਧੀ ਤਾਕਤਾਂ ਨੂੰ ਵਧੇਰੇ ਤਾਕਤ ਮਿਲ ਰਹੀ ਆ ਤੇ ਬੇਅਦਬੀ ਘਟਨਾਵਾਂ ਦੇ ਸੰਬੰਧ ਵਿੱਚ 1 ਜੂਨ ਨੂੰ ਬਰਗਾੜੀ ਵਿਖੇ ਸੱਦੇ ਇਕੱਠ ਬਾਰੇ ਵੀ ਉਹਨਾਂ ਨੇ ਕਿਹਾ ਵੀ ਇਸ ਇਕੱਠ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਸ਼ਾਮਲ ਹੋਣਾ ਚਾਹੀਦਾ ਤੇ ਸਰਕਾਰਾਂ ਨੇ ਕਹਿੰਦੇ ਬੇਅਦਬੀ ਘਟਨਾਵਾਂ ਸੰਬੰਧੀ ਦੋਸ਼ੀਆਂ ਖਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਉਹਦੇ ਲਈ ਉਹਨਾਂ ਦਾ ਜਿਹੜਾ ਅਗਲਾ ਪ੍ਰੋਗਰਾਮ ਉਲੀਕਣ ਦੇ ਵਿੱਚ ਉਲੀਕਣ ਦੇ ਲਈ ਜਿਹੜਾ ਕੋਈ 1 ਜੂਨ ਨੂੰ ਇਕੱਠ ਜਿਹੜਾ ਆ ਕੀਤਾ ਆ ਤੇ ਖੈਰ ਇਹਦੇ ਮਾਮਲੇ ਵਿੱਚ ਹੁਣ ਦੇਖਦੇ ਆ ਕਿ ਅੱਗੇ ਕੀ ਹੁੰਦਾ ਆ ਪਰ ਆਪਾਂ ਥੋੜਾ ਜਿਹਾ ਧਾਰ ਬਲਾਕ ਦੇ ਵੱਲ ਨੂੰ ਵੀ ਜਾਂਦੇ ਆ ਨੀਮ ਪਹਾੜੀ ਇਲਾਕਾ ਹੈਗਾ ਆ ਪਠਾਨਕੋਟ ਦਾ ਤੇ ਉੱਥੇ ਜੰਗਲਾਂ ਨੂੰ ਬਹੁਤ ਹੀ ਭਿਆਨਕ ਅੱਗ ਲੱਗੀ ਆ ਇੱਕ ਪਾਸੇ ਤਾਂ ਹੁਣ ਇੰਨੀ ਗਰਮੀ ਉੱਥੇ ਪੈ ਰਹੀ ਆ ਪਰ ਇਹ ਧਾਰ ਬਲਾਕ ਦੇ ਜਿਹੜੇ ਪਿੰਡ ਸਾਟੀ ਤੇ ਪੱਟਾ ਤਨੋ ਇਹਦੇ ਜਿਹੜੇ ਜੰਗਲ ਆ ਉਹਨਾਂ ਵਿੱਚ ਕਾਫੀ ਭਿਆਨਕ ਜਿਹੜੀ ਅੱਗ ਲੱਗ ਗਈ ਆ ਪਠਾਨਕੋਟ ਦੇ ਕੋਲ ਤੇ ਵੈਸੇ ਲੋਕਾਂ ਵੱਲੋਂ ਆਪਣੇ ਪੱਧਰ ਦੇ ਉੱਤੇ ਯਤਨ ਕੀਤੇ ਗਏ ਆ ਪਰ ਅੱਗ ਦੀ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਅਮਲਾ ਵੀ ਉੱਥੇ ਪਹੁੰਚ ਗਿਆ ਜਿਸ ਨੂੰ ਅੱਗ ਉੱਤੇ ਕਾਬੂ ਪਾਉਣ ਲਈ ਭਾਰੀ ਮਸ਼ਕਤ ਜਿਹੜੀ ਆ ਕਰਨੀ ਪੈ ਰਹੀ ਆ ਤੇ ਆਪਾਂ ਦੱਸ ਦਈਏ ਕਿ ਧਾਰ ਬਲਾਕ ਦੇ ਜਿਹੜੇ ਵੱਖ ਵੱਖ ਸਥਾਨਾਂ ਦੀਆਂ ਪਹਾੜੀਆਂ ਆ ਉਹਨਾਂ ਉੱਤੇ ਅੱਗ ਲੱਗਣ ਦੀਆਂ ਘਟਨਾਵਾਂ ਜਿਹੜੀਆਂ ਆ ਵਾਪਰ ਰਹੀਆਂ ਆ। ਇੱਥੇ ਕੀਮਤੀ ਬਾਣ ਸੰਪਤੀ ਦਾ ਜਿਹੜਾ ਨੁਕਸਾਨ ਹੋ ਰਿਹਾ ਤੇ ਉੱਥੇ ਦੁਰਲੱਭ ਪ੍ਰਜਾਤੀਆਂ ਤੇ ਜੀਵ ਜੰਤੂ ਵੀ ਅੱਗ ਦੀ ਭੇਂਟ ਕਰ ਰਹੇ ਆ। ਪਰ ਇੱਕ ਦੋਸਤੋ ਇਹ ਵੀ ਦੱਸ ਦਈਏ ਵੀ ਜੰਗਲਾਂ ਦੇ ਵਿੱਚ, ਪੰਜਾਬ ਦੇ ਵਿੱਚ ਵੈਸੇ ਤਾਂ ਹੁਣ ਜੰਗਲ ਹੈ ਹੀ ਨਹੀਂ ਹੈਗੇ, ਪਰ ਇਹ ਵੀ ਇੱਕ ਬੜੀ ਤਗੜੀ ਸਾਜਿਸ਼ ਹੁੰਦੀ ਸੀ ਪਹਿਲੀਆਂ ਦੇ ਵਿੱਚ। ਜੇ ਆਪਾਂ ਕੰਢੀ ਦੇ ਇਲਾਕੇ ਵੱਲ ਨੂੰ ਜਾਈਏ ਜਾਂ ਧਾਰ ਕੰਢੀ ਦਾ ਇਲਾਕਾ ਤੁਸੀਂ ਜਾਣਦੇ ਹੋ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਨਾਲ, ਤੇ ਇਧਰੋਂ ਧਾਰ ਦਾ ਇਲਾਕਾ ਜਿਹੜਾ ਕਿ ਪਠਾਨਕੋਟ ਦੇ ਨਾਲ ਨਾਲ, ਜੰਗਲ ਕਾਫੀ ਹੁੰਦੇ ਸੀ। ਪਰ ਇਹ ਕੀ ਹੁੰਦਾ ਸੀ ਕਿ ਜਿਹੜਾ ਜੰਗਲਾਤ ਦਾ ਬਹੁਤ ਸਾਰਾ ਏਰੀਆ ਹੁੰਦਾ ਸੀ, ਇਹਦੇ ਵਿੱਚੋਂ ਸਮਗਲਿੰਗ ਹੁੰਦੀ ਸੀ ਲੱਕੜ ਦੀ, ਤੇ ਉਸ ਤੋਂ ਬਾਅਦ ਬਈ ਜਦੋਂ ਕਿਤੇ ਕਾਰਵਾਈ ਹੋਣੀ ਸੀ ਜਾਂ ਫੜਨੀ ਹੁੰਦੀ ਸੀ ਫਿਰ ਜਾਣ ਕੇ ਜਿਹੜੇ ਸਮਗਲਰ ਇਹੀ ਅੱਗ ਲਾ ਦਿੰਦੇ ਹੁੰਦੇ ਸੀ ਤਾਂ ਕਿ ਪਤਾ ਹੀ ਨਾ ਲੱਗੇ ਵੀ ਵੱਢ ਵੀ ਹੋਇਆ ਕੁਛ ਕਿ ਨਹੀਂ, ਯਾਨੀ ਜਾਂਚ ਨੂੰ ਜਿਹੜਾ ਪ੍ਰਭਾਵਿਤ ਵੀ ਕੀਤਾ ਜਾਂਦਾ ਸੀ। ਇਹੋ ਜਿਹੀਆਂ ਗੱਲਾਂ ਦਾ ਜਿਹੜੀ ਜਾਂਚ ਕਰਨੀ ਬੜੀ ਬਣ ਜਾਂਦੀ ਆ ਕਿ ਅਚਨਚੇਤੇ ਕਿਉਂ ਅੱਗ ਜਿਹੜੀ ਆ ਪੈ ਜਾਂਦੀ ਹੁੰਦੀ ਆ ਜੰਗਲਾਂ ਦੇ ਵਿੱਚ ਆ ਕੇ। ਖੈਰ ਜਗਤਾਰ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਵੀ ਜਨਤਾ ਦੇ ਸੁਚੇਤ ਹੋਣ ਦੀ ਲੋੜ ਹੈ, ਤੇਲ ਦੀ ਕੀਮਤਾਂ ਤੇ 50% ਤੋਂ ਉੱਪਰ ਤੋਂ ਟੈਕਸ ਨੇ, ਇਹਨੂੰ GST ਤਹਿਤ ਤਾਂ ਹੀ ਨਹੀਂ ਲੈ ਕੇ ਆ ਰਹੇ, ਇਸਦੇ ਨਿੱਜੀ ਮੁਨਾਫਾ ਕਾਰਪੋਰੇਟ ਘਰਾਣਿਆਂ ਦਾ ਹੈ। ਅੰਤਰਰਾਸ਼ਟਰੀ ਪੱਧਰ ਤੇ ਕਰੋੜ ਤੇਲ ਦੀ ਕੀਮਤ 60% 70% ਤੱਕ ਵੀ ਥੱਲੇ ਆਈ ਹੈ। ਕੀ ਤੁਸੀਂ ਦੇਖਿਆ ਭਾਰਤ ਵਿੱਚ ਤੇਲ ਦੀ ਕੀਮਤ 1 ਰੁਪਈਏ ਤੋਂ ਵੱਧ ਕਿਤੇ ਘਟੀ ਹੈ, ਇਸ ਬਾਰੇ ਕੀ ਕਹਿਣਾ ਹੈ? ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਹੁਣ ਦਾ ਜਿਹੜਾ ਬਹਾਨਾ ਲਾਇਆ ਜਾ ਰਿਹਾ ਵੀ ਅੰਤਰਰਾਸ਼ਟਰੀ ਕੀਮਤਾਂ ਕਾਫੀ ਵੱਧ ਰਹੀਆਂ, ਪਰ ਬਹੁਤ ਘਟੀਆਂ ਵੀ ਰਹੀਆਂ ਆ, ਹਨਾ। ਤੇ ਗੱਲ ਸਾਡੀ ਜਾਇਜ਼ ਇਹ ਹੈਗੀ ਆ ਵੀ ਜਦੋਂ ਵਧਾਉਣੇ ਹੁੰਦੇ ਆ ਤਾਂ ਇਕੱਠੇ 10-10, 12-12 ਰੁਪਈਏ ਇਕੱਠੇ ਵਧਾ ਦਿੱਤੇ ਜਾਂਦੇ ਆ, ਪਰ ਅਸਲ ਦੇ ਵਿੱਚ ਇਹਦੇ ਵਿੱਚ ਸਰਕਾਰਾਂ ਜਿਹੜੀਆਂ ਆ ਉਹ ਬੜਾ ਅਹਿਮ ਰੋਲ, ਮੈਂ ਪਿਛਲੇ ਵੀਕ ਬੜਾ ਵਿਸਤਾਰ ਦੇ ਵਿੱਚ ਦੱਸਿਆ ਸੀ ਵੀ ਕਿੱਦਾਂ ਕੰਪਨੀਆਂ ਦੇ ਵਿੱਚ ਕਿੰਨਾ ਟੈਕਸ ਜਾਂਦਾ, ਹਨਾ, ਤੇ ਅੱਗੇ ਅੱਗੇ ਜਿਹੜਾ ਮੁਨਾਫਾਖੋਰੀ ਜਿਹੜੀ ਆ ਇਹਦੇ ਤੋਂ ਕੱਢੀ ਜਾਂਦੀ ਆ। ਪਰ ਜਦੋਂ ਹੁਣ ਇੱਕ ਤਰ੍ਹਾਂ ਦਾ ਤੇਲ ਕੰਪਨੀਆਂ ਨੂੰ ਨਿਯੰਤਰਣ ਦੇ ਦਿੱਤਾ ਆ, ਜਿਹੜੀਆਂ ਸਰਕਾਰਾਂ ਆ ਇਹ ਵੀ ਆਪਣਾ ਜਿਹੜਾ ਨਿਯੰਤਰਣ ਆ ਉਹ ਹੌਲੀ ਹੌਲੀ ਘੱਟ ਕਰ ਰਹੀਆਂ ਆ। ਪਹਿਲਾਂ ਸਰਕਾਰ ਦਾ ਨਿਯੰਤਰਣ ਹੁੰਦਾ ਸੀ, ਘਾਟਾ ਵਾਧਾ ਸਰਕਾਰ ਜਿਹੜੀ ਆ ਉਹ ਸਹਿੰਦੀ ਆ, ਪਰ ਸਰਕਾਰ ਲੋਕਾਂ ਲਈ ਹੁੰਦੀ ਆ, ਲੋਕਾਂ ਦਾ ਧਿਆਨ ਰੱਖਣਾ ਚਾਹੀਦਾ। ਸਰਕਾਰ ਨੂੰ ਇਹ ਨੀ ਹੁੰਦਾ ਪੈਸੇ ਜਿਹੜੇ ਆ ਬਣਾ ਕੇ ਰੱਖਣੇ, ਉਹਨੇ ਪੈਸੇ ਲੋਕਾਂ ਦੀ ਸਹੂਲਤ ਤੇ ਖਰਚਣੇ ਆ। ਜੇ ਤੁਸੀਂ ਪਹਿਲਾਂ ਹੀ ਇੰਨਾ ਤੰਗ ਕਰ ਦਿੱਤਾ ਲੋਕਾਂ ਨੂੰ ਕਿਸੇ ਤਰੀਕੇ ਨਾਲ, ਜੇ ਕੱਲਾ ਤੇਲ ਹੀ ਨੀ ਵੱਧਦਾ ਉਹਦੇ ਨਾਲ ਸਾਰੀਆਂ ਚੀਜ਼ਾਂ ਦੇ, ਕਿਉਂਕਿ ਤੁਸੀਂ ਜਿੰਨੀ ਵੀ ਟਰਾਂਸਪੋਰਟੇਸ਼ਨ ਹੋਣੀ ਆ ਉਹ ਤੇਲ ਦੇ ਉੱਤੇ ਸਿੱਧੀ ਜਾਣੀ, ਤੁਸੀਂ ਕਹਿ ਲਓ ਰੈਸੀਪ੍ਰੋਕਲ ਹੈਗੀ ਆ ਤੇ ਉਹਨੂੰ ਆਪਾਂ ਇਸ ਗੱਲ ਨੂੰ ਆਪਾਂ ਕਰਨ ਦੇਖ ਨਹੀਂ ਸਕਦੇ। ਪਰ ਇਹ ਸਾਡੀ ਗੱਲ ਜਾਇਜ਼ ਹੈਗੀ ਆ ਵੀ ਅਸੀਂ ਇਹਨਾਂ ਗੱਲਾਂ ਦੇ ਉੱਤੇ ਸਵਾਲ ਨਹੀਂ ਪੁੱਛਦੇ। ਅਸੀਂ ਜਦੋਂ ਤਾਂ ਸਰਕਾਰ ਜਿਹੜੀ ਆ ਸਟੇਟ ਦੀ ਹੁੰਦੀ ਸਰਕਾਰ, ਸੰਘੀ ਸਰਕਾਰ ਹੁੰਦੀ, ਉਹਨਾਂ ਨੂੰ ਅਸੀਂ ਜਦੋਂ ਪੁੱਛਦੇ ਉਹ ਕਹਿ ਦਿੰਦੇ ਆ ਵੀ ਕੇਂਦਰ ਸਰਕਾਰ ਨੇ ਰੇਟ ਵਧਾਏ ਆ। ਜਦੋਂ ਅਸੀਂ ਕੇਂਦਰ ਦੇ ਕੋਲ ਜਾਂਦੇ ਹਾਂ ਤਾਂ ਕੇਂਦਰ ਸਰਕਾਰ ਇਹ ਗੱਲ ਕਹਿ ਦਿੰਦੀ ਆ ਕਿ ਅਸੀਂ ਜਿਹੜਾ ਸਰਕਾਰ ਜਿਹੜੀ ਸਾਡੀ ਸਟੇਟ ਦੀ ਹੈਗੀ ਆ ਉਹਨੇ ਜ਼ਿਆਦਾ ਟੈਕਸ ਜਿਹੜੇ ਆ ਲਾਏ ਹੋਏ ਆ। ਇਸ ਕਰਕੇ ਦੋਨੇ ਪਾਸੇ ਜਿਹੜਾ ਆਪਾਂ ਸਾਫੀਆ ਜਾਂਦਾ, ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ, ਲੋਕਾਂ ਨੂੰ ਭਰਮਾ ਲਿਆ ਜਾਂਦਾ, ਜਿਹਦੇ ਕਰਕੇ ਕਿ ਕਾਫੀ ਜਿਹੜਾ ਨੁਕਸਾਨ ਜਿਹੜਾ ਲੋਕਾਂ ਦਾ ਹੁੰਦਾ ਆ, ਉਹ ਲੋਕੀ ਜਿਹੜੇ ਜਿਹੜੇ ਪੋਲੀਟੀਕਲ ਪਾਰਟੀ ਆ ਉਹਨੂੰ ਆਪਣੇ ਆਪ ਨੂੰ ਸੇਵ ਦੀ ਸੇ ਕਰਦੇ ਆ, ਨਹੀਂ ਜੀ ਉਹ ਸਰਕਾਰ ਦਾ ਕੁਛ ਨਹੀਂ ਸੀ, ਪਿੱਛੋਂ ਰੇਟ ਵੱਧ ਗਿਆ ਸੀ। ਉਹ ਸਾਨੂੰ ਪਤਾ ਵੀ ਪਿੰਡਾਂ ਦੇ ਵੀ ਜਿਹੜੇ ਕਾਫੀ ਪ੍ਰਚਾਰਕ ਬਹੁਤ ਹੁੰਦੇ ਆ ਇੱਦਾਂ ਦੇ, ਉਹ ਹਰ ਗੱਲ ਨੂੰ ਤੇ ਜਾਇਜ਼ ਜਿਹੜਾ ਆ ਉਹ ਕਰ ਦਿੰਦੇ ਆ। ਹੁਣ ਤੁਸੀਂ ਗੱਲ ਕੀਤੀ ਆ ਵੀ ਟੈਕਸ ਜਿਹੜਾ ਬਹੁਤ ਜ਼ਿਆਦਾ ਲੱਗਦਾ ਆ, ਟੈਕਸ ਵੈਸੇ ਇਹ ਆ ਕਿ ਟੈਕਸ ਇੰਨਾ ਜ਼ਿਆਦਾ ਵਧਾ ਦਿੱਤਾ ਜਾਂਦਾ। ਹੁਣ ਤੁਸੀਂ ਦੇਖੋ ਵੀ ਕੇਲ ਨੇ 1 ਰੁਪਈਆ ਤਾਂ ਆਪ ਵਧਾ ਦਿੱਤਾ, ਜਿੱਥੇ ਕੇਂਦਰ ਸਰਕਾਰ ਜਿਹੜੀ 1 ਪੈਸਾ ਘਟਾ ਰਹੀ ਆ, ਕੇਰਲ ਦੀ ਸਰਕਾਰ 1 ਰੁਪਈਆ ਘਟਾ ਰਹੀ ਆ। ਇਹਦਾ ਮਤਲਬ ਕੀ ਆ ਕਿ ਇੰਨਾ ਜ਼ਿਆਦਾ ਹਿੱਸਾ ਜਿਹੜਾ ਟੈਕਸ ਦਾ ਆ ਉਹ ਸਰਕਾਰਾਂ ਜਿਹੜੀਆਂ ਆ ਸਟੇਟ ਦੀਆਂ ਉਹਨਾਂ ਦਾ ਵੀ ਹੁੰਦਾ। ਹੁਣ ਇਹ ਵੀ ਤੁਸੀਂ ਦੇਖੋ ਕਿ ਮਹਾਰਾਸ਼ਟਰ ਦੇ ਵਿੱਚ, ਮੱਧ ਪ੍ਰਦੇਸ਼, ਗੁਜਰਾਤ ਤੇ ਤਾਮਿਲਨਾਡੂ, ਇਹ ਇੱਦਾਂ ਦੇ 4-5 ਰਾਜ ਹੈਗੇ ਆ ਜਿੱਥੇ ਸਭ ਤੋਂ ਜ਼ਿਆਦਾ ਟੈਕਸ ਲਾਇਆ ਜਾਂਦਾ, ਤੇ ਇਹਨਾਂ ਵਿੱਚ ਜ਼ਿਆਦਾਤਰ ਜਿਹੜੇ ਆ ਭਾਜਪਾ ਦੇ ਹੀ ਰਾਜ ਹੈਗੇ ਆ, ਭਾਜਪਾ ਰਾਜ ਕਰ ਰਹੀ ਆ ਇਹਨਾਂ ਦੇ ਵਿੱਚ। ਪਰ ਕੋਈ ਸਰਕਾਰ ਕੋਈ ਵੀ ਕਰੇ, ਪਰ ਇਹ ਆ ਕਿ ਤੇਲ ਦੇ ਉੱਤੇ ਨਿਯੰਤਰਣ ਜਿਹੜਾ ਜ਼ਰੂਰ ਹੋਣਾ ਚਾਹੀਦਾ, ਲੋਕਾਂ ਨੂੰ ਜਿਹੜੀਆਂ ਸੁੱਖ ਸਹੂਲਤਾਂ ਦੇਣਾ ਸ਼ਾਇਦ ਸਰਕਾਰ ਦਾ ਮੁੱਖ ਕੰਮ ਹੈਗਾ, ਤੇ ਲੋਕਾਂ ਨੂੰ ਵੀ ਇਸ ਗੱਲ ਦੇ ਉੱਤੇ ਸਵਾਲ ਜਿਹੜੇ ਆ ਉਠਾਉਣੇ ਚਾਹੀਦੇ ਆ, ਨਾ ਕਿ ਚੁੱਪ ਚਾਪ ਜਿਹੜੇ ਆ ਉਹਨਾਂ ਗੱਲਾਂ ਨੂੰ ਸਹਿਣ ਕਰ ਲੈਣਾ ਚਾਹੀਦਾ। ਤੇ ਅੱਗੇ ਉਹਨਾਂ ਨੇ ਕਿਹਾ ਕਿ ਇਹਨਾਂ ਜਥੇਦਾਰਾਂ ਨੇ ਅਕਾਲ ਤਖ਼ਤ ਦੇ ਹੁਕਮਨਾਮਿਆਂ ਦੀ ਕਦਰ ਘਟਾ ਦਿੱਤੀ ਹੈ। ਹਾਂਜੀ ਬਿਲਕੁਲ, ਮੈਂ ਇਹੀ ਗੱਲ ਤੁਹਾਨੂੰ ਦੱਸਿਆ ਵੀ ਕੋਈ ਵੀ ਹੁਕਮਨਾਮਾ ਕੋਈ ਆਉਣਾ ਹੁੰਦਾ, ਜਥੇਦਾਰ ਗੁਰਬਚਨ ਸਿੰਘ ਹੋਣੀ ਕੋਈ ਵੀ ਹੁਕਮਨਾਮਾ ਦੇਣਾ ਹੋਵੇ, ਉਹ ਵਿਚਾਰੇ ਥੋੜਾ ਜਿਹਾ ਡਿਲੇ ਕਰ ਦਿੰਦੇ ਆ, ਪਤਾ ਨੀ ਤਾਂ ਉਹਨਾਂ ਨੂੰ ਕੁਛ ਨਿਰਦੇਸ਼ ਹੋਣੇ ਹੁੰਦੇ ਆ ਜਾਂ ਪਤਾ ਨੀ ਤਾਂ ਉਹਨੀ ਸੋਚ ਵਿਚਾਰ ਨੂੰ ਬਹੁਤ ਜ਼ਿਆਦਾ ਟਾਈਮ ਲੈ ਲੈਂਦੇ ਆ। ਪਰ ਇੰਨੇ ਚਿਰ ਨੂੰ ਇਹ ਫਿਰ 5 ਜਣੇ ਆਉਂਦੇ ਆ, ਇਹ ਫਿਰ ਆ ਕੇ ਆਪਣਾ ਜਾਣੀ ਕਹਿ ਲਓ ਵੀ ਕਟਾਰੂ ਕਾਠਜੂ, ਤੁਸੀਂ ਸੁਣਿਆ ਹੋਣਾ ਜਿਹੜੇ ਕਿ ਕਾਠਜੂ ਸਾਹਿਬ ਆਏ ਸੀ ਬਰਗਾੜੀ ਕਾਂਡ ਦੀ ਜਾਂਚ ਉਹਨਾਂ ਕੀਤੀ, ਬਹੁਤ ਜ਼ਿਆਦਾ ਫੋਲੋਸ਼ਿਪ ਹੈਗੀ ਆ ਫੇਸਬੁੱਕ ਦੇ ਉੱਤੇ, ਮੈਂ ਵੀ ਉਹਨਾਂ ਨੂੰ ਫੋਲੋ ਕਰਦਾ, ਬਹੁਤ ਵਧੀਆ ਵਿਚਾਰ ਮੈਂ ਜੇ ਕਹਾਂ ਕਿ ਇੰਡੀਆ ਦੇ ਇੰਟੈਲੀਜੈਂਟ ਬੰਦਿਆਂ ਦੇ ਵਿੱਚੋਂ ਹੈਗੇ ਆ ਤੇ ਉਹ ਜਿੱਦਾਂ ਇਹਨਾਂ ਨੇ ਜੋਰਾ ਸਿੰਘ ਕਮਿਸ਼ਨ ਬਣਾਇਆ ਸੀ ਸਰਕਾਰ ਨੇ ਤੇ ਕਾਰਜੂ ਸਾਹਿਬ ਆਏ ਸੀ ਇੱਕ ਦੋ ਦਿਨਾਂ ਦੇ ਵਿੱਚ ਸਾਰੀ ਜਾਂਚ ਪੂਰੀ ਕਰਕੇ ਅਗਲਿਆਂ ਨੇ ਰਿਪੋਰਟ ਦੇ ਦਿੱਤੀ ਸੀ ਹਨਾ ਬਿਲਕੁਲ ਇਹ ਵੀ ਬਿਲਕੁਲ ਕਾਰਜੂ ਜੀ ਹਾਂ ਵਾਂਗੂ ਆਉਂਦੇ ਮੈਂ ਕੰਪੈਰੀਜ਼ਨ ਨਹੀਂ ਕਰਦਾ ਪਰ ਮੈਂ ਦੱਸਦਾ ਆ ਵੀ ਉਹਨਾਂ ਵਾਂਗੂ ਹੀ ਤੇਜ਼ ਤਰਾਰ ਹੈਗੇ ਆ ਆਉਂਦੇ ਆ ਕੇ ਤੇ ਜਿਹੜਾ ਕੰਮ ਆ ਆਪਣਾ ਛੇਤੀ ਤੋਂ ਛੇਤੀ ਨਿਬੇੜ ਦਿੰਦੇ ਆ ਤੇ ਗਿਆਨੀ ਗੁਰਬਚਨ ਸਿੰਘ ਜੀ ਹੁਣੀ ਫਿਰ ਥੋੜਾ ਜਿਹਾ ਟਾਈਮ ਜਿਹੜਾ ਆ ਲੱਗ ਜਾਂਦਾ ਹਾਂਜੀ ਤੇ ਚਾਹ ਸਾਹਿਬ ਵੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਲੱਗਦਾ ਕਿ ਪੈਟਰੋਲ ਦਾ ਜਿਹੜਾ ਇਹ ਇਸ਼ੂ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਉਹ ਇੱਥੇ ਵੀ ਹੈਗੀ ਆ ਬਈ ਇਸ ਕਰਕੇ ਉਹ ਕਹਿੰਦੇ ਜਿਹੜਾ ਡਿਫਰੈਂਟ ਤੁਸੀਂ ਪ੍ਰਾਈਸ ਦੇਖੋ ਡਿਫਰੈਂਟ ਪੈਟਰੋਲ ਸਟੇਸ਼ਨ ਦੇ ਉੱਤੇ ਪਲੱਸ ਪੈਟਰੋਲ ਜਿੱਦਾਂ ਇੱਥੇ ਵੀ ਬਹੁਤ ਜ਼ਿਆਦਾ ਐਕਸਪੈਂਸਿਵ ਹੈਗਾ ਆ ਤੇ ਅਕੋਰਡਿੰਗ ਟੂ ਇੰਟਰਨੈਸ਼ਨਲ ਮਾਰਕੀਟ ਬਿਲਕੁਲ ਇਹ ਕਰਦਾ ਜੇ ਹੈਗਾ ਜਦੋਂ ਤੱਕ ਜੀ ਤਰ੍ਹਾਂ ਦੇ ਵਿੱਚ ਇਹ ਹੈਗਾ ਉਦੋਂ ਤੱਕ ਅਸੀਂ ਜਿਹੜਾ ਪ੍ਰਬੰਧ ਇੱਦਾਂ ਹੀ ਚੱਲਦਾ ਹੁੰਦਾ ਮੈਂ ਚਾਹ ਸਾਹਿਬ ਜਦੋਂ ਮੈਂ ਆਇਆ ਸੀ ਮੈਂ ਕੁਛ ਦੇਰ ਪੈਟਰੋਲ ਪੰਪ ਦੇ ਉੱਤੇ ਵੀ ਕੰਮ ਕੀਤਾ ਸਾਡੀ ਸਵੇਰ ਨੂੰ ਇੱਕ ਡਿਊਟੀ ਹੁੰਦੀ ਸੀ ਮੈਨੂੰ ਪਤਾ ਨੀ ਵੀ ਹੋਰਾਂ ਡਿਊਟੀਆਂ ਹੋਰ ਗੈਸ ਸਟੇਸ਼ਨਾਂ ਤੇ ਵੀ ਇੱਦਾਂ ਹੁੰਦੀ ਆ ਆਪਣਾ ਜਸ਼ ਪਾਰਥ ਦੇ ਵਿੱਚ ਕਰਦਾ ਉਹ ਤੋਂ ਪੁੱਛ ਲਵਾਂਗੇ ਕਿ ਇੱਦਾਂ ਹੁੰਦੀ ਆ ਜਾਂ ਨਹੀਂ ਅਸੀਂ ਸਵੇਰ ਨੂੰ ਹਨਾ ਸਾਨੂੰ ਇੱਕ ਦੂਰਬੀਨ ਦੇ ਦਿੱਤੀ ਜਾਂਦੀ ਸੀ ਅਸੀਂ ਦੂਰਬੀਨ ਤੋਂ ਆਪਣੇ ਇੱਧਰੋਂ ਪੈਟਰੋਲ ਸਟੇਸ਼ਨ ਤੋਂ ਖੜ ਕੇ ਦੂਜੇ ਪਾਸੇ ਦੇ ਉਹ ਜਿਹੜਾ ਪ੍ਰਾਈਸ ਰੇਟ ਹੁੰਦਾ ਸੀ ਉਹਦੀ ਝਾਤ ਮਾਰਦੇ ਹੁੰਦੇ ਸੀ ਜਾਣੀ ਲਿਖਦੇ ਹੁੰਦੇ ਸੀ ਚੋਰੀ ਕਰਦੇ ਸੀ ਉਹਨਾਂ ਦਾ ਪ੍ਰਾਈਸ ਉਹ ਤੋਂ ਚੋਰੀ ਕਰਕੇ ਤੇ ਉਹ ਅਸੀਂ ਦੱਸਦੇ ਸੀ ਆਪਣੇ ਮਾਲਕ ਨੂੰ ਉਹ ਅੱਗੇ ਕੀ ਕਰਦਾ ਸੀ ਮੈਨੂੰ ਨੀ ਪਤਾ ਕਿ ਉਹ ਕੀ ਕਰਦਾ ਸੀ ਅੱਗੇ ਜਾਣੀ ਇਹਦਾ ਮਤਲਬ ਕੀ ਹੈ ਇਹਨਾਂ ਵਿੱਚ ਇੰਨਾ ਜ਼ਿਆਦਾ ਕੰਪੀਟੀਸ਼ਨ ਹੁੰਦਾ ਸੀ ਕਿ ਉਹ ਫਲਾਨੇ ਨੇ ਇੰਨਾ ਵਧਾ ਤਾ ਇੰਨਾ ਘਟਾ ਦਿੱਤਾ ਆਪਾਂ ਇੱਦਾਂ ਕਰਦੇ ਹਾਂ ਕੰਪਨੀਆਂ ਨੂੰ ਦੱਸਿਆ ਜਾਂਦਾ ਸੀ ਸਾਡਾ ਇੱਦਾਂ ਕਰੋ ਤੁਸੀਂ ਹਨਾ ਇਹਨਾਂ ਦੇ ਹੱਥ ਦੇ ਵਿੱਚ ਕਾਫੀ ਹੁੰਦਾ ਅਸਲ ਦੇ ਵਿੱਚ ਉਹੀ ਹੁੰਦਾ ਕਿ ਟੈਕਸ ਜਿਹੜੇ ਆ ਉਹ ਜਨਤਾ ਦੇ ਉੱਤੇ ਹੀ ਹੁੰਦੇ ਆ ਭਾਵੇਂ ਕਿਸੇ ਵੀ ਦੇਸ਼ ਦੇ ਉੱਤੇ ਚਲੇ ਜਾਈਏ ਆਪਾਂ ਟੈਕਸ ਜਿਹੜੀ ਆ ਭਰਪੂਰੀ ਭਰਪਾਈ ਜਿਹੜੀ ਆ ਕਰਦੇ ਆ ਤੇ ਆਪਣੇ ਨਾਲ ਜਗਤਾਰ ਭਾਜੀ ਜੁੜੇ ਆ ਤੇ ਆਪਾਂ ਉਹਨਾਂ ਦੀ ਵੀ ਗੱਲ ਸੁਣ ਲੈਂਦੇ ਆ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਜੀ
ਹਾਲ ਚਾਲ ਸਤਿ ਸ੍ਰੀ ਅਕਾਲ ਜਗਤਾਰ ਜੀ
ਹਾਂਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਨੇ ਤੁਹਾਡੇ
ਹਾਂਜੀ ਸਤਿ ਸ੍ਰੀ ਅਕਾਲ ਹਾਲ ਚਾਲ ਠੀਕ ਹੈ ਜੀ ਬੜਾ ਵਧੀਆ ਟੌਪਿਕ ਲੈ ਕੇ ਤੁਸੀਂ ਆਏ ਆ ਤੇਲ ਦੇ ਮਸਲੇ ਦੇ ਉੱਤੇ ਤੁਹਾਡੇ ਨਾਲ ਕੁਛ ਗੱਲ ਕਰਨੀ ਚਾਹੁੰਦਾ ਸੀਗਾ
ਹਾਂਜੀ
ਤੇ ਕਿਉਂਕਿ ਐਕਚੁਅਲੀ ਨਾ ਜਨਤਾ ਨੂੰ ਬਹੁਤ ਪਹਿਲੇ ਵੀ ਇਸ ਚੀਜ਼ ਨੂੰ ਸਮਝਣਾ ਚਾਹੀਦਾ ਤੁਸੀਂ ਇਹ ਦੇਖੋ ਵੀ ਕਰੂਡ ਆਇਲ ਦੀ ਕੀਮਤ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਉੱਤੇ $140 ਪਰ ਬੈਰਲ ਤੋਂ ਘੱਟ ਕੇ $40 ਤੇ ਵੀ ਆਈ ਹੈ ਇੱਕ ਸਮੇਂ
ਹਾਂਜੀ
ਤੇ ਤੁਸੀਂ ਹਿੰਦੁਸਤਾਨ ਚ ਨਿਗਾਹ ਮਾਰ ਕੇ ਵੇਖੋ ਤੇਲ ਦੀ ਕੀਮਤ ਰੁਪਈਏ ਤੋਂ ਵੱਧ ਘਟੀ ਹੈ ਜਨਤਾ ਨੂੰ ਇਸ ਗੱਲ ਤੇ ਸੋਚਣਾ ਚਾਹੀਦਾ 50% ਤੋਂ 60% ਤੱਕ ਤੇਲ ਦੇ ਉੱਪਰ ਟੈਕਸ ਹੈ ਜਦੋਂ ਮੋਦੀ ਸਾਹਿਬ ਨੇ GST ਲਾਗੂ ਕੀਤੀ ਹੈ ਤੇ ਤੇਲ ਨੂੰ GST ਦੇ ਥੱਲੇ ਕਾਹਨੂੰ ਲੈ ਕੇ ਆਉਂਦਾ ਉਹਦੇ ਕਾਰਨ ਕੀ ਸੀ ਉਹਦੇ ਕਾਰਨ ਇਹੀ ਸੀ ਕਿ ਵੀ ਜਿਹੜੀਆਂ ਇਹ ਧੰਦਾ ਹੈ ਤੇਲ ਆਪਣਾ ਤੇਲ ਦਾ ਇਹ ਸਾਰਾ ਕਾਰਪੋਰੇਟ ਘਰਾਣਿਆਂ ਦੇ ਥੱਲੇ ਆ ਤੇ ਕਾਰਪੋਰੇਟ ਘਰਾਣਿਆਂ ਨੂੰ ਉਸਦੇ ਵਿੱਚ ਨੁਕਸਾਨ ਹੁੰਦਾ ਜੇ GST 28% ਲਾਉਂਦੇ ਆ ਤੇ ਟੈਕਸ ਜਿਹੜੀ ਤੇਲ ਦੀ ਕੀਮਤ ਆ ਉਹ 56 ਰੁਪਏ ਤੇ ਆ ਜਾਂਦੀ ਹੈ ਪਰ ਤੁਸੀਂ ਦੇਖੋ ਘਾਟਾ ਕਿਹਨੂੰ ਪੈਣਾ ਉਸ ਚੀਜ਼ ਦੇ ਵਿੱਚ
ਜੀ ਬਿਲਕੁਲ ਸਹੀ
ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਉਹ ਹਮੇਸ਼ਾ ਬਸ ਥੈਂਕ ਯੂ ਜੀ ਬਸ ਇੰਨਾ ਹੀ ਸੀਗਾ ਹੋਰ ਤੁਸੀਂ ਕੋਈ ਗੱਲਬਾਤ ਜਿਹੜੀ ਜਥੇਦਾਰਾਂ ਬਾਰੇ ਕੀਤੀ ਹੈ ਇਹਨਾਂ ਜਥੇਦਾਰਾਂ ਬਾਰੇ ਵੀ ਮੇਰਾ ਇਹੀ ਕਹਿਣਾ ਹੈ ਕਿ ਜਿਹੜੇ ਜਥੇਦਾਰ ਅਕਾਲ ਤਖ਼ਤ ਦੀ ਅਕਾਲ ਤਖ਼ਤ ਦੀ ਜਿਹੜੀ ਸਰਬਤਾ ਸੀ ਉਹਨੂੰ ਬਹੁਤ ਵੱਡੀ ਢਾਲ ਆਈ ਹੈ ਤੇ ਇਹ ਹਮੇਸ਼ਾ ਆਪਣੇ ਰਹੇ ਹੈ ਸਿਆਸੀ ਪਾਰਟੀਆਂ ਦੇ ਦਖਲ ਨੇ ਅਕਾਲ ਤਖ਼ਤ ਨੂੰ ਜਮਾਂ ਜ਼ੀਰੋ ਕਰ ਦਿੱਤਾ ਤੇ ਕੁਝ ਕੁ ਲੋਕਾਂ ਦਾ ਤਾਂ ਵਿਸ਼ਵਾਸ ਹੀ ਉੱਠ ਚੁੱਕਿਆ ਬਸ ਮੇਰਾ ਤਾਂ ਇੰਨਾ ਹੀ ਕਹਿਣਾ ਜੀ
ਆਪਣੇ ਨਾਲ ਜਗਤਾਰ ਭਾਜੀ ਜੁੜੇ ਸੀਗੇ ਬਹੁਤ ਵਧੀਆ ਵਿਚਾਰ ਦੇ ਕੇ ਗਏ ਆ ਉਹ ਇਹ ਗੱਲ ਬਹੁਤ ਜ਼ਿਆਦਾ ਗੱਲ ਇਹ ਜਾਇਜ਼ ਆ ਕਿ ਅਸੀਂ ਅਸਲ ਵਿੱਚ ਅਸੀਂ ਆਪਣੇ ਹੱਕਾਂ ਦੇ ਪ੍ਰਤੀ ਜਿਹੜੇ ਆ ਅਵੇਅਰ ਨਹੀਂ ਹੁੰਦੇ ਮੈਂ ਪਿਛਲੇ ਗੱਲ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਵਿਚਾਰ ਚਰਚਾ ਕਈ ਵਾਰੀ ਲੋਕਾਂ ਨੂੰ ਇਹ ਲੱਗਦਾ ਵੀ ਲੋਕ ਬੋਲਦੇ ਆ ਜਾਂ ਅਸੀਂ ਬੋਲਦੇ ਹਾਂ ਪਰ ਇਹ ਬੋਲਦੇ ਨਹੀਂ ਹੁੰਦੇ ਅਸਲ ਦੇ ਵਿੱਚ ਇਹ ਸਮੱਸਿਆਵਾਂ ਪਛਾਣਨ ਦਾ ਇੱਕ ਸਾਧਨ ਹੁੰਦਾ ਅਸੀਂ ਆਪਣੀ ਸਮੱਸਿਆਵਾਂ ਦੇ ਉੱਤੇ ਗੱਲ ਕਰੀ ਜਾਂਦੇ ਹਾਂ ਕਈ ਲੋਕ ਮੈਨੂੰ ਮਿਲੇ ਆ ਉਹਨਾਂ ਨੇ ਕਿਹਾ ਵੀ ਸਲੂਸ਼ਨ ਵੀ ਇਹਦੇ ਦਿਆ ਕਰੋ ਕਈ ਵਾਰੀ ਸਾਨੂੰ ਸਲੂਸ਼ਨ ਪਤਾ ਹੀ ਨਹੀਂ ਹੁੰਦਾ ਕਿਸੇ ਚੀਜ਼ ਦਾ ਸਾਨੂੰ ਉਹਦਾ ਪਤਾ ਹੀ ਨਹੀਂ ਹੁੰਦਾ ਵੀ ਇਹਦਾ ਹੱਲ ਕੀ ਕੱਢਿਆ ਜਾਵੇ ਅਸੀਂ ਪਰ ਉਹ ਪ੍ਰੋਬਲਮ ਦੇ ਬਾਰੇ ਵਾਰ ਵਾਰ ਬੋਲਦੇ ਹਾਂ ਜਦੋਂ ਅਸੀਂ ਵਾਰ ਵਾਰ ਬੋਲਦੇ ਹਾਂ ਉਹ ਕਿਤੇ ਨਾ ਕਿਤੇ ਹੱਲ ਕੱਢਣ ਦਾ ਅਸੀਂ ਕੁਛ ਨਾ ਕੁਛ ਨਤੀਜਾ ਜਿਹੜਾ ਕੱਢ ਸਕਦੇ ਹਾਂ ਹਨਾ। ਪਰ ਪਹਿਲਾ ਜਿਹੜਾ ਸਿਧਾਂਤ ਇਹੀ ਆ ਕਿ ਅਸੀਂ ਉਹਦੇ ਉਸ ਚੀਜ਼ ਦੇ ਉੱਤੇ ਬੋਲਣਾ ਸ਼ੁਰੂ ਕਰੀਏ। ਤੇ ਢੋਡੀ ਕੇ ਸਾਹਿਬ ਉਹਨਾਂ ਨੇ ਬਿਲਕੁਲ ਜਾਇਜ਼ ਗੱਲ ਕਹੀ ਆ ਕਿ ਜਿਹੜੇ ਅੰਤਰਰਾਸ਼ਟਰੀ ਕੀਮਤਾਂ ਜੇ ਨਿਰਧਾਰਿਤ ਕਰਨ ਹਨਾ ਤੇ ਫੇਰ ਤਾਂ ਘਟਣਾ ਵੀ ਚਾਹੀਦਾ ਆ ਬਹੁਤ ਜ਼ਿਆਦਾ ਤੇਲ। ਪਰ ਅਸਲ ਦੇ ਵਿੱਚ ਫੇਰ ਉੱਥੇ ਆ ਜਾਂਦਾ ਆ ਵੀ ਕੇਂਦਰ ਸਰਕਾਰ ਜਿਹੜੀ ਆ ਇੰਡੀਆ ਦੀ ਜਾਂ ਕੋਈ ਵੀ ਸਰਕਾਰ ਆ ਉਹ ਆਪਣੀ ਜਿਹੜੀ ਰਿਜ਼ਰਵ ਜਿਹੜਾ ਕੋਟਾ ਆ ਉਹ ਵਧਾਉਣਾ ਚਾਹੁੰਦਾ ਤਾਂ ਕਿ ਉਹ ਲੋਕਾਂ ਨੂੰ ਜਾਂ ਵਰਲਡ ਬੈਂਕ ਨੂੰ ਇਹ ਦੱਸ ਸਕਣ ਵੀ ਸਾਡੇ ਕੋਲ ਜਿਹੜਾ ਆ ਇੰਨਾ ਰਿਜ਼ਰਵ ਪਿਆ ਆ। ਉਸ ਨੂੰ ਵਧਾਉਣ ਦੇ ਚੱਕਰ ਦੇ ਵਿੱਚ ਆਪਣੇ ਵਿੱਤੀ ਹਾਲਾਤਾਂ ਨੂੰ ਸੁਧਾਰਨ ਦੇ ਵਿੱਚ ਆਪਣੀ ਜਿਹੜੀ ਇਕਾਨਮੀ ਨੂੰ ਹੋਰ ਜ਼ਿਆਦਾ ਸਟਰੋਂਗ ਕਰਨ ਦੇ ਚੱਕਰਾਂ ਦੇ ਵਿੱਚ ਆਮ ਲੋਕਾਂ ਨੂੰ ਉਹ ਕਈ ਵਾਰੀ ਜਿਹੜਾ ਆ ਤੰਗ ਕਰ ਦਿੰਦੇ ਆ। ਉਹਦੇ ਪਿੱਛੇ ਜਿਹੜੇ ਆਮ ਲੋਕ ਆ ਉਹ ਵੀ ਇਹਨਾਂ ਪ੍ਰਤੀ ਅਵੇਅਰ ਨਹੀਂ ਹੁੰਦੇ। ਹੁਣ ਜਿੱਦਾਂ ਇਹਨਾਂ ਨੇ ਗੱਲ ਦੱਸੀ ਆ ਵੀ ਇੰਨੇ ਜ਼ਿਆਦਾ ਟੈਕਸ ਜਿਹੜੇ ਆ ਲਾਏ ਜਾਂਦੇ ਆ, ਜੇ ਅਸੀਂ ਕਿਸੇ ਆਮ ਬੰਦੇ ਨੂੰ ਉੱਥੇ ਜਾ ਕੇ ਪੁੱਛੀਏ ਉਹਨਾਂ ਨੇ ਸਿਰਫ ਇੰਨੀ ਗੱਲ ਕਹਿ ਦੇਣੀ ਹੁੰਦੀ ਆ ਵੀ ਮੋਦੀ ਨੇ ਵਧਾ ਦਿੱਤੇ। ਪਰ ਉਹਦੇ ਉਹਦੇ ਉਹਨੇ ਜਿਹੜੇ ਟੈਕਸ ਆ ਜਿਹੜੇ ਇਹ ਵੀ ਇੱਕ ਦੱਸਿਆ ਨਹੀਂ ਜਾਂਦਾ। ਜਿੱਦਾਂ ਮੰਨ ਲਓ ਕਿ ਜਦੋਂ ਤੁਸੀਂ ਤੇਲ ਪਵਾਉਂਦੇ ਆ, ਪਹਿਲਾਂ ਤਾਂ ਇਹ ਆ ਕਿ ਤੇਲ ਦੀ ਅਸੀਂ ਉੱਥੇ ਰਸੀਦ ਹੀ ਨਹੀਂ ਲੈਂਦੇ ਜਿੱਥੇ ਆਪਾਂ ਪਵਾਉਂਦੇ ਆ ਤੇਲ ਹਨਾ, ਤੇ ਕਦੀ ਵੀ ਰਸੀਦ ਨਹੀਂ ਲੈਂਦੇ, ਕਈ ਘੱਟ ਪਾਉਂਦੇ, ਬਹੁਤ ਤਰ੍ਹਾਂ ਦੇ ਹੁੰਦੇ ਆ, ਫਰੋਡ ਵੀ ਹੁੰਦੇ ਆ ਉੱਥੇ ਤੇਲ ਦੇ ਵਿੱਚ। ਪਰ ਜਦੋਂ ਅਸੀਂ ਰਸੀਦ ਲਵਾਂਗੇ, ਰਸੀਦ ਇਸੇ ਕਰਕੇ ਨਹੀਂ ਦਿੱਤੀ ਜਾਂਦੀ ਸਾਨੂੰ ਕਿ ਤੁਹਾਨੂੰ ਇਹ ਪਤਾ ਲੱਗ ਜਾਣਾ ਵੀ ਇਹ ਤੇਲ ਜਿਹੜੀ ਇਹਦੀ ਅਸਲੀ ਕੀਮਤ ਕਿੰਨੀ ਹੈ, ਇਹਦੇ ਉੱਤੇ ਟੈਕਸ ਕਿੰਨੇ ਲਾਏ ਜਾਂਦੇ ਆ। ਤੁਸੀਂ ਆਪਾਂ ਇੱਥੇ ਬੈਠੇ ਇਹ ਗੱਲ ਵੈਸੇ ਕਰ ਰਹੇ ਹਾਂ, ਪਰ ਜਦੋਂ ਆਪਾਂ ਇੰਡੀਆ ਦੇ ਵਿੱਚ ਜਾਂਦੇ ਹਾਂ ਤੇ ਮੈਂ ਇਸ ਵਾਰ ਕੋਸ਼ਿਸ਼ ਕੀਤੀ, ਮੈਂ ਗਿਆ ਤੇ ਲਾਸਟ ਈਅਰ ਗਿਆ ਸੀ ਤੇ ਮੈਂ ਜਾ ਕੇ ਪੈਟਰੋਲ ਪੰਪ ਵਾਲੇ ਨੂੰ ਕਿਹਾ ਜਦੋਂ ਤੇਲ ਪਵਾ ਲਿਆ, ਮੈਂ ਕਿਹਾ ਭਾਜੀ ਮੈਨੂੰ ਰਸੀਦ ਚਾਹੀਦੀ ਆ। ਉਹ ਕਹਿੰਦੇ ਸਾਡੇ ਤੋਂ ਤਾਂ ਯਾਰ ਅੱਜ ਤੱਕ ਕਿਸੇ ਨੇ ਮੰਗੀ ਨਹੀਂ, ਤੂੰ ਪਹਿਲਾ ਬੰਦਾ ਜਿਹੜਾ ਰਸੀਦ ਮੰਗਣ ਲੱਗਾ। ਤੇ ਮੈਨੂੰ ਪਤਾ ਸੀ ਇਹ ਗੱਲ ਦਾ ਵੀ ਉਹਨਾਂ ਦਾ ਜਵਾਬ ਇਹੀ ਹੋਣਾ। ਉਹ ਕਹਿੰਦਾ ਵੀ ਮੇਰੇ ਕੋਲ ਤਾਂ ਕੋਈ ਇਦਾਂ ਦਾ ਸਾਧਨ ਹੈ ਨਹੀਂ, ਨਾ ਸਾਨੂੰ ਕਿਸੇ ਨੇ ਦੱਸਿਆ ਹੀ ਆ ਵੀ ਰਸੀਦ, ਜਦਕਿ ਉਹਨਾਂ ਕੋਲ ਸਾਧਨ ਹੋਊਗਾ ਉੱਥੇ। ਅਸਲ ਦੇ ਵਿੱਚ ਉਹਨਾਂ ਨੇ ਦੇਣੀ ਇਹ ਇੱਕ ਬੜੇ ਇੱਕ ਸਾਜਿਸ਼ ਹੁੰਦੀ ਆ। ਜਿਵੇਂ ਆਪਾਂ ਗੱਲ ਕਰੀ ਵੀ ਇਹ ਇਹ ਸਾਨੂੰ ਇਹ ਗੱਲਾਂ ਸਿਖਾਈਆਂ ਨਹੀਂ ਜਾਂਦੀਆਂ, ਜਿੱਦਾਂ ਤੁਸੀਂ ਗੱਲ ਪਹਿਲਾਂ ਵੀ ਆਪਾਂ ਕਈ ਮੁੱਦਿਆਂ ਦੇ ਉੱਤੇ ਗੱਲਾਂ ਕੀਤੀਆਂ, ਸਾਡੇ ਬੱਚਿਆਂ ਨੂੰ ਜਿਹੜੀਆਂ ਹੋਰ ਚੀਜ਼ਾਂ ਪੜ੍ਹਾਈਆਂ ਜਾਂਦੀਆਂ, ਉਹਨਾਂ ਨੂੰ ਮੇਰਾ ਮਿੱਤਰ ਪੜ੍ਹਾਇਆ ਜਾਂਦਾ, ਦੀਵਾਲੀ ਦਾ ਤਿਉਹਾਰ ਪੜ੍ਹਾਇਆ ਜਾਂਦਾ, ਮਹਾਤਮਾ ਗਾਂਧੀ ਦਾ ਲੇਖ ਪੜ੍ਹਾਇਆ ਜਾਂਦਾ, ਭਗਤ ਸਿੰਘ ਦਾ ਪੜ੍ਹਾਇਆ ਜਾਂਦਾ ਹਨਾ, ਮੇਰੇ ਨਾਨਕਿਆਂ ਬਾਰੇ ਦੱਸਿਆ ਜਾਂਦਾ, ਮੇਰੇ ਪਿੰਡ ਦੇ ਬਾਰੇ ਦੱਸਿਆ ਜਾਂਦਾ, ਪੰਜਾਬ ਸਟੇਟ ਦੇ ਬਾਰੇ ਦੱਸਿਆ ਜਾਂਦਾ। ਪਰ ਜਿਹੜੀਆਂ ਰੋਜ਼ਾਨਾ ਦੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਜਿਹੜਾ ਆ ਕੋਈ ਬਹੁਤੀ ਝਾਤ ਨਹੀਂ ਪਵਾਈ ਜਾਂਦੀ। ਕਈ ਵਾਰੀ ਸਾਇਨ ਥੀਟਾ, ਕੋਸੀਕੰਟ ਥੀਟਾ, ਕੋਸ ਥੀਟਾ ਉਹਨਾਂ ਦੇ ਉੱਤੇ ਨਿਆਣੇ ਫੇਲ ਕਰਕੇ ਰੱਖ ਦਿੱਤੇ ਜਾਂਦੇ, ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਜਾਂਦਾ, ਉਹ ਜਿਹੜੇ ਥੀਟੇ ਆ ਉਹ ਕਦੀ ਕੰਮ ਨਹੀਂ ਆਉਂਦੇ। ਇਸ ਕਰਕੇ ਸਾਡੇ ਜਿਹੜੇ ਐਜੂਕੇਸ਼ਨ ਸਿਸਟਮ ਦੇ ਵਿੱਚ ਸਾਡੀ ਅਵੇਅਰਨੈਸ ਦੇ ਵਿੱਚ ਉਹ ਇੰਨਾ ਕਈ ਵਾਰੀ ਹੋ ਜਾਂਦਾ ਘਾਟਾ। ਜਿੱਦਾਂ ਹੁਣ ਭਾਜੀ ਉਹਨਾਂ ਨੇ ਦੱਸਿਆ ਕਿ ਤੇਲ ਦੀਆਂ ਕੀਮਤਾਂ ਜਿਹੜੀਆਂ ਆ ਘੱਟ ਵੱਧ ਆ ਹਰ ਸਟੇਟ ਦੇ ਵਿੱਚ। ਜੀ ਐਸ ਟੀ ਜਿਹੜੀ ਆ ਉਹ ਇਸੇ ਲਈ ਬਣਾਈ ਗਈ ਸੀ ਕਿ ਜਿਹੜੀਆਂ ਸਾਰੇ ਸਾਰੇ ਇੰਡੀਆ ਦੀਆਂ ਜਿਹੜੀਆਂ ਕੀਮਤਾਂ ਆ ਉਹਨਾਂ ਨੂੰ ਸਟੈਰ ਕੀਤਾ ਜਾਵੇ, ਉਹਨਾਂ ਨੂੰ ਬਰਾਬਰਤਾ ਤੇ ਲਿਆਂਦਾ ਜਾਵੇ। ਇਹੀ ਇੱਕ ਕਾਰਨ ਹੁੰਦਾ, ਪਰ ਹਮੇਸ਼ਾ ਤੇਲ ਨੂੰ ਹੀ ਜੀ ਐਸ ਟੀ ਤੋਂ ਬਾਹਰ ਰੱਖਿਆ ਜਾਂਦਾ। ਉਹਦਾ ਕਾਰਨ ਇਹੀ ਹੁੰਦਾ ਆ ਕਿ ਉਹਦੇ ਉੱਤੋਂ ਨਹੀਂ ਤਾਂ ਕੰਟਰੋਲ ਜਿਹੜਾ ਆ ਕਾਰਪੋਰੇਟ ਘਰਾਣਿਆਂ ਦਾ ਉਹ ਖਤਮ ਹੋ ਜਾਣਾ ਜੇ ਜੀ ਐਸ ਟੀ ਤੁਸੀਂ ਉਹਦਾ ਜਿਹੜਾ ਵਾਧਾ ਘਾਟਾ ਆ ਉਹ ਆਪਣੇ ਅਕੋਰਡਿੰਗ ਨਹੀਂ ਕਰ ਸਕਦੇ। ਤੇ ਖੈਰ ਆਪਾਂ ਇਸ ਲਈ ਵੀ ਇੱਕ ਲਹਿਰ ਚਲਾਈਏ ਕਿ ਆਪਾਂ ਸ਼ਾਇਦ ਇਹ ਪਹਿਲੀ ਵਾਰੀ ਆਪਾਂ ਗੱਲ ਕਰਨ ਲੱਗੇ ਹਾਂ ਵੀ ਤੇਲ ਪਵਾਉਣਾ ਤੇ ਰਸੀਦ ਜ਼ਰੂਰ ਲੈਣੀ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਤੇਲ ਦੀ ਅਸਲੀ ਕੀਮਤ ਕਿੰਨੀ ਆ, ਸਟੇਟ ਨੇ ਕਿੰਨੇ ਪੈਸੇ ਉਹ ਚੋਂ ਪ੍ਰਾਪਤ ਕੀਤੇ ਤੇ ਕੇਂਦਰ ਨੇ ਕਿੰਨੇ ਪ੍ਰਾਪਤ ਕੀਤੇ। ਚਾਹ ਸਾਹਿਬ ਉਹਨਾਂ ਨੇ ਬਹੁਤ ਵਧੀਆ ਗੱਲ ਉਹਨਾਂ ਨੇ ਕਹੀ ਆ, ਉਹ ਕਹਿੰਦੇ ਵੀ ਆਸਟ੍ਰੇਲੀਆ ਦੇ ਵਿੱਚ ਵੀ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ੂਮਰ ਕਮਿਸ਼ਨ ਜਿਹੜਾ ਜਿਹਨੂੰ ਆਪਾਂ ACCC ਕਹਿ ਦਿੰਦੇ ਹਾਂ, ਆਸਟ੍ਰੇਲੀਅਨ ਕੰਪੀਟੀਸ਼ਨ ਕੰਜ਼ੂਮਰ ਕਮਿਸ਼ਨ, ਉਹ ਵੀ ਕੁਛ ਨਹੀਂ ਕਰਦੇ ਆ। ਤੇ ਖੈਰ ਇੱਥੇ ਦੇ ਲੋਕ ਜਿਹੜੇ ਕਾਫੀ ਅਵੇਅਰ ਹੈਗੇ ਆ ਤੇ ਉਹ ਜ਼ਰੂਰ ਇੱਥੇ ਦੀਆਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਵੀ ਪਤਾ ਆ ਤੇ ਸ਼ਾਇਦ ਇਹਦੇ, ਪਰ ਫਿਰ ਵੀ ਇੱਥੇ ਦੀਆਂ ਵੀ ਜੇ ਆਪਾਂ ਪਾਰਟੀਆਂ ਕਰੀਏ ਇੱਕ ਪ੍ਰੈਸ਼ਰ ਹੈਗਾ ਕਾਰਪੋਰੇਟ ਦਾ, ਭਾਵੇਂ ਅਸੀਂ ਮੰਨੀਏ ਨਾ ਮੰਨੀਏ ਡਾਇਰੈਕਟਲੀ ਜਾਂ ਇਨਡਾਇਰੈਕਟਲੀ, ਪਰ ਸਭ ਤੋਂ ਪਹਿਲਾਂ ਤੇ ਇਹੀ ਸਾਨੂੰ ਮੰਨਣਾ ਪੈਣਾ ਕਿ ਅਸੀਂ ਕੋਆਪਰੇਟ ਜਿਹੜੇ ਆ ਉਹਨਾਂ ਚੀਜ਼ਾਂ ਨੂੰ ਅਸੀਂ ਜਿੰਨਾ ਚਿਰ ਤੱਕ ਲਾਂਭੇ ਨਹੀਂ ਹੁੰਦੇ ਉਨਾ ਚਿਰ ਤੱਕ ਇਹਨਾਂ ਸਮੱਸਿਆਵਾਂ ਦਾ ਹੱਲ ਨਹੀਂ ਵੈਸੇ ਨਿਕਲਣਾ। ਤੇ ਢੋਡੀ ਕੇ ਭਾਜੀ ਹੁਣਾਂ ਨੇ ਕਿਹਾ ਵੀ ਜਥੇਦਾਰ ਗੁਰਬਚਨ ਸਿੰਘ ਜੀ ਹੁਣਾਂ ਨੂੰ ਮੁਕਤਸਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਫੋਨ ਆਉਣਾ ਹੁੰਦਾ ਹੈ, ਇਸ ਕਰਕੇ ਉਹ ਲੇਟ ਹੋ ਜਾਂਦੇ ਹਨ। ਤੇ ਖੈਰ ਉਹ ਸਾਨੂੰ ਪਤਾ ਹੀ ਆ ਜੀ ਹੁਣ ਮੁਕਤਸਰ ਜ਼ਿਲ੍ਹੇ ਦਾ ਇੱਕ ਪਿੰਡ ਕਿਹੜਾ ਆ। ਤੇ ਭਾਜੀ ਅਜੇ ਵੀ ਆਉਂਦਾ ਆ ਸ਼ਾਇਦ ਸਾਨੂੰ ਪਤਾ ਹੋਵੇ, ਹੁਣ ਤਾਂ ਸ਼ਾਇਦ ਉਹ ਕਹਿੰਦੇ ਆ ਵੀ ਅਸੀਂ ਬਹੁਤੀ ਦਖਲ ਅੰਦਾਜ਼ੀ ਕਰਦੇ ਨੀ ਹਨਾ। ਤੇ ਅੱਜ ਕੱਲ ਜਥੇਦਾਰ ਸਾਹਿਬ ਆਪਣੇ ਡਿਸੀਜਨ ਆਪ ਲੈਂਦੇ ਆ ਜਦੋਂ ਦੇ ਲੌਂਗੋਵਾਲ ਸਾਹਿਬ ਆਏ ਆ, ਪਰ ਖੈਰ ਫੋਨ ਆਉਂਦੇ ਆ ਨਹੀਂ ਆਉਂਦੇ ਤਾਂ ਇਹ ਤਾਂ ਹੁਣ ਪਤਾ ਨੀ, ਜਾਂ ਇਹ ਫੋਨ ਕਰ ਲੈਂਦੇ ਹੁਣੇ ਆ। ਤੇ ਦੋਸਤੋ ਇੱਕ ਆਪਾਂ ਗਾਣਾ ਸੁਣਦੇ ਆ,
ਜਮਾਲਾ ਉਹ
ਤੁਤਕ 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 ਤੂਤੀਆਂ
ਹੈ ਜਮਾਲਾ
ਉਹ ਆ ਜਾ ਤੂਤਾਂ ਵਾਲੇ ਖੂਹ ਤੇ
ਹੈ ਜਮਾਲਾ
ਉੱਤੇ ਗੱਲਾਂ ਕਰੀਏ ਮੂੰਹ ਤੇ
ਹੈ ਜਮਾਲਾ
ਉਹ ਤੁਤਕ 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 ਤੂਤੀਆਂ
ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਸਾਂਝ ਬਣਾਈ ਆ ਹਰਮਨ ਰੇਡੀਓ ਦੇ ਉੱਤੇ ਤੇ ਮੈਂ ਦਲਜੀਤ ਸਿੰਘ ਬਿਸਵਿੰਦ ਤੋਂ ਤੁਹਾਡੇ ਨਾਲ ਆ ਜੀ ਤੇ ਕੈਪਟਨ ਸਾਹਿਬ ਦਾ ਵੀ ਬਿਆਨ ਆਇਆ ਕਿ ਪ੍ਰਦੂਸ਼ਣ ਜਿਹੜੇ ਫੈਲਾਉਂਦੇ ਆ ਉਦਯੋਗ ਉਹਨਾਂ ਉੱਤੇ ਸਤੰਜਾ ਜਿਹੜਾ ਜ਼ਰੂਰ ਕੱਸੋ ਕਾਫੀ ਉਹਦਾ ਲੇਟ ਬਿਆਨ ਇਹਨਾਂ ਦਾ ਆਇਆ ਖਾਸ ਤੌਰ ਤੇ ਡੇਢ ਹਫ਼ਤੇ ਬਾਅਦ ਜਦੋਂ ਬਿਆਸ ਦਰਿਆ ਦੇ ਵਿੱਚ ਪ੍ਰਦੂਸ਼ਣ ਹੋਇਆ ਵੈਸੇ ਪ੍ਰਦੂਸ਼ਣ ਦੀ ਜੇ ਆਪਾਂ ਗੱਲ ਕਰੀਏ ਅੱਜ ਕਾਫੀ ਖ਼ਬਰਾਂ ਜਿਹੜੀਆਂ ਛਪੀਆਂ ਚਾਹੇ ਉਹ ਘੱਗਰ ਦਰਿਆ ਦੀ ਆਪਾਂ ਗੱਲ ਕਰ ਲਈਏ ਬਹੁਤ ਸਰੋਤੇ ਜਾਣਦੇ ਨੀ ਹੋਣਗੇ ਪੰਜਾਬ ਵਿੱਚ ਇੱਕ ਦਰਿਆ ਘੱਗਰ ਵੀ ਹੈਗਾ ਇਹ ਵੀ ਕੋਈ 33-34 ਪਿੰਡਾਂ ਦੇ ਉੱਤੇ ਬੜਾ ਵਾਰ ਕਰਦਾ ਹੁੰਦਾ ਸੀ ਹੜ੍ਹ ਆਉਂਦੇ ਹੁੰਦੇ ਸੀ ਤੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਪਾਣੀ ਜਿਹੜਾ ਹੈਗਾ ਪਰ ਹੁਣ ਸਰਕਾਰ ਜਿਹੜੀ ਆ ਥੋੜੀ ਜਿਹੀ ਸ਼ਾਇਦ ਇਸ ਮੁੱਦੇ ਦੇ ਉੱਤੇ ਸਖਤੀ ਹੋਈ ਆ ਤੇ ਉਹਨਾਂ ਨੇ ਜਿਹੜੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਹੈਗੇ ਕੈਪਟਨ ਅਮਰਿੰਦਰ ਸਿੰਘ ਉਹ ਕਹਿੰਦੇ ਵੀ ਜਿਹੜੇ ਪ੍ਰਦੂਸ਼ਣ ਫੈਲਾ ਰਹੇ ਆ ਉਦਯੋਗ ਉਹਨਾਂ ਦੇ ਵਿਰੁੱਧ ਜਿਹੜੇ ਸਖ਼ਤ ਕਾਰਵਾਈ ਜਿਹੜੀ ਹੁਣ ਕੀਤੀ ਜਾਣੀ ਆ ਤੇ ਦਰਿਆਵਾਂ ਦੇ ਵਿੱਚ ਉਦਯੋਗ ਰਹਿਣ ਖੂਨ ਦੇ ਬਹਾ ਦੇ ਵਿਰੁੱਧ ਕਾਨੂੰਨ ਤੇ ਨਿਯਮਾਂ ਨੂੰ ਜਿਹੜਾ ਸਖ਼ਤੀ ਦੇ ਵਿੱਚ ਅਮਲ ਦੇ ਵਿੱਚ ਲਿਆਉਣ ਲਈ ਉਹਨਾਂ ਨੇ ਕਿਹਾ ਤੇ ਮੁੱਖ ਮੰਤਰੀ ਹੁਣਾਂ ਨੇ ਇਹ ਵੀ ਕਿਹਾ ਸਰਕਾਰ ਦੀ ਸਰਕਾਰ ਸੂਬੇ ਦੇ ਪਿੰਡਾਂ ਦੇ ਵਿੱਚ ਲੋਕ ਪ੍ਰਦੂਸ਼ਣ ਨਾਲ ਜਿਹੜੀ ਸਿਹਤ ਖਰਾਬ ਹੋ ਰਹੀ ਆ ਉਹਨੂੰ ਕਿਸੇ ਵੀ ਕੀਮਤ ਦੇ ਉੱਤੇ ਆਗਿਆ ਨਹੀਂ ਦੇਵੇਗੀ ਤੇ ਇਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਹੋਰ ਜਿਹੜੇ ਸੰਬੰਧਿਤ ਏਜੰਸੀਆਂ ਵਿਭਾਗ ਆ ਇਸ ਸੰਬੰਧੀ ਕਾਨੂੰਨ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਨ ਦੇ ਵਿਰੁੱਧ ਸਖ਼ਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ, ਇਹਦੀਆਂ ਹਦਾਇਤਾਂ ਜਿਹੜੀਆਂ ਜਾਰੀ ਕਰ ਦਿੱਤੀਆਂ ਗਈਆਂ ਆ। ਵੈਸੇ ਇੱਥੇ ਵੀ ਆਪਾਂ ਇੱਕ ਗੱਲ ਕਰ ਲਈਏ ਕਿ ਅੱਜ ਤੋਂ 15 ਸਾਲ ਪਹਿਲਾਂ ਇੱਕ ਤੁਸੀਂ ਦੇਖਿਆ ਹੋਣਾ ਵੀ ਪਹਿਲਾਂ ਇੱਕ ਪੋਲੂਸ਼ਨ ਬਣਾਇਆ ਜਾਂਦਾ ਹੁੰਦਾ ਸੀਗਾ, ਪੋਲੂਸ਼ਨ ਕਾਰਡ ਇੰਡੀਆ ਦੇ ਵਿੱਚ ਬਣਦਾ ਆ, ਚਾਹੇ ਤੁਹਾਡੇ ਕੋਲ ਮੋਟਰਸਾਈਕਲ ਹੈਗਾ ਜਾਂ 2 wheel ਜਾਂ 3 wheel ਜਾਂ 4 wheel ਡਰਾਈਵ ਕੁਛ ਵੀ ਤੁਹਾਡੇ ਕੋਲ ਹੈਗਾ, ਉਹਦੇ ਵਿੱਚ ਤੁਹਾਨੂੰ ਇੱਕ ਪੋਲੂਸ਼ਨ ਕਰਾਉਣਾ ਪੈਂਦਾ ਹੁੰਦਾ ਸੀ। ਯਾਨੀ ਤੁਸੀਂ ਲੈ ਕੇ ਜਾਂਦੇ ਹੁੰਦੇ ਸੀ ਗਰਾਜ ਦੇ ਵਿੱਚ ਜਾਂ ਕਿਸੇ ਮਕੈਨਿਕ ਕੋਲ ਜਿਹਦੇ ਕੋਲ ਅਥਾਰਟੀ ਹੁੰਦੀ ਸੀ, ਉਹ ਸਾਨੂੰ ਇਸ਼ੂ ਕਰਦਾ ਹੁੰਦਾ ਸੀ ਕਿ ਇਹ ਗੱਡੀ ਜਿਹੜੀ ਆ ਪੋਲੂਸ਼ਨ ਨਹੀਂ ਫੈਲਾਉਂਦੀ। ਪਰ ਆਪਣੇ ਸਾਰਿਆਂ ਨੇ ਹੀ ਆਪਾਂ ਦੇਖਿਆ ਵੀ ਚੈੱਕ ਕੋਈ ਨਹੀਂ ਕਰਦਾ ਹੁੰਦਾ ਸੀ, ਆਪਾਂ ਸਿਰਫ ਇੰਨਾ ਹੁੰਦਾ ਸੀ ਵੀ ਗੱਡੀ ਉੱਥੇ ਲੈ ਕੇ ਜਾਣੀ ਆ ਤੇ ਉੱਥੇ ਜਾ ਕੇ ਉਹ ਤੁਹਾਨੂੰ ਵੈਸੇ ਪੈਸੇ ਲੈਂਦੇ ਸੀ ਤੇ ਤੁਹਾਨੂੰ ਜਿਹੜਾ ਆ ਸਰਟੀਫਿਕੇਟ ਕੱਟ ਕੇ ਦੇ ਦਿੰਦੇ ਹੁੰਦੇ ਸੀ। ਕਦੀ ਕਿਸੇ ਦੀ ਗੱਡੀ ਨੀ ਉਹ ਚੈੱਕ ਕਰਦੇ ਵੀ ਇਹ ਧੂੰਆਂ ਫੈਲਾਉਂਦੀ ਆ ਜਾਂ ਨਹੀਂ ਫੈਲਾਉਂਦੀ। ਮਾਪਦੰਡ ਤਾਂ ਸਰਕਾਰਾਂ ਬਣਾਉਂਦੀਆਂ, ਅਸੀਂ ਇਸ ਗੱਲੋਂ ਪੱਲਾ ਨੀ ਝਾੜ ਸਕਦੇ ਕਿ ਆਮ ਲੋਕ ਜਿਹੜੇ ਆ ਉਹ ਵੀ ਇਸ ਗੱਲ ਦੇ ਵਿੱਚ ਬਰਾਬਰ ਦਾ ਜਿਹੜੇ ਭਾਈਵਾਲੀ ਨਿਭਾਉਂਦੇ ਆ। ਪਰ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਹੁੰਦਾ ਵੀ ਸਰਕਾਰਾਂ ਦੇ ਨਾਲੋਂ ਜਿਹੜੀ ਬਿਊਰੋਕਰੇਸੀ ਆ ਅਸੀਂ ਹਮੇਸ਼ਾ ਹੀ ਉਹਨੂੰ ਛੱਡ ਦਿੰਦੇ ਆ। ਅਸਲ ਵਿੱਚ ਜਿਹੜੀ ਕਾਰਜਪਾਲਿਕਾ ਆ ਇਹ ਹਮੇਸ਼ਾ ਹੀ ਜਿਹੜੀ ਕਾਰਜਪਾਲਿਕਾ ਆ ਅਸਲ ਵਿੱਚ ਇਹ ਹਮੇਸ਼ਾ ਹੀ ਗਲਤ ਕੰਮ ਕਰਦੀ ਆ। ਹਨਾ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ। ਤੁਸੀਂ ਦੇਖੋ ਵੀ ਇੱਕ ਮੰਤਰੀ ਆ, ਮੰਤਰੀ ਜਿੰਨਾ ਮਰਜ਼ੀ ਜ਼ੋਰ ਲਾਈ ਜਾਵੇ, ਹੁਣ ਤੁਸੀਂ ਦੇਖੋ ਵੀ ਸੁਖਜਿੰਦਰ ਰੰਧਾਵਾ ਸਾਹਿਬ ਜੇਲ੍ਹਾਂ ਦੇ ਉੱਤੇ ਕਾਫੀ ਸਖਤਾਈ ਕਰ ਰਹੇ ਆ ਤੇ ਕਾਫੀ ਉਹਨਾਂ ਨੇ ਸਸਪੈਂਡ ਵੀ ਕੀਤੇ ਆ ਅਫਸਰ। ਪਰ ਪਰਸੋਂ ਜੇ ਦੇਖੋ ਮੁੱਖ ਮੰਤਰੀ ਸਾਹਿਬ ਨੂੰ ਇੱਕ ਬੰਦਾ ਧਮਕੀ ਦੇ ਗਿਆ ਜੇਲ੍ਹ ਦੇ ਵਿੱਚੋਂ ਹੀ, ਹਨਾ, ਤੇ ਉੱਥੇ ਤੁਸੀਂ ਅੰਦਾਜ਼ਾ ਲਾਓ ਤੇ ਉਹਦੇ ਤੱਕ ਫੋਨ ਕਿੱਦਾਂ ਪਹੁੰਚਿਆ। ਹਨਾ, ਤੇ ਇਹ ਜਿਹੜੇ ਵਿਚਲੇ ਅਫਸਰ ਹੁੰਦੇ ਸਰਕਾਰੀ ਜਿਹੜੇ ਮੁਲਾਜ਼ਮ ਹੁੰਦੇ ਆ ਇਹਨਾਂ ਦੇ ਵਿੱਚ ਕਾਲੀਆਂ ਭੇਡਾਂ ਬਹੁਤ ਜ਼ਿਆਦਾ ਹੁੰਦੀਆਂ ਤੇ ਉਹਦੇ ਉੱਤੇ ਸਖਤਾਈ ਕਰਨੀ ਜਿਹੜੀ ਬਹੁਤ ਜ਼ਰੂਰੀ ਹੋ ਜਾਂਦੀ ਆ। ਜਿੰਨਾ ਚਿਰ ਤੱਕ ਬਿਊਰੋਕਰੇਸੀ ਕਿਸੇ ਵੀ ਦੇਸ਼ ਦੀ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰਦੀ ਉਦੋਂ ਤੱਕ ਅਸੀਂ ਵੈਸੇ ਬਿਊਰੋਕਰੇਸੀ ਤੋਂ ਕੰਮ ਲੈਣਾ ਜਿਹੜਾ ਆ ਉਹ ਸਰਕਾਰਾਂ ਦਾ ਕੰਮ ਹੁੰਦਾ ਆ। ਪਰ ਸਰਕਾਰਾਂ ਵੀ ਜਿਹੜੀਆਂ ਆ ਉਹ ਆਪਣੇ ਬੰਦੇ ਇਸ ਤਰੀਕੇ ਦੇ ਨਾਲ ਸੈੱਟ ਕਰ ਦਿੰਦੀਆਂ ਆ ਵੀ ਕਮਿਸ਼ਨ ਜਿਹੜੇ ਖਾਂਦੇ ਜਾਂਦੇ ਆ। ਪਰ ਜੇ ਬਿਊਰੋਕਰੇਸੀ ਇਮਾਨਦਾਰ ਹੋਵੇ ਮੈਨੂੰ ਲੱਗਦਾ ਵੀ ਸਰਕਾਰਾਂ ਦੀ ਕੁਛ ਨਹੀਂ ਕਰਨ ਜੋਗੀ ਆ। ਤੇ ਇਸ ਕਰਕੇ ਬਿਊਰੋਕਰੇਸੀ ਜਿਹੜੀ ਆ ਉਹ ਸਹੀ ਹੋਣੀ ਚਾਹੀਦੀ ਆ। ਇਹਦੇ ਬਾਰੇ ਵੀ ਆਪਾਂ ਨੂੰ ਜਿਹੜੀ ਚਰਚਾ ਕਰਨੀ ਚਾਹੀਦੀ ਆ ਹਮੇਸ਼ਾ ਹੀ ਕਿ ਜਿਹੜੇ ਸਰਕਾਰੀ ਮੁਲਾਜ਼ਮ ਆ ਉਹ ਆਪਣੀ ਜੇ ਡਿਊਟੀ ਤਨਦੇਹੀ ਦੇ ਨਾਲ ਨਿਭਾਉਣ ਤੇ ਸ਼ਾਇਦ ਬਹੁਤ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਨਿਯੰਤਰਣ ਹੋ ਸਕਦਾ। ਉਦੋਂ ਕੱਲ ਆਪਣੇ ਪੰਜਾਬ ਦੇ ਵਿੱਚ ਹੋਰ ਇੱਕ ਸਖਤੀ ਲਈ ਕਿਹਾ ਹੈ, ਸਖਤੀ ਵੈਸੇ ਬਹੁਤ ਹੋ ਰਹੀ ਆ ਅੱਜ ਕੱਲ੍ਹ ਤੇ ਨਕਲੀ ਦੁੱਧ ਬਹੁਤ ਵਿਕਦਾ ਆ ਪੰਜਾਬ ਦੇ ਵਿੱਚ। ਹੁਣ ਤੁਸੀਂ ਇੱਥੇ ਅੰਦਾਜ਼ਾ ਲਾ ਲਓ ਵੀ ਨਕਲੀ ਪਾਣੀ ਤੇ ਨਕਲੀ ਦੁੱਧ ਜਿਹਦੇ ਲਈ ਜਾਣਿਆ ਜਾਂਦਾ ਹੁੰਦਾ ਸੀ, ਕਹਿੰਦੇ ਹੁੰਦੇ ਸੀ ਵੀ 5 ਦਰਿਆ ਜਿਸ ਤੋਂ ਪੰਜਾਬ ਦਾ ਨਾਂ ਪਿਆ, 5 ਆਬ ਤੋਂ 5 ਦਰਿਆਵਾਂ ਤੋਂ ਨਾਂ ਪਿਆ ਸੀ ਪੰਜਾਬ, ਉਹਦਾ ਪਾਣੀ ਦੇਖ ਲਓ ਵੀ ਪੀਣ ਲਈ ਹੁਣ ਤਰਸ ਗਏ ਲੋਕ। ਦੁੱਧ ਦੀਆਂ ਕਹਿੰਦੇ ਹੁੰਦੇ ਸੀ ਉਦੋਂ ਸਾਡੀ ਜਦੋਂ ਕਲਾਸ ਹੁੰਦੀ ਸੀ ਕੋਈ 6ਵੀਂ 7ਵੀਂ ਸ਼ਾਇਦ ਹੁੰਦੇ ਸੀ, ਇੱਕ ਪਾਠ ਦਾ ਨਾਂ ਹੁੰਦਾ ਸੀ ਜਿਹੜੇ ਬੂਰੀਆਂ ਮੱਝੀਆਂ ਚੁੰਘਦੇ ਸਨ, ਹਨਾ, ਤੇ ਉਸ ਵੇਲੇ ਹੁਣ ਤਾਂ ਮੈਨੂੰ ਲੱਗਦਾ ਬੂਰੀ ਮੱਝੇ ਨੀ ਹੋਣੀ ਕਿਸੇ ਦੇ, ਹਨਾ, ਤੇ ਕਾਫੀ ਉਸ ਵੇਲੇ ਜਾਣੀ ਮਾਣ ਨਾਲ ਕਹਿੰਦੇ ਹੁੰਦੇ ਸੀ ਵੀ ਸਾਡੀ ਬੂਰੀ ਮੱਝੀ ਮੱਝ ਜਿਹੜੀ ਆ ਘਰ ਹੈਗੀ ਆ, ਹਨਾ, ਜੇ ਕਿਸੇ ਨੇ ਕੋਈ ਗੱਲ ਕਰਨੀ ਕਹਿਣਾ ਹਾਂ ਤੇਰੇ ਕਿਹੜੇ ਘਰ ਬੂਰੀ ਆ ਮੱਝੀ ਮੱਝੀ ਹੋਈ। ਇਸ ਕਰਕੇ ਕਾਫੀ ਜਿਹੜਾ ਦੁੱਧ ਦੀ ਬੜੀ ਇੱਕ ਅਹਿਮ ਯੋਗਦਾਨ ਪੰਜਾਬ ਦੇ ਵਿੱਚ ਮੰਨਿਆ ਜਾਂਦਾ ਸੀ। ਪਰ ਹੁਣ ਕੁਛ ਕੁ ਸਾਲਾਂ ਤੋਂ ਜਿਹੜਾ ਇਹ ਖਾਸ ਤੌਰ ਤੇ ਦੀਵਾਲੀ ਦੁਸਹਿਰਾ ਜੇ ਤੁਸੀਂ ਦੇਖੋ, ਤੁਸੀਂ ਅੰਦਾਜ਼ਾ ਲਾਓ ਵੀ ਦੁੱਧ ਤਾਂ ਓਨਾ ਹੀ ਹੁੰਦਾ ਪੰਜਾਬ ਦੇ ਵਿੱਚ, ਪਰ ਜਿੰਨੀਆਂ ਮਠਿਆਈਆਂ ਤੁਸੀਂ ਲਾ ਲਓ ਵੀ ਮੋਰ ਨੂੰ ਕੱਢ ਕੱਢ ਕੇ ਮਠਿਆਈਆਂ ਦੀਆਂ ਦੁਕਾਨਾਂ ਲਾ ਦਿੱਤੀਆਂ ਜਾਂਦੀਆਂ ਕਿ ਇੰਨਾ ਪੰਜਾਬ ਦੇ ਵਿੱਚ ਦੁੱਧ ਵੀ ਪੈਦਾ ਹੁੰਦਾ। ਜਿਹਨੂੰ ਮਰਜ਼ੀ ਪੁੱਛ ਲਓ, ਜਿਹੜੇ ਮਰਜ਼ੀ ਹਲਵਾਈ ਦੀ ਦੁਕਾਨ ਤੇ ਚਲੇ ਜਾਓ ਉਹ ਇਹੀ ਕਹਿੰਦਾ ਵੀ ਖੋਏ ਤੋਂ ਬਣੀਆਂ ਹੋਈਆਂ ਸਾਡੀਆਂ ਮਠਿਆਈਆਂ ਆ, ਹਨਾ, ਖੋਏ ਤੋਂ ਤਾਂ ਗੱਲ ਕੋਈ ਘੱਟ ਕਰਦਾ ਹੀ ਨਹੀਂ, ਹਨਾ। ਪਰ ਤੁਸੀਂ ਅੰਦਾਜ਼ਾ ਲਾਓ ਵੀ ਇੰਨਾ ਦੁੱਧ ਆ ਕਿੱਥੋਂ ਜਾਂਦਾ, ਆਲੇ ਦੁਆਲੇ ਦੇ ਸਟੇਟ ਕਿੱਥੋਂ ਕਿੱਥੋਂ ਇੰਨਾ ਲੈਂਦੇ। ਤੇ ਦੀਵਾਲੀ ਤੇ ਦੁਸਹਿਰਾ ਉਹ ਤਾਂ ਜਿਹੜਾ ਤਿਉਹਾਰ ਵੀ ਇੱਦਾਂ ਦਾ ਆ ਵੀ ਉਹ ਸਾਰਾ ਇੰਡੀਆ ਦਾ ਹੀ ਆ, ਇਕੱਲੇ ਪੰਜਾਬ ਦਾ ਤਾਂ ਹੈ ਹੀ ਨਹੀਂ। ਇਸ ਕਰਕੇ ਛੋਟੀ ਤੋਂ ਛੋਟੀ ਦੁਕਾਨ ਵੀ ਜਿਹੜੀ ਆ ਉਹ ਆਪਣੇ ਆਪ ਨੂੰ ਮਠਿਆਈ ਦੇ ਨਾਲ ਭਰ ਲੈਂਦੀ ਆ। ਇਹ ਕਿਸ ਚੀਜ਼ ਤੋਂ ਫਿਰ ਬਣਾਈਆਂ ਜਾਂਦੀਆਂ, ਇਸ ਕਰਕੇ ਬਹੁਤ ਵਾਰੀ ਪਤਾ ਵੀ ਲੱਗਾ। ਨਵੇਂ ਸ਼ਹਿਰ ਦੇ ਵਿੱਚ ਪਿਛਲੀ ਵਾਰ ਬੜਾ ਰੌਲਾ ਪਿਆ, ਜਲੰਧਰ ਦੇ ਵਿੱਚ ਬੜਾ ਰੌਲਾ ਪੈਂਦਾ ਰਿਹਾ ਕਿ ਜਿਹੜਾ ਨਕਲੀ ਦੁੱਧ ਆ ਇਹ ਵਰਤ ਹੁੰਦਾ ਆ। ਪਰ ਉਹਦੇ ਲਈ ਵੀ ਹੁਣ ਸਰਕਾਰ ਨੇ ਜਿਹੜੀ ਕਾਫੀ ਸਖਤੀ ਜਿਹੜੀ ਆ ਕਰ ਦਿੱਤੀ ਆ, ਤੇ ਕੁਝ ਮੁਨਾਫੇ ਖੋਰ ਜਿਹੜੇ ਅਨਸਰ ਆ ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਕਰਦੇ ਆ, ਇਹਦੇ ਵਿੱਚ ਨਕਲੀ ਦੁੱਧ ਆ, ਨਕਲੀ ਖੋਆ ਆ, ਨਕਲੀ ਮਠਿਆਈ ਆ, ਇਹ ਜਾਣੀ ਆਮ ਹੀ ਜਿਹੜੇ ਵਰਤੇ ਜਾ ਰਹੇ ਆ। ਇਸ ਕਰਕੇ ਜਿਹੜਾ ਆ ਮੁੱਖ ਵਿਭਾਗ ਜਿਹੜੇ ਹੈਗੇ ਆ ਪੰਜਾਬ ਦੇ, ਉਹਨਾਂ ਨੇ ਕਿਹਾ ਆ ਵੀ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਸਿੰਘ ਉਹਨਾਂ ਨੇ ਵੀ ਕਿਹਾ ਕਿ ਉੱਚ ਪੱਧਰੀ ਮੀਟਿੰਗ ਇਹਦੇ ਲਈ ਸੱਦੀ ਗਈ ਆ, ਸਹਿਕਾਰਤਾ ਮੰਤਰੀ ਸਤਿੰਦਰ ਸਿੰਘ ਰੰਧਾਵਾ ਤੇ ਡੇਅਰੀ ਵਿਕਾਸ ਮੰਤਰੀ ਬਲਵੀਰ ਸਿੰਘ ਸਿੱਧੂ ਉਹਨਾਂ ਨੇ ਸਾਰਿਆਂ ਨੇ ਇਹ ਇੱਕ ਮੀਟਿੰਗ ਕੀਤੀ ਆ। ਉਹਦੇ ਵਿੱਚ ਕਿਹਾ ਵੀ ਚੈਕਿੰਗ ਜਿਹੜੀ ਆ ਜ਼ਰੂਰ ਹੋਵੇ, ਪਰ ਹੁਣ ਇੱਥੇ ਵੀ ਇਹ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਨੇ ਤਾਂ ਚਲੋ ਆਪਣਾ ਕੰਮ ਕਰ ਦਿੱਤਾ, ਇਹਨਾਂ ਨੇ ਕਹਿ ਦਿੱਤਾ ਵੀ ਟੀਮਾਂ ਬਣਾਈਆਂ ਜਾਣਗੀਆਂ ਵੀ ਚੈਕਿੰਗ ਕੀਤੀ ਜਾਊਗੀ। ਹੁਣ ਸਾਰਾ ਜਿਹੜਾ ਦਰਮੋਦਾਰ ਆ ਉਹ ਉਸ ਟੀਮ ਦੇ ਉੱਤੇ ਆ ਜਿਹਨੇ ਚੈੱਕ ਕਰਨ ਜਾਣਾ, ਕਿ ਉਹ ਓਨੈਸਟ ਹੈਗੀ ਆ ਜਿਸ ਟੀਮ ਨੇ ਜਾਣਾ ਉੱਥੇ, ਉਹ ਬਿਊਰੋਕ੍ਰੇਸੀ ਆ ਹਨਾ, ਉਹੀ ਕਾਰਜਪਾਲਿਕਾ ਆ। ਅਸਲ ਵਿੱਚ ਉੱਥੇ ਸਾਡੇ ਸਾਨੂੰ ਉਹ ਦਿਸ ਨਹੀਂ ਰਹੀ, ਅਸਲ ਵਿੱਚ ਅਸਲੀ ਕਰਪਸ਼ਨ ਜਿਹੜੀ ਮੋਢੇ ਆ ਉੱਥੋਂ ਵੱਜ ਜਾਂਦਾ। ਉਹ ਚੈਕਿੰਗ ਲਈ ਜਾਂਦੇ ਆ, ਪੈਸੇ ਉੱਥੋਂ ਲੈਂਦੇ ਆ ਤੇ ਆ ਕੇ ਫਿਰ ਆਪਣੇ ਘਰ ਪੂਰੇ ਕਰਦੇ ਆ। ਇਹਦੇ ਬਾਰੇ ਆਪਾਂ ਚਲੋ ਅਗਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਜ਼ਰੂਰ ਕਰਾਂਗੇ। ਤੇ ਦੋਸਤੋ ਹੁਣ ਟਾਈਮ ਵੀ ਹੋ ਗਿਆ, ਤੇ ਆਪਣਾ ਖਿਆਲ ਰੱਖਿਓ, ਤੰਦਰੁਸਤ ਰਹੋ, ਤੇ ਤੇਲ ਦੀਆਂ ਕੀਮਤਾਂ ਇੱਦਾਂ ਹੀ ਦੋਸਤੋ ਵਧੀ ਵਧੀ ਜਾਣਗੀਆਂ, ਪਰ ਤੁਸੀਂ ਕੋਈ ਗੱਲ ਨੀ ਹਨਾ, ਹੌਸਲਾ ਰੱਖੋ, ਆਪਾਂ ਕੋਸ਼ਿਸ਼ ਗੱਲਾਂ ਕਰੀ ਜਾਣੀਆਂ, ਕਦੀ ਨਾ ਕਦੀ ਨਿਜਾਤ ਜ਼ਰੂਰ ਮਿਲੂਗੀ, ਤੇ ਰੱਬ ਰਾਖਾ। ਤੇ ਦੋਸਤੋ ਭਾਜੀ ਕਹਿੰਦੇ ਵੀ ਜ਼ਰੂਰ ਬੋਲ ਕੇ ਜਾਓ ਵੀ ਰਾਜਵਲੀ ਦਾ ਗੀਤ ਆ, ਤੇ ਰਾਜਵਲੀ ਮਾਲਵੇ ਦੀ ਸ਼ਾਨ ਆ, ਤੇ ਤੁਸੀਂ ਸੁਣੋ ਵੀ ਕਿੰਨੀ ਜ਼ਿਆਦਾ ਤੱਥਾਂ ਦੇ ਉੱਤੇ ਉਹਨੇ ਪੜਚੋਲ ਕੀਤੀ ਆ, ਤੇ ਜ਼ਰੂਰ ਤੁਸੀਂ ਇਸ ਗਾਣੇ ਨੂੰ ਜ਼ਰੂਰ ਧਿਆਨ ਦੇ ਨਾਲ ਸੁਣਿਓ ਵੀ ਕਿਹੜਾ ਕਿਹੜਾ ਕਿੱਦਾਂ ਕਿੱਦਾਂ ਜਿੱਥੋਂ ਜਿੱਥੋਂ ਉਹਨਾਂ ਨੇ ਪੜਚੋਲ ਕੀਤੀ ਆ। ਖਾਸ ਤੌਰ ਤੇ ਸਲਾਮ ਬਣਦੀ ਆ ਵੀ ਲਿਖਤ ਜੇ ਹੋਵੇ ਤਾਂ ਇੱਦਾਂ ਦੀ ਹੋਵੇ। ਧੰਨਵਾਦ।
ਸੌ ਸੌ ਪਰ ਨਾਮ ਰਚਾ ਰੰਗ ਲਾ ਜਹਾਨ ਜੀ ਨੇ ਪੰਜ ਵੇਲੇ ਸੀ ਸਮੈ ਨਿਵਾ ਕਰਾ ਸੱਚੇ ਨੂੰ ਯਾਦ, ਵੀਰ ਜੀ ਦੀ ਬਿੰਦ ਜੀ ਦੀ ਕੁੱਖ ਚੋ ਜਨਮ ਲੈ ਲਿਆ ਸੁਰਗ ਮਿਲਣ ਮਾਂ ਪਿਤਾ ਦਾ ਕਰ ਧੰਨਵਾਦ, ਤੀਸਰਾ ਨੰਬਰ ਜਿਹੜਾ ਵਿਦਿਆ ਪੜਾਉਣ ਵਾਲਾ ਕਾਗ ਤੋ ਹਣਸ ਜੋ ਬਣਾਉਣ ਵਾਲਾ ਉਸਤਾਦ, ਬਾਬੂ ਜੀ ਖਲਾਰ ਦੇ ਫਲਾਵਰ ਦੀਵਾਨ ਵਿੱਚ ਚੋਗ ਲੈਣ ਕਾਵੀ ਪਰ ਚਾਰਕ ਸਨਤ ਸਾਧ, ਬੀਕਾਨੇਰ ਬੋਤੇ ਮੱਝਾਂ ਚੰਗੀਆਂ ਬਹੌਲਪੁਰ ਸਿੰਧ ਦੀ ਮਦੀਨ ਲੈ